ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਦੋਸਤੋ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਮੈਂ ਇੱਕ ਵਾਰ ਫਿਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਅਮਰਦੀਪ ਕੌਰ ਇਸ ਵੇਲੇ ਮੈਲਬਨ ਤੋਂ ਤੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਵੀ ਇਸ ਵੇਲੇ ਸਟੂਡੀਓ ਵਿਚ ਹਾਜ਼ਰ ਨੇ ਤੇ ਹਮੇਸ਼ਾ ਵਾਂਗ ਅੱਜ ਅਸੀਂ ਇੱਕ ਖਾਸ ਟੌਪਿਕ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ। ਸੋ ਉਹ ਟੌਪਿਕ ਵੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਅੱਜ ਦਾ ਟੌਪਿਕ ਹੈ ਜੀ ਕਿ ਜਿਹੜੀਆਂ ਨਿਊ ਚੇਂਜਿਸ ਹੋਈਆਂ ਨੇ, ਨਵੀਆਂ ਚੇਂਜਿਸ ਜਿਹੜੀਆਂ ਹੋਈਆਂ ਨੇ ਵੀਜ਼ਾ ਰੂਲਸ ਦੇ ਵਿਚ, ਉਹਦੇ ਬਾਰੇ ਤਾਂ ਗੱਲ ਕਰਾਂਗੇ, ਨਾਲ ਹੀ ਨਾਲ ਆਪਸ਼ਨਸ ਕੀ ਨੇ, ਨਵੀਆਂ ਆਪਸ਼ਨਸ ਜਿਹੜੀਆਂ ਐਪਲੀਕੈਂਟਸ ਦੇ ਲਈ ਕੀ ਹੋ ਸਕਦੀਆਂ ਨੇ। ਸੋ ਇਹਦੇ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਆਪਣੇ ਸਾਰੇ ਸਰੋਤਿਆਂ ਦੇ ਨਾਲ। ਤੇ ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿਚ ਪ੍ਰਭਜੀਤ ਜੀ ਦਾ। ਸੋ ਪ੍ਰਭਜੀਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਫਿਰ ਹਰਮਨ ਰੇਡੀਓ ਦਾ, ਤੁਹਾਡਾ ਵੀ ਭੈਣ ਜੀ ਬਹੁਤ ਬਹੁਤ ਧੰਨਵਾਦ
ਜੀ। ਧੰਨਵਾਦ ਵਾਲੀ ਕੋਈ ਗੱਲ ਨੀ, ਅਸੀਂ ਸਰੋਤਿਆਂ ਨੂੰ ਜ਼ਰੂਰ ਦੱਸਦੇ ਜਾਈਏ ਪ੍ਰਭਜੀਤ ਜੀ ਕਿ ਅੱਜ ਦਾ ਜਿਹੜਾ ਟੌਪਿਕ ਹੈ ਕਾਫੀ ਮੇਜਰ ਹੈ ਔਰ ਬਹੁਤ ਸਾਰੀਆਂ ਇਨਕੁਆਇਰੀਜ਼ ਜਿਹੜੀਆਂ ਨੇ ਉਹ ਪਹਿਲਾਂ ਤੋਂ ਹੀ ਆ ਰਹੀਆਂ ਨੇ ਇਸ ਟੌਪਿਕ ਦੇ ਬਾਰੇ ਚ। ਤੇ ਜਿਹੜੇ ਉਹ ਸਾਨੂੰ ਇਸ ਟੌਪਿਕ ਦੇ ਲਈ ਜੇਕਰ ਕੋਈ ਸਵਾਲ ਕਰਨਾ ਚਾਹੁੰਦੇ ਨੇ ਤਾਂ ਅਸੀਂ ਫੇਸਬੁੱਕ ਤੇ ਤਾਂ ਲਾਈਵ ਇਸ ਵੇਲੇ ਹੈ ਹੀ ਆ, ਪਰ ਉਹ ਨਾਲ ਹੀ ਸਾਨੂੰ ਟੈਲੀਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਨੇ ਔਰ ਜੇਕਰ ਉਹ ਈਮੇਲ ਕਰਨਾ ਚਾਹੁੰਦੇ ਨੇ ਸਾਨੂੰ request@harmanradio.com ਸਾਡਾ ਈਮੇਲ ਪਤਾ। ਤੇ ਦੋਸਤੋ, ਲਾਈਵ ਕਾਲ ਕਰਨ ਦੇ ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 02-8599-2811। ਸੋ 02-8599-2811 ਸਾਡਾ ਫੋਨ ਨੰਬਰ ਹੈ, ਇਸ ਨੰਬਰ ਤੇ ਵੀ ਤੁਸੀਂ ਸਾਨੂੰ ਲਾਈਵ ਕਾਲ ਕਰ ਸਕਦੇ ਹੋ। ਸੋ ਹੁਣ ਆਉਣੇ ਸਵਾਲਾਂ ਵੱਲ, ਸਾਡੇ ਨਾਲ ਕੁਛ ਲਿਸਨਰਸ ਜਿਹੜੇ ਉਹ ਫੇਸਬੁੱਕ ਦੇ ਜ਼ਰੀਏ ਵੀ ਜੁੜਨੇ ਸ਼ੁਰੂ ਹੋ ਗਏ, ਅਸੀਂ ਉਹਨਾਂ ਦੇ ਸਵਾਲ ਸ਼ਾਮਲ ਕਰਾਂਗੇ। ਪਰ ਉਸ ਤੋਂ ਵੀ ਪਹਿਲਾਂ ਅੱਜ ਅਸੀਂ ਜਿਹੜੀ ਇੱਕ ਜ਼ਰੂਰੀ ਗੱਲਬਾਤ ਸ਼ੁਰੂ ਕਰਨੀ ਚਾਹਾਂਗੇ, ਜਿਹੜੇ ਕੁਛ ਚੇਂਜਿਸ, ਕੁਛ ਨੀ ਮੈਨੂੰ ਲੱਗਦਾ ਕਾਫੀ ਚੇਂਜਿਸ ਆਏ ਆ। ਸੋ ਉਹ ਚੇਂਜਿਸ ਜਿਹੜੇ ਆ ਕਿਸ ਤਰ੍ਹਾਂ ਦੇ ਆ, ਕੀ ਬਦਲਾਓ ਉਹਦੇ ਨਾਲ ਆਉਣ ਵਾਲੇ ਆ, ਤੇ 1 ਜੁਲਾਈ ਨੂੰ ਜਿਵੇਂ ਕਾਫੀ ਚੇਂਜਿਸ ਜਿਹੜੀਆਂ ਆ ਵੀ ਚੁੱਕੀਆਂ। ਸੋ ਪ੍ਰਭਜੀਤ ਜੀ, ਸ਼ੁਰੂ ਕਰਦੇ ਹਾਂ ਗੱਲਬਾਤ।
ਬਿਲਕੁਲ ਜੀ, ਸਭ ਤੋਂ ਪਹਿਲਾਂ ਅਸੀਂ ਥੋੜੀ ਜੀ ਕਹਿ ਲਓ ਕਿ ਭੂਮਿਕਾ ਬੰਨਾਂਗੇ ਕਿ ਕਿਸ ਤਰੀਕੇ ਨਾਲ ਵੀ ਕਿੰਨੀਆਂ ਲਿਸਟ ਹੁੰਦੀਆਂ ਨੇ, ਆਕੂਪੇਸ਼ਨ ਲਿਸਟ, ਤੇ ਪੁਆਇੰਟ ਸਿਸਟਮ ਕੀ ਹੈ, ਤੇ ਕਿਸ ਹਿਸਾਬ ਨਾਲ ਚੇਂਜਿਸ ਆਏ ਨੇ, ਤੇ ਫਰਦਰ ਆਪਾਂ ਸਟੇਟ ਸਪੋਂਸਰਸ਼ਿਪਸ ਜਿਹੜੀਆਂ ਆਲਰੇਡੀ ਖੁੱਲ ਗਈਆਂ ਨੇ ਜਾਂ ਜਿਹੜੀਆਂ ਖੁੱਲਣੀਆਂ ਨੇ ਉਹਨਾਂ ਬਾਰੇ ਡਿਸਕਸ ਕਰਾਂਗੇ
ਜੀ।
ਸਭ ਤੋਂ ਪਹਿਲਾਂ ਜੀ ਮੈਂ ਸਮਝਾ ਦਾਂ ਕਿ 2 ਤਰ੍ਹਾਂ ਦੀਆਂ ਲਿਸਟ ਨੇ, MLTSSL, STSOL, ਤੇ ਹੁਣ ਇੱਕ ਥਰਡ ਲਿਸਟ ਵੀ ਡਿਪਾਰਟਮੈਂਟ ਨੇ ਜਿਹੜੀ ਮਾਰਚ ਵਿੱਚ ਰਿਲੀਜ਼ ਕੀਤੀ ਸੀ, ਰੀਜਨਲ ਆਕੂਪੇਸ਼ਨ ਲਿਸਟ
ਜੀ।
ਜਦੋਂ ਆਪਾਂ ਸਬ ਕਲਾਸ 189 ਦੀ ਗੱਲ ਕਰਦੇ ਹਾਂ ਤਾਂ ਆਪਾਂ MLTSSL ਲਿਸਟ ਯੂਜ਼ ਕਰਦੇ ਹਾਂ। ਜਦੋਂ ਆਪਾਂ ਸਬ ਕਲਾਸ 489-190 ਜਿਹੜੀ ਕਿ ਸਟੇਟ ਸਪੋਂਸਰਸ਼ਿਪ ਵੀਜ਼ਾਜ਼ ਨੇ ਇਹਨਾਂ ਦੀ ਗੱਲ ਕਰਦੇ ਹਾਂ ਤਾਂ ਆਪਾਂ ਯੂਜ਼ ਕਰਦੇ ਹਾਂ MLTSSL ਤੇ STSOL ਲਿਸਟ
ਜੀ।
ਤੇ ਜਦੋਂ ਆਪਾਂ ਕਈ ਸਟੇਟਸ ਵਿੱਚ ਖੁੱਲੀ ਹੈ ਸਬ ਕਲਾਸ 489 ਰੀਜਨਲ ਸਪੋਂਸਰਸ਼ਿਪ, ਸਟੇਟ ਸਪੋਂਸਰਸ਼ਿਪ ਦੀ ਗੱਲ ਕਰਦੇ ਹਾਂ ਤਾਂ ਰੀਜਨਲ ਆਕੂਪੇਸ਼ਨ ਲਿਸਟ ਵੀ ਯੂਜ਼ ਕਰਦੇ ਕਰ ਸਕਦੇ ਆਪਾਂ
ਜੀ।
ਹੁਣ ਇਹ ਲਿਸਟਾਂ ਦੇ ਮੁਤਾਬਕ ਹੀ ਆਪਣੀਆਂ ਜਿਹੜੀਆਂ ਕਿ ਆਕੂਪੇਸ਼ਨ ਜਿਹੜੀਆਂ ਇਹਨਾਂ ਤੇ ਹੈ ਉਹਨਾਂ ਦੇ ਹਿਸਾਬ ਨਾਲ ਆਪਣੀ PR ਪੈਂਦੀ ਹੈ। ਹੁਣ 189 ਐਸਾ ਵੀਜ਼ਾ ਹੈ ਜਿਹਦੇ ਵਿੱਚ ਜੇ ਤੁਹਾਡੇ ਆਪਣੇ ਪੁਆਇੰਟਸ ਇਨਫ ਹੈਗੇ ਨੇ, ਪਾਸ ਮਾਰਕਸ ਤੇ ਪੂਲ ਮਾਰਕਸ ਜਿਹਨੂੰ ਕਹਿੰਦੇ ਨੇ, ਜਿਹੜੇ ਪਹਿਲਾਂ 60 ਸੀਗੇ, 60 ਪੁਆਇੰਟ ਸੀਗੇ, 1 ਜੁਲਾਈ ਤੋਂ ਇਨਕਰੀਜ਼ ਕਰਕੇ ਉਹ 65 ਕਰ ਦਿੱਤੇ ਗਏ ਨੇ
ਜੀ,
ਜਿਹੜਾ ਕਿ ਇੱਕ ਬਹੁਤ ਹੀ ਵੱਡਾ ਚੇਂਜ ਹੈ। ਇਹ ਪ੍ਰੀਵੀਅਸਲੀ ਵੀ ਲੇਬਰ ਨੇ ਵੀ ਅਟੈਂਪਟ ਕੀਤੀ ਸੀ 2011 ਚ, ਉਹਨਾਂ ਨੇ 65 ਪੁਆਇੰਟਸ ਕੀਤੇ ਸੀਗੇ, ਪਰ ਉਹਨਾਂ ਨੂੰ ਬਦਲਨੇ ਪੈ ਗਏ ਸੀ, ਦੁਬਾਰਾ ਤੋਂ 60 ਤੇ ਵਾਪਿਸ ਆ ਗਏ ਸੀਗੇ ਉਹ
ਜੀ।
ਹੁਣ ਇਹ ਨਹੀਂ ਪਤਾ ਕਿਉਂਕਿ ਹੁਣ ਚੀਜ਼ਾਂ ਬਹੁਤ ਬਦਲ ਗਈਆਂ ਨੇ, ਪੀਟੀ ਆਉਣ ਕਰਕੇ, ਪੀਟੀ ਆਪਣਾ ਇੰਗਲਿਸ਼ ਦਾ ਟੈਸਟ ਹੈ ਜਿਵੇਂ ਆਇਲਸ ਹੈ, ਉਹਦੇ ਕਰਕੇ ਆਸਾਰ ਘੱਟ ਨੇ ਕਿ ਇਹ ਵਾਪਸ ਹੁਣ 60 ਤੇ ਜਾਏਗਾ। ਮੋਸਟ ਪ੍ਰੋਬੇਬਲੀ 65 ਤੇ ਹੀ ਪਾਸ ਮਾਰਕਸ ਤੇ ਜਿਹੜੇ ਪੁੱਲ ਮਾਰਕਸ ਨੇ ਆਪਣੇ ਰਹਿਣਗੇ। ਹੁਣ ਮੈਂ ਥੋੜਾ ਜਿਹਾ ਪਹਿਲਾਂ ਪੁਆਇੰਟ ਸਿਸਟਮ ਐਕਸਪਲੇਨ ਕਰਦਾ ਕੁਇਕਲੀ ਵੀ ਆਪਾਂ ਨੂੰ ਏਜ ਦੇ ਪੁਆਇੰਟਸ ਮਿਲਦੇ ਨੇ, ਇੰਗਲਿਸ਼ ਦੇ ਪੁਆਇੰਟਸ ਮਿਲਦੇ ਨੇ, ਹਾਈਐਸਟ ਐਜੂਕੇਸ਼ਨ ਦੇ ਪੁਆਇੰਟਸ ਮਿਲਦੇ ਨੇ
ਜੀ,
ਆਪਣੇ ਜੇ ਨਾਟੀ ਕੀਤਾ ਹੋਵੇ ਪਾਰਟਨਰ ਦੇ ਪੁਆਇੰਟਸ ਹੁੰਦੇ ਨੇ, ਠੀਕ ਹੈ ਜੀ। ਇਹਨਾਂ ਸਾਰਿਆਂ ਦੀ ਕੰਬੀਨੇਸ਼ਨ ਨਾਲ ਆਪਾਂ ਪੁਆਇੰਟਸ ਜਿਹੜੇ ਮੈਂ ਤੁਹਾਨੂੰ ਕਹਿ ਰਹੀ ਸੀ 65 ਹੋ ਗਏ ਨੇ, ਜਦੋਂ ਆਪਾਂ ਇਕੱਠੇ ਕਰਦੇ ਹਾਂ ਵੀ ਉਸ ਹਿਸਾਬ ਨਾਲ ਵੀ ਆਪਣੇ 65 ਬਣਨੇ ਚਾਹੀਦੇ ਨੇ ਜੇ ਆਪਾਂ 189 ਵੀਜ਼ਾ ਅਪਲਾਈ ਕਰ ਰਹੇ ਹਾਂ
ਜੀ।
ਹੁਣ ਮਿਨੀਮਮ ਕੱਟ ਆਫ 65 ਹੈ ਜੀ, ਠੀਕ ਹੈ ਜੀ, ਭਾਵੇਂ ਆਪਾਂ 189 ਕਰ ਰਹੇ ਹਾਂ, 489 ਕਰ ਰਹੇ ਹਾਂ, 190 ਕਰ ਰਹੇ ਹਾਂ, ਬਟ ਫਰਕ ਇੰਨਾ ਹੈ ਕਿ 189 ਦੇ ਦੌਰਾਨ ਆਪਣੇ 65 ਚਾਹੀਦੇ ਨੇ ਮਿਨੀਮਮ
ਜੀ।
ਜਦੋਂ ਆਪਾਂ 489 ਦੀ ਗੱਲ ਕਰਦੇ ਹਾਂ, ਪਹਿਲਾਂ ਆਪਾਂ ਨੂੰ 50 ਪੁਆਇੰਟਸ ਚਾਹੀਦੇ ਹੁੰਦੇ ਸੀ ਕਿਉਂਕਿ 10 ਸਟੇਟ ਦੇ ਦਿੰਦੀ ਸੀਗੀ, ਸਟੇਟ ਨੋਮੀਨੇਸ਼ਨ ਦੇ ਪੁਆਇੰਟ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਆਪਣੇ 60 ਹੋ ਜਾਇਆ ਕਰਦੇ ਸੀ। ਪਰ ਹੁਣ ਆਪਾਂ ਨੂੰ 50 ਦੀ ਬਜਾਏ 55 ਪੁਆਇੰਟਸ ਚਾਹੀਦੇ ਨੇ, 10 ਸਟੇਟ ਦੇਗੀ ਤਾਂ ਆਪਣੇ 65 ਹੋ ਜਾਣਗੇ, ਮਤਲਬ ਆਪਾਂ ਮਿਨੀਮਮ ਰਿਕੁਆਇਰਮੈਂਟ ਮੀਟ ਕਰ ਰਹੇ ਹਾਂ। ਜੇ 190 ਦੀ ਗੱਲ ਕਰੀਏ, ਪਹਿਲਾਂ ਆਪਾਂ ਨੂੰ ਆਪਣੇ 55 ਚਾਹੀਦੇ ਹੁੰਦੇ ਸੀ, 5 ਸਟੇਟ ਦਿੰਦੀ ਸੀਗੀ ਸਟੇਟ ਨੋਮੀਨੇਸ਼ਨ, ਤੇ ਆਪਣੇ 60 ਹੋ ਜਾਂਦੇ ਸੀ। ਪਰ ਹੁਣ ਆਪਾਂ ਨੂੰ ਆਪਣੇ 60 ਚਾਹੀਦੇ ਨੇ, 5 ਸਟੇਟ ਦੇਗੀ ਤੇ ਤੁਹਾਡੇ 65 ਪੁਆਇੰਟਸ ਇਸ ਤਰੀਕੇ ਨਾਲ ਪੂਰੇ ਹੋਣਗੇ
ਜੀ।
ਹੁਣ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਏਜ ਦੇ ਪੁਆਇੰਟ ਹੁੰਦੇ ਨੇ, ਜੇ ਏਜ ਜੇ ਆਪਾਂ ਬੈਸਟ ਏਜ ਲੈ ਕੇ ਚੱਲੀਏ 25 ਤੋਂ 33 ਦੀ ਏਜ ਦੇ ਵਿੱਚ ਵਿੱਚ ਜੇ ਤੁਹਾਡੀ ਹੈਗੀ ਆ, 33 ਤੁਸੀਂ ਹਜੇ ਟਰਨ ਨਹੀਂ ਹੋਏ, 25 ਦੇ ਟਰਨ ਹੋ ਗਏ ਹੋ, ਤਾਂ ਤੁਹਾਡੇ 30 ਪੁਆਇੰਟਸ ਹੁੰਦੇ ਜਿਹੜੇ ਕਿ ਮੈਕਸੀਮਮ ਹੁੰਦੇ ਨੇ, ਮੋਸਟ ਪ੍ਰੋਡਕਟਿਵ ਏਜ ਮੰਨੀ ਜਾਂਦੀ ਹੈ 25 ਤੋਂ 33 ਤੱਕ। ਤੇ ਹਾਈਐਸਟ ਐਜੂਕੇਸ਼ਨ ਲੈਟਸ ਹੈ ਕਿ ਤੁਸੀਂ ਮਾਸਟਰਸ ਕੀਤੀ ਹੈ ਜਾਂ ਫਿਰ ਬੈਚਲਰ ਕੀਤੀ ਹੈ, 15 ਪੁਆਇੰਟ, ਠੀਕ ਹੈ ਜੀ। ਆਸਟ੍ਰੇਲੀਅਨ ਸਟੱਡੀ, ਆਸਟ੍ਰੇਲੀਆ ਵਿੱਚ 2 ਸਾਲ ਦੀ ਸਟੱਡੀ ਕੀਤੀ ਆ, ਉਹਦੇ 5 ਪੁਆਇੰਟ। 7 ਈਚ ਜੇ ਲੈ ਲਏ ਆ ਤੁਸੀਂ, 6 ਈਚ ਮਿਨੀਮਮ ਰਿਕੁਆਇਰਮੈਂਟ ਆ ਇਹਨਾਂ ਵੀਜ਼ਿਆਂ ਲਈ, ਬਟ ਉਹਦੇ 0 ਪੁਆਇੰਟਸ ਨੇ। 7 ਈਚ ਹੁਣ ਇੱਕ ਤਰ੍ਹਾਂ ਨਾਲ ਮਾਸਟ ਹੀ ਹੋ ਚੱਲਿਆ ਜੀ, 7 ਈਚ ਦੇ 10 ਪੁਆਇੰਟਸ ਮਿਲਦੇ ਨੇ। ਇਸ ਤਰੀਕੇ ਨਾਲ ਜੇ ਫਰਦਰ ਆਪਾਂ ਹੁਣ ਜੇ ਆਪਣੇ ਕੋਲ ਪਾਰਟਨਰ ਹੈ, ਪਾਰਟਨਰ ਦੇ ਕੋਲ ਸਕਿੱਲ ਅਸੈਸਮੈਂਟ ਹੈ, ਉਹਦੀ ਆਕੂਪੇਸ਼ਨ, ਆਪਾਂ ਜਿਹੜੀਆਂ ਲਿਸਟਾਂ ਦੀ ਮੈਂ ਤੁਹਾਡੀ ਸਟਾਰਟਿੰਗ ਚ ਗੱਲ ਕੀਤੀ ਹੈ, ਉਹਦੇ ਉੱਤੇ ਆਕੂਪੇਸ਼ਨ ਹੈ ਤੇ ਪਾਰਟਨਰ ਕੋਲ 6 ਇੰਚ ਬੈਂਡ ਨੇ, ਤਾਂ ਪਾਰਟਨਰ ਤੁਹਾਨੂੰ 5 ਪੁਆਇੰਟ ਦੇ ਸਕਦਾ ਹੈ ਆਪਣੇ
ਜੀ।
ਹੁਣ ਇਹਦੇ ਵਿੱਚ ਇੱਕ ਤਬਦੀਲੀ ਇਹਦੇ ਵਿੱਚ ਆਈ ਹੈ, ਮੈਂ ਨਾਲ ਨਾਲ ਚੇਂਜਸ ਦੀ ਵੀ ਗੱਲ ਕਰਦੀ ਜਾਵਾਂਗੀ ਕਿ ਪਾਰਟਨਰ ਦੀ ਏਜ ਪਹਿਲਾਂ 50 ਸੀਗੀ, ਉਹਨਾਂ ਨੇ ਘਟਾ ਕੇ ਇਨ ਲਾਈਨ ਵਿਦ ਜਿਹੜੀ ਕਿ ਉਹਨਾਂ ਨੇ ਪਹਿਲਾਂ ਚੇਂਜਸ ਕਰਤੀਆਂ ਸੀਗੀਆਂ, ਮੇਨ ਐਪਲੀਕੈਂਟ ਦੀ 45 ਆਲਰੇਡੀ ਕਰਤੀ ਸੀਗੀ, ਬਟ ਪਾਰਟਨਰ ਦੀ ਨਹੀਂ ਕੀਤੀ ਸੀ, ਉਹ ਵੀ ਹੁਣ ਉਹਨਾਂ ਨੇ ਪਾਰਟਨਰ ਦੀ 45 ਏਜ ਕਰਤੀ ਹੈ। ਜੇ ਪਾਰਟਨਰ ਦੀ ਏਜ 45 ਤੋਂ ਵੱਧ ਹੈ ਤਾਂ ਤੁਸੀਂ ਪਾਰਟਨਰ ਦੇ 5 ਪੁਆਇੰਟ ਨਹੀਂ ਲੈ ਸਕਦੇ, ਠੀਕ ਹੈ ਜੀ। ਨਾਟੀ ਕੀਤਾ ਹੈ ਟ੍ਰਾਂਸਲੇਸ਼ਨ ਟੈਸਟ, ਜਿਵੇਂ ਇੰਗਲਿਸ਼ ਟੂ ਪੰਜਾਬੀ, ਪੰਜਾਬੀ ਟੂ ਇੰਗਲਿਸ਼, ਇਹ ਟੈਸਟ ਹੁੰਦਾ ਹੈ, ਜਿਵੇਂ ਆਪਣਾ ਪੀਟੀ ਆਇਲਸ ਵਾਂਗੂ ਟੈਸਟ ਹੈ ਇੱਕ, ਉਵੇਂ ਇਹ ਇੱਕ ਟੈਸਟ ਹੈ। ਇਹਨੂੰ ਜੇ ਤੁਸੀਂ ਕਲੀਅਰ ਕੀਤਾ ਹੈ ਤੁਹਾਡੇ 5 ਪੁਆਇੰਟਸ ਇਹਦੇ ਹੁੰਦੇ ਨੇ। ਹੁਣ ਇਸ ਤਰੀਕੇ ਨਾਲ ਤੁਸੀਂ ਆਪਣੇ ਪੁਆਇੰਟਸ ਇਕੱਠੇ ਕਰ ਸਕਦੇ ਹੋ। ਬਹੁਤ ਭੈਣ ਭਰਾ ਜਿਹੜੇ ਇਹ ਚੇਂਜਿਸ, ਜਿਹੜੇ 60 ਤੋਂ 65 ਜਿਹੜੀ ਕੱਟ ਆਫ ਹੋਈ ਹੈ, ਇਹਦੇ ਕਰਕੇ ਬਹੁਤ ਹਿਊਜ ਇੰਪੈਕਟ ਪਿਆ ਹੈ ਸਾਡੇ ਬਹੁਤ ਸਾਰੇ ਕਲਾਇੰਟਸ ਤੇ ਵੀ ਇੰਪੈਕਟ ਪਿਆ ਹੈ, ਜਿਨ੍ਹਾਂ ਨੇ ਸਟੇਟ ਸਪੋਂਸਰਸ਼ਿਪ ਪਾਈ ਹੋਈ ਸੀਗੀ ਮਿਨੀਮਮ ਪੁਆਇੰਟਸ ਤੇ
ਜੀ।
ਆਪਣੇ ਉਹਨਾਂ ਕੋਲ 50 ਪੁਆਇੰਟ ਸੀਗੇ ਤੇ ਉਹਨਾਂ ਨੇ ਸਟੇਟ ਪਾਈ ਹੋਈ ਸੀਗੀ ਤੇ ਹੁਣ ਉਹ ਇਲੀਜੀਬਲ ਨਹੀਂ ਰਹੇ
ਜੀ।
ਕਹਿਣ ਦਾ ਮਤਲਬ ਜੇ ਤੁਹਾਨੂੰ ਇਨਵੀਟੇਸ਼ਨ ਆਇਆ ਹੋਇਆ ਹੈ 1 ਜੁਲਾਈ ਤੋਂ ਪਹਿਲਾਂ
ਜੀ,
30 ਜੂਨ ਤੱਕ ਤੁਹਾਨੂੰ ਇਨਵੀਟੇਸ਼ਨ ਆ ਗਿਆ ਸੀ ਉਹਨਾਂ ਪੁਆਇੰਟਾਂ ਤੇ ਪੁਰਾਣੇ ਵਾਲਿਆਂ ਤੇ, ਤਾਂ ਤੁਸੀਂ ਫਾਈਲ ਲੌਂਚ ਕਰ ਸਕਦੇ ਹੋ ਵੀਜ਼ਾ ਐਪਲੀਕੇਸ਼ਨ। ਪਰ ਜੇ ਇਨਵੀਟੇਸ਼ਨ ਨਹੀਂ ਆਇਆ ਤੇ ਹੁਣ ਇਨਵੀਟੇਸ਼ਨ ਅਗਾਂਹ ਫਰਦਰ ਨਹੀਂ ਆਏਗਾ
ਜੀ।
ਕਹਿਣ ਦਾ ਮਤਲਬ ਕਿ ਤੁਹਾਨੂੰ ਆਪਣੇ ਪੁਆਇੰਟਸ ਇਨਕਰੀਜ਼ ਕਰਨੇ ਪੈਣਗੇ, 5 ਪੁਆਇੰਟ ਹੋਰ ਲੈਣੇ ਪੈਣਗੇ
ਜੀ।
ਉਹ ਜੇ ਤੁਸੀਂ ਪਹਿਲਾਂ ਤੁਹਾਡੇ ਕੋਲ 7 ਇੰਚ ਸੀਗੇ ਤਾਂ 8 ਇੰਚ ਲੈਣੇ ਪੈਣਗੇ, ਜਾਂ ਫਿਰ ਨਾਟੀ ਕਰਨਾ ਪਏਗਾ, ਜਾਂ ਫਿਰ ਪਾਰਟਨਰ ਦੇ ਪੁਆਇੰਟਸ ਜੇ ਤੁਸੀਂ ਆਪਣੇ ਕਲੇਮ ਕਰ ਸਕਦੇ ਹੋ ਤਾਂ ਉਸ ਹਿਸਾਬ ਨਾਲ ਤੁਹਾਨੂੰ ਆਪਣੇ ਪੁਆਇੰਟਸ ਪੂਰੇ ਕਰਨੇ ਪੈਣਗੇ।
ਸੋ ਪਾਰਟਨਰ ਦੇ ਪੁਆਇੰਟ ਤੁਸੀਂ ਦੱਸਿਆ ਕਿ 45 ਦੀ ਜੇ
ਏਜ ਹੈ, ਹਾਂਜੀ, ਜੇ ਪਾਰਟਨਰ ਦੀ ਏਜ 45 ਤੋਂ ਅਬਵ ਹੈ, ਇਹ ਵੀ ਇੱਕ ਮੇਜਰ ਚੇਂਜ ਆਇਆ ਹੈ, ਜੇ ਫਿਰ ਨਹੀਂ ਤੁਸੀਂ ਪਾਰਟਨਰ ਦੇ ਪੁਆਇੰਟ ਕਲੇਮ ਕਰ ਪਾਓਗੇ, ਠੀਕ ਹੈ ਜੀ। ਇਹ ਤਾਂ ਹੈ, ਤੁਹਾਨੂੰ ਮੈਂ ਮੋਟਾ ਮੋਟਾ ਪੁਆਇੰਟ ਸਿਸਟਮ ਸਮਝਾਇਆ ਹੈ। ਹੁਣ ਤੁਹਾਡੀ 30 ਏਜ ਦੇ ਆਪਾਂ ਲਾ ਲਈਏ, ਜੇ ਤੁਸੀਂ ਬੈਚਲਰ ਜਾਂ ਮਾਸਟਰ ਕੀਤੀ ਹੈ, 15 ਉਹਦੇ ਹੋ ਗਏ, ਆਸਟ੍ਰੇਲੀਅਨ ਸਟੱਡੀ ਦੇ 5, 50 ਪੁਆਇੰਟ ਹੋ ਗਏ 7 ਇੰਚ ਨੇ, ਤਾਂ ਤੁਹਾਡੇ ਆਪਣੇ 60 ਬਣ ਜਾਂਦੇ ਨੇ
ਜੀ,
ਠੀਕ ਹੈ ਜੀ। ਤੇ ਹੁਣ ਫਿਰ ਗਾਂਹ ਜੇ ਵਧਾਉਣਾ ਹੈ ਤਾਂ 8 ਇੰਚ ਜਾਂ ਫਿਰ ਨਾਟੀ ਜਾਂ ਫਿਰ ਪ੍ਰੋਫੈਸ਼ਨਲ ਈਅਰ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਤੁਹਾਡੇ ਪੁਆਇੰਟਸ ਵਧਣਗੇ, ਜਾਂ ਫਿਰ ਸਟੇਟ ਸਪੋਂਸਰਸ਼ਿਪ 5 ਪੁਆਇੰਟ ਜਾਂ ਫਿਰ 10।
ਜੀ
ਠੀਕ ਹੈ ਜੀ, ਮਿਨੀਮਮ ਕਹਿ ਲਓ ਕਿ ਕਟ ਆਫ 55 ਜਾਂ 60 ਪੁਆਇੰਟਸ ਮੋਸਟਲੀ ਸਟੂਡੈਂਟਸ ਕੋਲ ਹੁੰਦੇ ਨੇ, ਜਿਹੜੇ ਥੋੜੇ ਜਿਹੇ ਆਫਸ਼ੋਰ ਤੋਂ ਆਏ ਹੁੰਦੇ ਆ ਕੇਸਿਸ ਉਹਨਾਂ ਦੇ ਕੋਲ, ਕਿਉਂਕਿ ਆਸਟ੍ਰੇਲੀਅਨ ਸਟੱਡੀ ਦੇ ਪੁਆਇੰਟਸ ਨਹੀਂ ਹੁੰਦੇ, ਉਹ ਥੋੜੇ ਜਿਹੇ ਘੱਟ ਹੁੰਦੇ, ਹੁਣ 7 ਇੰਚ ਤਾਂ ਇੱਕ ਤਰ੍ਹਾਂ ਨਾਲ ਕਿ ਮਿਨੀਮਮ ਹੀ ਹੋ ਚੱਲਿਆ, 7 ਇੰਚ ਤੋਂ ਬਿਨਾਂ ਪੁਆਇੰਟਸ ਪੂਰੇ ਹੋਣੇ ਬੜੇ ਮੁਸ਼ਕਿਲ ਹੋ ਜਾਣੇ ਨੇ। ਤੇ ਹੁਣ ਮੈਂ ਹਮੇਸ਼ਾ ਇਹੀ ਕਹਿੰਦੀ ਹਾਂ ਕਿ ਵੀ ਬਦਲਦੇ ਸਮੇਂ ਨਾਲ ਤੁਹਾਨੂੰ ਵੀ ਬਦਲਣਾ ਪਏਗਾ ਥੋੜਾ ਜਿਹਾ ਆਪਣੇ ਆਪ, ਕਹਿ ਲਓ ਕੋਈ ਚੀਜ਼ਾਂ ਮੁਸ਼ਕਿਲ ਹੋਈਆਂ ਨੇ ਬਟ ਓਬਵੀਅਸਲੀ ਥੋੜੀ ਜਿਹੀ ਮਿਹਨਤ ਕਰਦੇ ਹਾਂ ਤਾਂ ਆਪਾਂ ਥੋੜਾ ਕੰਸਨਟ੍ਰੇਟ ਕਰਦੇ ਹਾਂ ਪੁਆਇੰਟਸ ਤੇ ਤਾਂ ਸਟਿਲ ਆਪਾਂ ਅਚੀਵ ਕਰ ਸਕਦੇ ਹਾਂ ਜਿਹੜਾ ਆਪਣਾ ਮਿਸ਼ਨ ਆ ਕਿ PR ਵਾਲਾ, ਵੀ ਹਜੇ ਵੀ ਤੁਸੀਂ ਜੇ ਆਪਣਾ ਪ੍ਰੋਪਰ ਪਲਾਨ ਕਰੋ ਵੀ ਕਿੰਨਾ ਟਾਈਮ ਫਰੇਮ ਰਹਿ ਗਿਆ ਹੈ ਸਾਡੇ ਕੋਲ ਆਪਣਾ, ਜੇ 485 ਵੀਜ਼ੇ ਤੇ ਆ ਜਾਂ ਫਿਰ ਸਟੂਡੈਂਟ ਵੀਜ਼ੇ ਤੇ, ਕਿਸ ਤਰੀਕੇ ਨਾਲ ਪਲਾਨ ਕਰੀਏ ਕਿ ਮੈਕਸੀਮਮ ਪੁਆਇੰਟਸ ਅਸੀਂ ਇਕੱਠੇ ਕਰ ਸਕੀਏ, ਮਤਲਬ ਕਿ ਸਮਾਂ ਬਿਲਕੁਲ ਵੀ ਖਰਾਬ ਜੇ ਨਾ ਕਰੀਏ ਤਾਂ ਆਪਾਂ ਸਟਿਲ ਹਜੇ ਵੀ ਆਪਣੇ ਕੋਲ ਹੋਪ ਹੈਗੀ ਹੈ, ਵੀ ਘਬਰਾਉਣ ਵਾਲੀ ਮੈਂ ਕਹੂੰਗੀ ਗੱਲ ਨਹੀਂ ਹੈਗੀ, ਜ਼ਿਆਦਾ ਪੈਨਿਕ ਵਾਲਾ ਕਾਫੀ ਮਾਹੌਲ ਬਣਿਆ ਹੋਇਆ ਹੈ
ਜੀ।
ਤੇ 489-190 ਬਾਰੇ ਮੈਂ ਤੁਹਾਨੂੰ ਆਲਰੇਡੀ ਐਕਸਪਲੇਨ ਕਰਤਾ। ਹੁਣ ਸਕਿੱਲ ਅਸੈਸਮੈਂਟ, ਹੁਣ ਸਭ ਤੋਂ ਮੇਨ ਗੱਲ ਇਹ ਹੈ ਕਿ ਕਈ ਵਾਰ ਮੇਰੇ ਕੋਲ ਕਲਾਇੰਟਸ ਦੀ ਕੁਐਰੀ ਹਜੇ ਵੀ ਆ ਜਾਂਦੀ ਹੈ ਕਿ ਮੈਮ ਮੇਰੇ ਕੋਲ ਇੰਨੇ ਪੁਆਇੰਟਸ ਬਣਦੇ ਆ, ਮੈਂ ਇੱਥੇ ਬੈਚਲਰ ਕੀਤੀ ਹੈ ਤੇ ਮੈਂ PR ਪਾ ਸਕਦਾ ਹਾਂ ਜਾਂ ਪਾ ਸਕਦੀ ਹਾਂ
ਜੀ।
ਤੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਨਹੀਂ ਜੀ, ਜਦੋਂ ਵੀ ਆਪਾਂ ਪੁਆਇੰਟ ਬੇਸਡ ਵੀਜ਼ਾ ਦੀ ਗੱਲ ਕਰਦੇ ਹਾਂ, ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਆ ਉਹਦੇ ਵਿੱਚ ਸਕਿੱਲ ਅਸੈਸਮੈਂਟ ਜਿਹਨੂੰ ਕਹਿੰਦੇ ਨੇ
ਜੀ।
ਅੱਛਾ, ਅਸੀਂ ਪਹਿਲਾਂ ਵੀ ਜਦੋਂ ਵੀ ਆਪਾਂ ਪ੍ਰੋਗਰਾਮ ਕਰਦੇ ਹਾਂ, ਮੈਂ ਅੱਗੇ ਵੀ ਕਾਫੀ ਵਾਰ ਐਕਸਪਲੇਨ ਕੀਤੀ ਹੈ ਕਿ ਸਕਿੱਲ ਅਸੈਸਮੈਂਟ ਟ੍ਰੇਡ ਕੋਰਸਿਸ ਲਈ ਜੋਬ ਰੈਡੀ ਪ੍ਰੋਗਰਾਮ ਕਰੋ ਜਾਂ ਫਿਰ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਪੋਸਟ ਕੁਆਲੀਫਿਕੇਸ਼ਨ
ਜੀ।
ਠੀਕ ਹੈ ਜੀ, ਜਿਹੜੇ ਅਕਾਊਂਟੈਂਟ ਨੇ ਉਹਨਾਂ ਦਾ ਪ੍ਰੋਫੈਸ਼ਨਲ ਈਅਰ ਨਾਲ 6 ਇੰਚ ਤੇ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ। IT ਵਾਲਿਆਂ ਨੂੰ ਪ੍ਰੋਫੈਸ਼ਨਲ ਈਅਰ ਕਰਨਾ ਪੈਂਦਾ ਹੈ, ਠੀਕ ਹੈ ਜੀ। ਇੰਜੀਨੀਅਰਸ ਦੀ ਸਿੱਧੀ ਤਰੀਕੇ ਨਾਲ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ ਕਿ ਕੁਆਲੀਫਿਕੇਸ਼ਨ ਤੋਂ ਬਾਅਦ, ਸੋਸ਼ਲ ਵਰਕਰ ਦੀ ਸਿੱਧੀ ਤਰੀਕੇ ਨਾਲ ਹੋ ਜਾਂਦੀ ਹੈ। ਨਰਸਿਸ 7 ਇੰਚ ਨਾਲ, ਥੋੜਾ ਜਿਹਾ ਫਾਸਟ ਚੱਲ ਰਹੀ ਹੈ ਕਿਉਂਕਿ ਸਮੇਂ ਦੇ ਹਿਸਾਬ ਨਾਲ, ਕਿਉਂਕਿ
ਹਾਂਜੀ
ਸਵਾਲ ਵੀ ਆਪਾਂ ਜਵਾਬ ਦਿੰਦੇ ਹਾਂ ਕਿ ਮੈਂ ਥੋੜਾ, ਮਤਲਬ ਸਕਿੱਲ ਅਸੈਸਮੈਂਟ ਮਸਟ ਹੈ
ਜੀ।
ਜੇ ਆਪਣੇ ਕੋਲ ਇੱਕ ਤਾਂ ਓਕੂਪੇਸ਼ਨ ਲਿਸਟ ਤੇ ਜਿਹੜੀ ਮੈਂ ਤੁਹਾਨੂੰ ਓਕੂਪੇਸ਼ਨ ਦੱਸੀਆਂ ਨੇ, ਉਹਦੇ ਤੇ ਓਕੂਪੇਸ਼ਨ ਹੋਣੀ ਪਲੱਸ ਸਕਿੱਲ ਅਸੈਸਮੈਂਟ ਤੇ ਬਾਕੀ ਮਿਨੀਮਮ 6 ਇੰਚ ਬੈਂਡ ਤੇ ਤੁਸੀਂ ਐਲੀਜੀਬਲ ਹੁੰਦੇ ਹੋ। ਇਹ 3 ਚੀਜ਼ਾਂ ਤੁਸੀਂ ਧਿਆਨ ਦੇਣੀ ਹੈ, ਜੇ ਚੀਜ਼ਾਂ ਆਪਾਂ ਕਰ ਸਕਦੇ ਹਾਂ ਤਾਂ ਹਾਂ ਆਪਾਂ ਪੁਆਇੰਟ ਬੇਸਡ ਬਾਰੇ ਅੱਗੇ ਫਰਦਰ ਸੋਚ ਸਕਦੇ ਹਾਂ
ਜੀ।
ਹੁਣ ਆਪਾਂ, ਮੈਂ ਕੁਇਕਲੀ ਦੱਸਦਾ ਕਿ ਮੇਜਰ ਚੇਂਜਸ ਜਿਹੜੀਆਂ ਸਟੇਟਸ ਤੇ ਆਏ ਨੇ। ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਨੇ ਟੈਂਪਰੇਰੀਲੀ ਹੈ ਜੀ ਇਹ ਚੀਜ਼, ਉਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਪੜ੍ਹ ਸਕਦੇ ਹੋ ਕਿਉਂਕਿ ਉਹਨਾਂ ਨੇ ਆਪਣੀਆਂ ਗਾਈਡਲਾਈਨਸ ਅਪਡੇਟ ਕਰਨੀਆਂ ਨੇ। ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਚੇਂਜ ਕੀ ਆਇਆ ਹੈ
ਜੀ।
ਚੇਂਜ ਇਹ ਆਇਆ ਹੈ ਕਿ ਜੇ ਤੁਸੀਂ ਪਹਿਲਾਂ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਮਤਲਬ ਕੈਨਬਰਾ ਦੇ ਰੈਜੀਡੈਂਟ ਸੀਗੇ
ਜੀ,
ਤਾਂ ਤੁਹਾਡੀ ਜਿਹੜੀ ਉਹਨਾਂ ਦੀ ਲਿਸਟ ਉਹ ਰਿਲੀਜ਼ ਕਰਦੇ ਨੇ, ਜਿਹੜੀ ਬੜੀ ਲਿਮਿਟਿਡ ਓਕੂਪੇਸ਼ਨ ਹੁੰਦੀਆਂ ਨੇ ਉਹਦੇ ਤੇ, ਵੀ ਤੁਸੀਂ ਉਹਨਾਂ ਨੂੰ, ਉਹਨਾਂ ਤੋਂ ਇਲਾਵਾ ਵੀ ਜਿਹੜੀਆਂ ਓਕੂਪੇਸ਼ਨ ਡਿਪਾਰਟਮੈਂਟ ਦੀ ਵੈਬਸਾਈਟ ਤੇ ਨੇ ਹੋਮ ਅਫੇਅਰਸ ਦੀ, ਉਹ ਐਕਸੈਸ ਕਰ ਸਕਦੇ ਸੀ। ਪਰ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਟੈਂਪਰੇਰੀਲੀ ਇਹ ਚੀਜ਼ ਕਲੋਜ਼ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਐਪਲੀਕੇਸ਼ਨਸ ਬਹੁਤ ਜ਼ਿਆਦਾ ਆ ਰਹੀਆਂ ਨੇ, ਇਸ ਕਰਕੇ ਚੀਜ਼ ਅਸੀਂ ਕਲੋਜ਼ ਕਰ ਰਹੇ ਹਾਂ ਜਦ ਤੱਕ ਅਸੀਂ ਫਰਦਰ ਆਪਣੇ ਗਾਈਡਲਾਈਨਸ ਅਪਡੇਟ ਨਹੀਂ ਕਰ ਲੈਂਦੇ
ਜੀ।
ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪਲੀਜ਼ ਘਬਰਾਓ ਨਾ ਜੇ ਤੁਸੀਂ ਕੈਨਬਰਾ ਵਿੱਚ ਮੂਵ ਹੋਏ ਹੋਏ ਹੋ, ਬਿਫੋਰ ਤੁਸੀਂ ਰਸ਼ ਵਿੱਚ ਕੋਈ ਡਿਸੀਜਨ ਲਓ ਉੱਥੇ ਉੱਥੋਂ ਫਰਦਰ ਮੂਵ ਕਰਨ ਦਾ, ਇੱਕ ਵਾਰ ਉਹਨਾਂ ਦੀ ਗਾਈਡਲਾਈਨਸ ਰਿਲੀਜ਼ ਹੋ ਲੈਣ ਦੋ
ਜੀ।
ਕਿਉਂਕਿ ਦੇਖੋ ਜੀ, ਮੈਂ ਬਾਰ ਬਾਰ ਇਹੀ ਗੱਲ ਕਰਦੀ ਵੀ ਕਮਿਟਮੈਂਟ, ਤੁਸੀਂ ਆਲਰੇਡੀ ਕਮਿਟਮੈਂਟ ਸ਼ੋ ਕਰ ਚੁੱਕੇ, ਤੁਸੀਂ ਆਲਰੇਡੀ ਉੱਥੇ ਦੇ ਰੈਜੀਡੈਂਟ ਹੋ
ਜੀ,
ਤੇ ਉਸ ਹਿਸਾਬ ਨਾਲ ਕੋਈ ਨਾ ਕੋਈ ਆਪਸ਼ਨ ਉਹ ਰੈਜੀਡੈਂਟਸ ਲਈ ਜ਼ਰੂਰ ਖੋਲਣਗੇ। ਇੱਕ ਵਾਰ ਥੋੜਾ ਜਿਹਾ ਕਹਿ ਲਓ ਕਿ ਥੋੜੀ ਤੁਹਾਨੂੰ ਟਾਈਮ ਦੇਣ ਦੀ ਲੋੜ ਹੈ ਕਿ ਤਾਂ ਕਿ ਉਹਨਾਂ ਦੀ ਫਰਦਰ ਗਾਈਡਲਾਈਨਸ ਆ ਜਾਣ
ਜੀ ਜੀ,
ਉਸ ਤੋਂ ਬਾਅਦ ਹੀ ਕੋਈ ਡਿਸੀਜਨ ਲਓ। ਦੂਸਰੀ ਜਿਹੜਾ ਮੇਜਰ ਚੇਂਜ ਆਇਆ ਹੈ ਵਿਕਟੋਰੀਆ ਨੋਮੀਨੇਸ਼ਨ ਦੇ ਵਿੱਚ, ਲਿਸਟ ਸੇਮ ਹੀ ਆ ਆਲਮੋਸਟ ਉਹਨਾਂ ਦੀ ਪੁਰਾਣੇ ਵਾਲੀ ਜਿਹੜੀ ਪਿਛਲੇ ਸਾਲ ਵਾਲੀ ਸੀਗੀ
ਜੀ,
ਆਲਰੇਡੀ ਖੁੱਲ ਗਈ ਹੈ ਵਿਕਟੋਰੀਆ ਦੀ ਨੋਮੀਨੇਸ਼ਨ, ਪਰ ਉਹਨਾਂ ਨੇ ਇੱਕ ਮੇਜਰ ਚੇਂਜ ਕੀਤਾ ਹੈ ਕਿ ਪਹਿਲਾਂ IT ਵਾਲਿਆਂ ਲਈ ਸੀ ਇਹ ਸਪੈਸ਼ਲ ਉਹਨਾਂ ਦਾ ਜਿਹੜਾ ਕੋਈ ਪ੍ਰੋਸੈਸ ਐਪਲੀਕੇਸ਼ਨ ਦਾ
ਜੀ,
ਕਿ IT ਵਾਲਿਆਂ ਜਿਹੜੇ ਨੇ IT ਜਿਹੜੇ ਐਪਲੀਕੈਂਟਸ ਨੇ IT ਦੇ ਵਿੱਚ
ਜੀ,
ਵੀ ਉਹਨਾਂ ਨੂੰ ਸਪੈਸ਼ਲ ਪ੍ਰੋਸੈਸ ਦੇ ਥਰੂ ਜਾਣਾ ਪੈਂਦਾ ਸੀ। ਉਹਨਾਂ ਨੂੰ ਵਿਕਟੋਰੀਆ ਪਹਿਲਾਂ ਨੋਮੀਨੇਟ ਕਰੇਗਾ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਸੀ ਵਿਕਟੋਰੀਆ ਲਈ। ਹੁਣ ਇਹਨਾਂ ਨੇ ਇਹ ਪ੍ਰੋਸੈਸ ਨਰਸਿਸ, ਇੰਜੀਨੀਅਰਸ ਤੇ ਆਪਣੀਆਂ, ਸੋਰੀ ਮੈਂ ਮੇਰੇ ਦਿਮਾਗ ਛੱਡ ਕੇ, ਕੰਸਟਰਕਸ਼ਨ ਵਾਲੇ ਜਿਹੜੇ ਓਕੂਪੇਸ਼ਨ ਨੇ ਉਹਨਾਂ ਤੇ ਵੀ ਇਹ ਚੀਜ਼ ਲਾਗੂ ਕਰ ਦਿੱਤੀ ਹੈ।
ਅੱਛਾ,
ਮੇਰੇ ਕਹਿਣ ਦਾ ਮਤਲਬ ਇਹ ਕਿ ਹੁਣ ਥੋੜਾ ਜਿਹਾ ਡਿਫੀਕਲਟ ਹੋ ਗਿਆ ਹੈ, ਵੀ ਪਹਿਲਾਂ ਰਜਿਸਟਰਡ ਨਰਸਿਸ ਜਿਵੇਂ ਸਿੱਧੀਆਂ ਅਪਲਾਈ ਕਰ ਸਕਦੀਆਂ ਸੀ, ਹੁਣ ਸਿੱਧਾ ਨਹੀਂ, ਹੁਣ ਉਹ ਤੁਹਾਨੂੰ ਇਨਵਾਈਟ ਕਰਨਗੇ ਤਾਂ ਹੀ ਤੁਸੀਂ ਅਪਲਾਈ ਕਰ ਸਕੋਗੇ। ਜੇ ਉਹਨਾਂ ਵੱਲੋਂ ਤੁਹਾਨੂੰ ਰਿਕੁਐਸਟ ਆਉਂਦੀ ਹੈ ਕਿ ਹਾਂ ਤੁਸੀਂ ਅਪਲਾਈ ਕਰੋ, ਥੋੜਾ ਜਿਹਾ ਡਿਫਿਕਲਟ ਕਰਤਾ ਹੈ,
ਰਿਸਕ ਜਿਹੜਾ ਵੱਧ ਗਿਆ,
ਥੋੜਾ ਜਿਹਾ ਵੱਧ ਗਿਆ ਹੈ ਜੀ, ਬਿਲਕੁਲ ਜੀ। ਤੇ ਦੂਸਰੀ ਚੀਜ਼, ਇੱਕ ਮੇਜਰ ਜਿਹੜੀ ਹੋਰ ਸਟੇਟ ਖੁੱਲੀ ਹੈ ਉਹ ਹੈ ਕੁਈਨਸਲੈਂਡ। ਕੁਈਨਸਲੈਂਡ ਆਲਮੋਸਟ ਸਾਰੀਆਂ ਹੀ ਆਕੂਪੇਸ਼ਨਸ ਖੁੱਲੀਆਂ ਨੇ, ਅਸੀਂ ਆਲਰੇਡੀ ਆਪਣੇ ਫੇਸਬੁੱਕ ਪੇਜ ਤੇ ਹਾਈਲਾਈਟ ਕਰਕੇ ਪਾਪੂਲਰ ਆਕੂਪੇਸ਼ਨਸ ਪਾਈਆਂ ਹੋਈਆਂ ਨੇ, ਜਿਵੇਂ ਕਿ ਰੈਸਟੋਰੈਂਟ ਮੈਨੇਜਰ, ਕੁੱਕ, ਸ਼ੈਫ, ਸਾਰੇ ਇਹ ਖੁੱਲੇ ਨੇ। ਈਵਨ ਕਿ ਉੱਥੇ ਅਕਾਊਂਟੈਂਟ ਵੀ ਖੁੱਲਾ ਹੈ 489 ਵੀਜ਼ਾ ਲਈ ਓਨਲੀ, ਬਟ 2 ਸਾਲ ਐਕਸਪੀਰੀਅੰਸ ਮੰਗ ਰਹੇ ਨੇ, ਜਿਹਦੇ ਵਿੱਚੋਂ 6 ਮਹੀਨੇ ਘੱਟੋ ਘੱਟ ਕੁਈਨਸਲੈਂਡ ਦੇ ਹੋਣ
ਜੀ।
ਆਈ ਟੀ ਆਕੂਪੇਸ਼ਨ ਆਲਮੋਸਟ ਸਾਰੀਆਂ ਹੀ ਖੁੱਲੀਆਂ ਨੇ, ਜੇ ਤੁਸੀਂ ਮਾਸਟਰਸ ਆਈ ਟੀ ਦੀ ਉੱਥੋਂ ਕੀਤੀ ਹੋਈ ਹੈ
ਜੀ,
ਤੇ ਤੁਹਾਡੇ ਕੋਲ ਉੱਥੇ ਜੋਬ ਆਫਰ ਹੈ, ਆਲਰੇਡੀ ਤੁਸੀਂ ਕੰਮ ਕਰ ਰਹੇ ਹੋ ਆਪਣੀ ਫੀਲਡ ਚ ਕੁਈਨਸਲੈਂਡ ਦੇ ਵਿੱਚ
ਜੀ,
ਤਾਂ ਤੁਸੀਂ ਐਲੀਜੀਬਲ ਹੋ ਸਕਦੇ ਹੋ 190 ਜਾਂ ਫਿਰ 489 ਵੀਜ਼ਾ ਲਈ, ਡਿਪੈਂਡ ਕਰਦਾ ਹੈ ਕਿ ਤੁਹਾਡੇ ਕਿੰਨੇ ਪੁਆਇੰਟਸ ਨੇ
ਜੀ।
ਕਹਿਣਾ ਮਤਲਬ ਕਿ ਕੁਈਨਸਲੈਂਡ ਦੇ ਵਿੱਚ ਕੋਈ ਖਾਸ ਮੇਜਰ ਚੇਂਜ ਨਹੀਂ ਆਇਆ, ਬਲਕਿ ਇੱਕ ਮੈਂ ਜਿਹੜਾ ਨੋਟਿਸ ਕੀਤਾ ਹੈ, ਮੇ ਬੀ ਉਹ ਥੋੜੀ ਜਿਹੀ ਕਲੈਰੀਫਿਕੇਸ਼ਨ ਥੋੜੇ ਦਿਨਾਂ ਚ ਦੇ ਦੇਣ
ਜੀ,
ਕਿ ਪਹਿਲਾਂ ਉਹਨਾਂ ਦੀ ਰਿਕੁਆਇਰਮੈਂਟ 6 ਮੰਥਸ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਸੀ, ਜੇ ਤੁਸੀਂ 489 ਵੀਜ਼ਾ ਪਾਉਣਾ ਹੈ ਜਾਂ 190 ਦੋਵਾਂ ਲਈ ਸੀ 6 ਮੰਥਸ ਦੀ ਰਿਕੁਆਇਰਮੈਂਟ, ਪਰ 190 ਲਈ 489 ਲਈ ਉਹਨਾਂ ਦੀ ਸਪੈਸ਼ਲ ਰਿਕੁਆਇਰਮੈਂਟ ਸੀ ਕਿ ਜਿਹੜਾ ਉਹ ਐਕਸਪੀਰੀਅੰਸ ਓਰੀਜਨਲ ਏਰੀਆ ਦਾ ਹੀ ਹੋਣਾ ਚਾਹੀਦਾ ਹੈ
ਜੀ,
ਪਰ ਹੁਣ ਉਹਨਾਂ ਦੀ ਵੈਬਸਾਈਟ ਤੇ ਇਹ ਚੀਜ਼ ਨਹੀਂ ਹੈ। ਅਸੀਂ ਫਰਦਰ ਕਲੈਰੀਫਿਕੇਸ਼ਨ ਉਹਨਾਂ ਨੂੰ ਈਮੇਲ ਪਾਈ ਹੋਈ ਹੈ, ਬਟ ਹਜੇ ਉਹਨਾਂ ਨੇ ਕਲੈਰੀਫਾਈ ਨਹੀਂ ਕੀਤੀ ਇਹ ਚੀਜ਼
ਜੀ,
ਕਿ ਹੁਣ ਇਹ ਪੁਰਾਣੀ ਵਾਲੀ ਚੀਜ਼ ਮਤਲਬ ਇੱਕ ਤਰ੍ਹਾਂ ਥੋੜਾ ਰਿਲੈਕਸ ਕੀਤਾ ਹੈ ਜੇ ਇਹ ਚੀਜ਼ ਨਹੀਂ ਹੋਈ
ਜੀ,
ਮਤਲਬ ਕਿ ਜੇ ਓਰੀਜਨਲ ਏਰੀਆ ਵਾਲੀ ਨਹੀਂ ਹੈ ਆਪਣੀ ਫਰਦਰ, ਜੇ ਉਹ ਕਹਿੰਦੇ ਨੇ ਕਿ ਨਹੀਂ ਕੋਈ ਪ੍ਰੋਬਲਮ ਨਹੀਂ, ਕਿਤੇ ਵੀ ਆਲ ਓਵਰ ਕੁਈਨਸਲੈਂਡ ਹੋ ਸਕਦਾ ਹੈ
ਜੀ।
ਦੂਸਰਾ ਨਿਊ ਸਾਊਥ ਵੇਲਸ ਦੀ ਹਜੇ 190 ਦੀ ਲਿਸਟ ਨਹੀਂ ਖੁੱਲੀ ਹੈ, ਕਿ ਪਰ 489 ਦੀਆਂ ਕੁਛ ਰੀਜਨਸ ਖੁੱਲ ਗਏ ਨੇ
ਜੀ,
ਜਿਹਦੇ ਵਿੱਚ ਕਿ ਮੈਂ ਥੋੜਾ ਜਿਹਾ ਮੇਨ ਜਿਹੜੇ ਆਕੂਪੇਸ਼ਨਸ ਨੇ ਉਹ ਹਾਈਲਾਈਟ ਕਰਾਂਗੀ, ਹੇਅਰ ਡਰੈਸਰ, ਰਜਿਸਟਰਡ ਨਰਸਿਸ, ਕੁੱਕਸ, ਪੇਂਟਿੰਗ, ਕਾਰਪੈਂਟਰ। ਪਲੀਜ਼ ਜੇ ਤੁਸੀਂ ਐਲੀਜੀਬਲ ਹੋ 489 ਲਈ, ਤਾਂ ਤੁਸੀਂ ਮੇਰੇ ਹਿਸਾਬ ਨਾਲ ਜਲਦੀ ਤੋਂ ਜਲਦੀ ਅਪਲਾਈ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਲਰੇਡੀ ਹਰ ਕੋਈ ਇਸ ਟਾਈਮ ਤੇ ਕਿ ਰਸ਼ ਵਿੱਚ ਹੈ, ਜਦੋਂ ਐਪਲੀਕੇਸ਼ਨ ਜ਼ਿਆਦਾ ਜਾਂਦੀਆਂ ਨੇ ਤੇ ਮੋਸਟਲੀ ਐ ਹੁੰਦਾ ਕਿ ਰੀਜਨ ਪਰਟੀਕੁਲਰ ਆਕੂਪੇਸ਼ਨ ਨੂੰ ਕਲੋਜ਼ ਕਰ ਦਿੰਦਾ ਹੈ ਜਦੋਂ ਟੂ ਮੈਨੀ ਐਪਲੀਕੇਸ਼ਨ ਆ ਜਾਂਦੀਆਂ ਨੇ
ਜੀ।
ਤੇ ਮੇਰੀ ਰਿਕੁਐਸਟ ਇਹੀ ਹੈ ਕਿ ਜੇ ਤੁਸੀਂ ਐਲੀਜੀਬਲ ਹੋ, ਰਾਦਰ ਦੈਨ ਵੇਟਿੰਗ ਕਿ ਅਸੀਂ 190 ਦਾ ਇਨਵੀਟੇਸ਼ਨ ਆਊਗਾ ਜਾਂ ਸਾਨੂੰ 189 ਦਾ, ਪਲੀਜ਼ ਗ੍ਰੈਬ ਵਟ ਐਵਰ ਯੂ ਆਰ ਗੈਟਿੰਗ, ਕਿਉਂਕਿ ਅੱਗੇ ਹੁਣ ਐਟਮੋਸਫੀਅਰ ਜਿਹੜਾ ਕਿ ਦਿਨ ਬਰ ਦਿਨ ਔਖਾ ਹੀ ਹੋ ਰਿਹਾ ਹੈ, ਜੋ ਤੁਹਾਨੂੰ ਓਪਰਚੁਨਿਟੀ ਮਿਲ ਰਹੀ ਹੈ ਉਹਨੂੰ ਛੱਡੋ ਨਾ, ਉਹਨੂੰ ਲੈ ਲਓ, ਤੇ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬੈਂਡਸ ਇੰਪਰੂਵ ਕਰ ਸਕਦੇ ਹੋ ਜਾਂ ਕੁਛ ਵੀ ਕਰ ਸਕਦੇ ਹੋ, ਲੇਟਰ ਆਨ ਤੁਸੀਂ ਆਪਣਾ ਕਹਿ ਲਓ ਕਿ ਦੂਸਰਾ ਵਾਲਾ ਟਾਰਗੇਟ ਅਚੀਵ ਕਰ ਸਕਦੇ ਹੋ, ਤਾਂ ਸਿੱਧਾ ਪੀ ਆਰ ਵਾਲਾ, ਬਟ ਇੱਕ ਵਾਰ ਜਿਹੜੀ ਹੱਥ ਚ ਚੀਜ਼ ਆ ਰਹੀ ਹੈ ਉਹਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕਰੋ
ਜੀ।
ਬਸ ਇਹੀ ਜੀ, ਮੈਂ ਮੇਰੀ ਜਿਹੜੀ ਕਿ ਮੈਂ ਤੁਹਾਨੂੰ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਓਵਰਵਿਊ ਦੇਣਾ ਚਾਹੁੰਦੀ ਸੀਗੀ, ਜਿਹੜਾ ਮੇਜਰ ਚੇਂਜਿਸ ਦਾ ਉਹ ਤੁਹਾਨੂੰ ਮੈਂ ਦੱਸ ਦਿੱਤਾ ਹੈ। ਜੇ ਡਿਪਾਰਟਮੈਂਟ ਵੱਲੋਂ ਨਵੀਂ ਲਿਸਟ ਰਿਲੀਜ਼ ਨਹੀਂ ਹੋਈ ਹੈ, ਤੇ ਜਿਹੜਾ ਸਾਨੂੰ ਲੱਗ ਰਿਹਾ ਹੈ ਕਿ ਕਿਉਂਕਿ ਉਹਨਾਂ ਨੇ ਮਾਰਚ ਵਿੱਚ ਹੀ ਚੇਂਜ ਕੀਤੀ ਸੀ
ਜੀ,
ਵੀ ਹੋ ਸਕਦਾ ਹੈ ਕਿ ਉਹ ਹਜੇ ਨਾ ਕਰਨ, ਕਰ ਵੀ ਸਕਦੇ ਨੇ, ਤੇ ਉਹਦੇ ਹਿਸਾਬ ਨਾਲ ਫਿਰ ਜਿਹੜੀਆਂ ਰੀਜਨਸ ਨੇ ਜਾਂ ਫਿਰ ਜਿਹੜੀ ਸਟੇਟਸ ਨੇ ਉਹ ਆਪਣੀ ਲਿਸਟ ਐਡਜਸਟ ਕਰ ਦਿੰਦੇ ਨੇ ਜੀ, ਜਿਹੜੀ ਡਿਪਾਰਟਮੈਂਟ ਦੇ ਚੇਂਜਿਸ ਆਉਂਦੇ ਨੇ, ਪਰ ਹਜੇ ਤੱਕ ਉਹਨਾਂ ਵੱਲੋਂ ਕੋਈ ਵੀ ਹਲਚਲ ਨਹੀਂ ਹੋਈ ਹੈ ਲਿਸਟ ਦੇ ਪੁਆਇੰਟ ਆਫ ਵਿਊ ਨਾਲ। ਦੂਸਰੀ ਚੀਜ਼ ਇੱਕ ਲਿਸਟ ਦੀ ਗੱਲ ਸੀਗੀ, ਤੇ ਦੂਸਰੀ ਚੀਜ਼ ਇਹ ਕਿ ਹਜੇ ਆਕੂਪੇਸ਼ਨ ਸੀਲਿੰਗ ਜਿਹੜੀ ਹੁੰਦੀ ਹੈ ਕਿ ਕਿੰਨੀਆਂ ਉਹਨਾਂ ਨੇ ਪਲੇਸਿਸ ਨੋਮੀਨੇਟ ਕਰਨੇ ਆ, ਜੇ ਕਿੰਨੀ ਉਹਨਾਂ ਦੀ ਸ਼ੋਰਟੇਜ ਚੱਲ ਰਹੀ ਹੈ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ 16,500 ਨਰਸਾਂ ਚਾਹੀਦੀਆਂ ਨੇ, ਉਹ ਲਿਸਟ ਆਕੂਪੇਸ਼ਨ ਸੀਲਿੰਗ ਲਿਸਟ ਹਜੇ ਰਿਲੀਜ਼ ਨਹੀਂ ਹੋਈ ਹੈ। ਓਬਵੀਅਸਲੀ ਉਹ ਜਦੋਂ ਆਪਣੀ ਜੇ ਲਿਸਟ ਅਪਡੇਟ ਕਰਦੇ ਹਨ ਉਸ ਤੋਂ ਬਾਅਦ ਹੀ ਰਿਲੀਜ਼ ਹੁੰਦੀ ਹੈ, ਤੇ ਕਈ ਵਾਰ 2-3 ਹਫ਼ਤੇ ਲੇਟ ਵੀ ਹੁੰਦੀ ਹੈ
ਜੀ,
ਤੇ ਆਪਾਂ ਬਸ ਉਹੀ ਚੀਜ਼ ਦੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਹੁਣ ਵੇਟ ਕਰ ਰਹੇ ਹਾਂ, ਤੇ ਬਾਕੀ ਦੇ ਰੀਜਨ ਜਿਵੇਂ ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟਰੀ, ਨਾਰਦਰਨ ਟੈਰੀਟਰੀ ਵੀ ਹਜੇ ਸਟਿਲ ਖੁੱਲੀ ਹੈ, ਵੀ ਉਹਦੀ ਕੋਈ ਅਪਡੇਟ ਉਹਦੇ ਵੱਲੋਂ ਨਹੀਂ ਹੈ। ਵੈਸਟਰਨ ਆਸਟ੍ਰੇਲੀਆ ਤਾਂ ਵੈਸੇ ਹੀ ਉਹਨਾਂ ਨੇ ਪੂਰੇ ਇਸ ਸਾਲ ਵਿੱਚ ਇੱਕ ਬੰਦਾ ਨੋਮੀਨੇਟ ਕੀਤਾ ਹੈ ਹੁਣ ਤੱਕ, ਤੇ ਉਹਨਾਂ ਤੋਂ ਖਾਸ ਉਮੀਦ ਵੀ ਨਹੀਂ ਕੀਤੀ ਜਾਂਦੀ। ਤੇ ਤਸਮੀਨੀਆ ਦੀ ਵੀ ਕਹਿ ਲਓ ਕਿ ਚੇਂਜਿਸ ਆਏ ਨੇ, ਸੋਰੀ ਤਸਮੀਨੀਆ ਰਹਿ ਗਿਆ ਜੀ, ਤਸਮੀਨੀਆ ਦੇ ਵਿੱਚ ਜਿਹੜਾ ਪਹਿਲਾਂ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ 3 ਮਹੀਨੇ ਸੀ, ਉਹਨਾਂ ਨੇ ਥੋੜੀ ਜਿਹੀ ਵਧਾ ਕੇ 6 ਮੰਥਸ ਕਰ ਦਿੱਤੀ ਹੈ, ਪਰ ਜਿਹੜੇ ਉੱਥੇ ਸਟੂਡੈਂਟ ਵੀਜ਼ਾ ਤੇ ਗਏ ਹੋਏ ਨੇ ਜਾਂ ਫਿਰ 1 ਸਾਲ ਦੀ ਸਟੱਡੀ ਲਈ ਗਏ ਹੋਏ ਨੇ 485 ਵੀਜ਼ਾ ਤੇ ਜਾਂ ਫਿਰ ਸਟੂਡੈਂਟ ਵੀਜ਼ਾ ਤੇ, ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਉਸ ਚੀਜ਼ ਵਿੱਚ ਉਸ ਕੈਟੇਗਰੀ ਚ ਕੋਈ ਚੇਂਜ ਨਹੀਂ ਆਇਆ। ਜੇ ਤੁਸੀਂ 1 ਈਅਰ ਦੀ ਸਟੱਡੀ ਕੀਤੀ ਹੈ ਤਸਮੀਨੀਆ ਵਿੱਚ, ਤੁਸੀਂ 489 ਲਈ ਐਲੀਜੀਬਲ ਹੋ, ਜੇ ਤੁਸੀਂ 2 ਸਾਲ ਦੀ ਕੀਤੀ ਹੈ ਤਾਂ 190 ਲਈ ਤੁਸੀਂ ਐਲੀਜੀਬਲ ਹੋ ਤਸਮੀਨੀਆ ਚ। ਅੱਜ ਦੀ ਤਰੀਕ ਵਿੱਚ ਉਹਨਾਂ ਦਾ ਸਿਰਫ ਇੱਕੋ ਚੇਂਜ ਆਇਆ ਹੈ, 3 ਮਹੀਨੇ ਤੋਂ ਵਧਾ ਕੇ ਵਰਕ ਐਕਸਪੀਰੀਅੰਸ ਉਹਨਾਂ ਨੇ 6 ਮਹੀਨੇ ਕਰ ਦਿੱਤਾ ਹੈ। ਠੀਕ ਹੈ ਜੀ, ਬਸ ਇਹੀ ਮੇਜਰ ਚੇਂਜਿਸ ਨੇ, ਬਾਕੀ ਹਜੇ ਜਿਹੜੀਆਂ ਸਟੇਟਸ ਆਪਾਂ ਵੇਟ ਕਰ ਰਹੇ ਹਾਂ ਉਹ ਮੈਂ ਤੁਹਾਨੂੰ ਦੱਸਦਾ, ਸਾਊਥ ਆਸਟ੍ਰੇਲੀਆ ਵੇਟ ਕਰ ਰਿਹਾ, ਨਿਊ ਸਾਊਥ ਵੇਲਸ 190 ਦੀ ਲਿਸਟ ਦੀ ਵੇਟ ਕਰ ਰਹੇ ਹਾਂ ਆਪਾਂ, ਜਿਹੜੀ ਕਿ ਬਹੁਤ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਨਿਊ ਸਾਊਥ ਵੇਲਸ ਤੋਂ ਮਤਲਬ ਕਿ ਜਿਹੜੀ ਸਟੇਟ ਸਭ ਤੋਂ ਜ਼ਿਆਦਾ ਇਨਵੀਟੇਸ਼ਨ ਦਿੰਦੀ ਹੈ ਪੂਰੇ ਆਸਟ੍ਰੇਲੀਆ ਵਿੱਚ, ਉਹ ਨਿਊ ਸਾਊਥ ਵੇਲਸ ਹੈ, ਉਹਨਾਂ ਦੀ ਲਿਸਟ ਹਜੇ ਰਿਲੀਜ਼ ਹੋਣੀ ਹੈ।
ਸੋ ਚਲੋ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੇ ਪੂਰਾ ਓਵਰਵਿਊ ਜਿਹੜਾ ਉਹ ਜਾਣ ਲਿਆ, ਸੋ ਕਿਹੜੀਆਂ ਸਟੇਟਸ ਖੁੱਲੀਆਂ ਨੇ ਹਾਲੇ ਔਰ ਕਿਹਨਾਂ ਦੇ ਬਾਰੇ ਚ ਅਜੇ ਲਿਸਟ ਜਾਰੀ ਹੋਣੀ ਆ, ਇਹ ਜ਼ਰੂਰ ਅਪਡੇਟ ਜਿਹੜੀ ਉਹ ਤੁਹਾਨੂੰ ਦਿੱਤੀ ਜਾਂਦੀ ਰਹੂਗੀ। ਪਰ ਕੁਛ ਦੋਸਤ ਸਾਡੇ ਨਾਲ ਇਸ ਵੇਲੇ ਜੁੜ ਰਹੇ ਨੇ ਆਪਣੇ ਸਵਾਲਾਂ ਦੇ ਨਾਲ ਟੈਲੀਗ੍ਰਾਮ ਦੇ ਰਾਹੀਂ, ਸਾਡੇ ਨਾਲ ਗੁਰਦੀਪ ਸਿੰਘ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾਈਏ ਜੀ, ਸਤਿ ਸ੍ਰੀ ਅਕਾਲ
ਸਾਡੇ,
ਤੇ ਕਹਿੰਦੇ ਮੇਰੇ 60 ਪੁਆਇੰਟ ਨੇ ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਅਸੈਸਮੈਂਟ ਕਰਾਈ ਆ ਮੈਂ, ਪੋਜ਼ਿਟਿਵ ਆ ਗਈ ਆ ਅਸੈਸਮੈਂਟ, ਪੋਜ਼ਿਟਿਵ ਆ ਗਈ ਆ ਅਸੈਸਮੈਂਟ, ਤੇ ਕਹਿੰਦੇ ਮੇਰੇ ਲਈ ਕੀ ਆਪਸ਼ਨ।
ਗੁਰਦੀਪ ਸਿੰਘ ਜੀ, ਇਲੈਕਟ੍ਰੋਨਿਕ ਇੰਜੀਨੀਅਰਸ ਦੇਖੋ ਜੀ, ਜੇ ਤਾਂ ਤੁਹਾਡੇ ਕੋਲ ਆਪਣੇ ਤੁਸੀਂ ਕਿਸੇ ਤਰੀਕੇ ਨਾਲ 75 ਜਾਂ 70 ਤੱਕ ਵੀ ਕਰ ਸਕਦੇ ਹੋ ਪੁਆਇੰਟਸ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 80 ਚ ਨਾਟੀ ਪਾਰਟਨਰ ਪੁਆਇੰਟਸ ਪ੍ਰੋਫੈਸ਼ਨਲ ਈਅਰ, ਜੇ ਇਹ ਸਾਰੀਆਂ ਚੀਜ਼ਾਂ ਨਾਲ ਤੁਸੀਂ ਆਪਣੇ ਪੁਆਇੰਟਸ ਵਧਾ ਸਕਦੇ ਹੋ ਤਾਂ ਵਧੀਆ ਗੱਲ ਹੈ, ਕਿਉਂਕਿ ਸਿੱਧੀ ਜਿਹੜੀ 189 ਦੀ ਆਪਸ਼ਨ ਹੈ ਉਹ ਤੁਹਾਡੀ ਇਲੈਕਟ੍ਰੋਨਿਕ ਇੰਜੀਨੀਅਰਸ ਦੀ ਖੁੱਲਦੀ ਹੈ ਨੀਅਰਲੀ 75 ਪੁਆਇੰਟਸ ਤੇ, ਕਿਉਂਕਿ ਜਿਹੜੇ ਲਾਸਟ ਵਾਲੇ ਇਨਵੀਟੇਸ਼ਨ ਰਾਊਂਡ ਨੇ ਉੱਥੇ ਥੋੜੀ ਜਿਹੀ ਵੱਧ ਚਲੇ ਜਾਂਦੀ ਹੈ, ਪਹਿਲਾਂ 70 ਸੀਗੀ ਇਹ ਕੱਟ ਆਫ, ਜੇ ਤੁਸੀਂ 70 ਦੇ ਲਾਗੇ ਵੀ ਆਪਣੇ ਪੁਆਇੰਟਸ ਕਰ ਲੈਂਦੇ ਹੋ ਤਾਂ 189, ਬਾਕੀ ਸਟੇਟ ਦੀ ਰਿਕੁਆਇਰਮੈਂਟਸ ਵੀ ਬੜੀ ਹਾਈ ਹੈ ਇੰਜੀਨੀਅਰਸ ਲਈ, ਜਿਵੇਂ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਇੰਜੀਨੀਅਰਸ ਦੀ ਆਕੂਪੇਸ਼ਨ ਖੁੱਲੀਆਂ ਨੇ ਉਹ 3 ਸਾਲ ਦੇ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈ ਜਿਹੜੀ ਕਿ ਮੀਟ ਕਰਨੀ ਮੁਸ਼ਕਿਲ ਹੈ ਨਵੇਂ ਗ੍ਰੈਜੂਏਟਸ ਲਈ। ਮਤਲਬ ਕਿ ਮੇਰੇ ਕਹਿਣ ਦਾ ਮਤਲਬ ਇਹ ਕਿ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਪੁਆਇੰਟਸ ਵਧਾਉਣ ਦੀ, ਤਾਂ ਕਿ ਤੁਸੀਂ 189 ਅਪਲਾਈ ਕਰ ਸਕੋ, ਬਾਕੀ ਕਿਉਂਕਿ ਇੰਡੀਵਿਜੁਅਲ ਤੁਹਾਡਾ ਕੇਸ ਦੇਖ ਕੇ ਹੀ ਅਸੀਂ ਗੱਲ ਕਰ ਸਕਦੇ ਹਾਂ, ਜਿੰਨਾ ਮੋਟਾ ਮੋਟਾ ਜਿਹੜਾ ਮੈਂ ਤੁਹਾਡੇ ਸਵਾਲ ਤੋਂ ਤੁਹਾਨੂੰ ਜਿਹੜਾ ਦੱਸ ਸਕਦੀ ਹਾਂ ਇਸ ਟਾਈਮ ਤੇ
ਜੀ। ਸੋ ਦੋਸਤੋ, ਅਸੀਂ ਜ਼ਰੂਰ ਇਹ ਵੀ ਦੱਸਣਾ ਚਾਹਾਂਗੇ ਕਿ ਪ੍ਰਭਜੀਤ ਜੀ ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਸ ਤੋਂ ਵੀ ਜਿਹੜੇ ਕੇਸ ਨੇ ਉਹ ਲੈਂਦੇ ਨੇ, ਔਰ ਜੇਕਰ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਹੋਰ ਵੀ ਇਨਕੁਆਇਰੀ ਹੈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 0390777310 ਇਹਨਾਂ ਦਾ ਫੋਨ ਨੰਬਰ ਹੈ। ਸਾਡੇ ਨਾਲ ਫੇਸਬੁੱਕ ਜ਼ਰੀਏ ਬਹੁਤ ਸਾਰੇ ਦੋਸਤਾਂ ਨੇ ਇਸ ਵੇਲੇ ਸਾਂਝ ਬਣਾਈ ਹੋਈ ਹੈ। ਆਰਤੀ ਸ਼ਰਮਾ ਹੋਰਾਂ ਦਾ ਪਹਿਲਾ ਸਵਾਲ ਸਾਡੇ ਤੱਕ ਪਹੁੰਚਿਆ, ਕਹਿੰਦੇ ਆਈ ਹੈਵ ਫੁੱਲ ਟਾਈਮ ਅਕਾਊਂਟੈਂਟ ਜੌਬ ਇਨ ਸਿਡਨੀ ਐਂਡ ਆਈ ਐਮ ਔਨ 485 ਵੀਜ਼ਾ, ਪਲੀਜ਼ ਗਾਈਡ ਫਾਰ ਇੰਪਲੋਇਰ ਸਪੋਂਸਰਸ਼ਿਪ ਆਪਸ਼ਨ।
ਆਰਤੀ ਜੀ, ਇੰਪਲੋਇਰ ਸਪੋਂਸਰਸ਼ਿਪ ਆਪਸ਼ਨ ਪੋਸਟ ਕੁਆਲੀਫਿਕੇਸ਼ਨ 482 ਵੀਜ਼ਾ ਲਈ ਤੁਹਾਨੂੰ ਮਿਨੀਮਮ 2 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਚਾਹੀਦਾ ਹੈ ਔਰ ਪਾਰਟ ਟਾਈਮ ਇਕੁਇਲੈਂਟ, ਤੇ ਜੇ ਰੀਜਨਲ ਏਰੀਆ ਵਿੱਚ ਤੁਹਾਡਾ ਕੋਈ ਸਪੋਂਸਰ ਹੈ ਤਾਂ ਤੁਹਾਨੂੰ ਮਿਨੀਮਮ 3 ਇਅਰਸ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਚਾਹੀਦਾ ਹੈ। ਜੇ ਤੁਸੀਂ ਇਹ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਮੀਟ ਕਰਦੇ ਹੋ, ਕਿਉਂਕਿ ਓਬਵੀਅਸਲੀ ਤੁਸੀਂ 482 ਤੇ ਹੋ, ਸੋਰੀ 485 ਵੀਜ਼ਾ ਤੇ ਹੋ, ਤਾਂ ਤੁਹਾਡੇ ਕੋਲ ਜਿਹੜੀ ਇੱਕੋ ਤੁਸੀਂ ਵੀਜ਼ਾ ਪਾ ਸਕੋਗੇ 485 ਖਤਮ ਹੋਣ ਤੋਂ ਪਹਿਲਾਂ ਜਾਂ ਉਸਦੇ ਲਾਗੇ ਉਸ ਤੋਂ ਬਾਅਦ, ਤਾਂ ਉਹ ਇਹੀ ਹੈ ਕਿ ਸਬ ਕਲਾਸ 482 ਵੀਜ਼ਾ, ਉਹਦੇ ਲਈ ਤੁਹਾਨੂੰ ਸਪੋਂਸਰ ਤੁਹਾਡਾ ਕਿਤੇ ਵੀ ਹੋ ਸਕਦਾ ਹੈ ਆਲ ਓਵਰ ਆਸਟ੍ਰੇਲੀਆ, ਪਰ ਤੁਹਾਨੂੰ ਮਿਨੀਮਮ 2 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਚਾਹੀਦਾ ਹੋਏਗਾ ਜੀ।
ਜੀ, ਇਹਨਾਂ ਨੇ 6 ਮਹੀਨਿਆਂ ਤੋਂ ਕਹਿੰਦੇ ਮੈਂ ਕੰਮ ਕਰ ਰਹੀ ਹਾਂ, ਸੋ 2 ਸਾਲ ਦਾ ਜਿਹੜਾ ਐਕਸਪੀਰੀਅੰਸ
ਬਿਲਕੁਲ
ਚਾਹੀਦਾ। ਸੋ ਆਰਤੀ ਜੀ, ਤੁਹਾਡਾ ਜਵਾਬ ਤੁਹਾਨੂੰ ਮਿਲ ਗਿਆ। ਅੱਗੇ ਸਾਡੇ ਨਾਲ ਅਜੇਪਾਲ ਸਿੰਘ ਜੁੜੇ ਹੋਏ, ਕਹਿੰਦੇ ਦੇਅਰ ਇਜ਼ ਨੋ ਰਜਿਸਟਰਡ ਨਰਸ ਇਨ ਕੁਈਨਜ਼ਲੈਂਡ ਸਟੇਟ ਸਕਿੱਲ ਲਿਸਟ, ਆਈ ਐਮ ਕਾਰਡੀਅਕ ਨਰਸ, ਵਰਕਸ ਹੈਵ ਐਕਸਪੀਰੀਅੰਸ ਆਫ 6 ਈਅਰਸ, ਆਈ ਵਾਂਟ ਟੂ ਆਸਕ ਦੈਟ ਕਾਰਡੀਅਕ ਨਰਸ ਕਮਸ ਅੰਡਰ ਵਿਚ ANZSCO ਕੋਡ।
ਸੋਰੀ ਅਜੇਪਾਲ ਜੀ, ਕਿਹਾ ਜੀ ਤੁਸੀਂ ਨਾਮ ਇਹਨਾਂ ਦਾ ਜੀ? ਕਾਰਡੀਅਕ ਨਰਸ ਜੀ, ਮੈਨੂੰ ਚੈੱਕ ਕਰਨਾ ਪਏਗਾ ਕਿਉਂਕਿ ਰਜਿਸਟਰਡ ਨਰਸਿਸ ਦੀਆਂ 7-8 ਆਈ ਬਿਲੀਵ ਹੈਗੀਆਂ ਨੇ ਜਿਹਦੀ ਕਿ ਲਿਸਟ ਤੇ, ਹਾਂਜੀ ਕੈਟੇਗਰੀਜ਼ ਉਹਦੀਆਂ ਕਾਫੀ ਸਾਰੀਆਂ ਨੇ, ਤੁਸੀਂ ਜਾਂ ਤਾਂ ਮੈਨੂੰ ਇਹਨਾਂ ਨੂੰ ਕਹੋ ਕਿ ਈਮੇਲ ਕਰ ਦਾਂ, ਮੈਂ ਇਹਨਾਂ ਨੂੰ ਚੈੱਕ ਕਰਕੇ ਦੱਸ ਦਾਂਗੀ, ਬਿਕੋਜ਼ ਆਈ ਐਮ ਨੋਟ ਸ਼ੋਰ ਕਿ ਔਨ ਸ਼ੋਰ ਨੇ ਆਫ ਸ਼ੋਰ ਨੇ ਕਿੰਨਾ ਐਕਸਪੀਰੀਅੰਸ ਹੈ। ਠੀਕ ਹੈ ਜੀ, ਤੇ ਉਹਦੇ ਹਿਸਾਬ ਨਾਲ ਫਿਰ ਮੈਂ ਇਹਨਾਂ ਨੂੰ ਗਾਈਡ ਕਰ ਦਾਂਗੀ, ਕਿਉਂਕਿ ਰਜਿਸਟਰਡ ਨਰਸਿਸ ਦੀ ਕਾਫੀ ਸਾਰੀਆਂ ਹੈਗੀਆਂ ਨੇ ਤੇ ਉਹਦੇ ਵਿੱਚ ਮੈਂ ਚੈੱਕ ਕਰਕੇ ਦੱਸ ਦਾਂਗੀ ਕਿਹੜੀ ਕੈਟੇਗਰੀ ਦੇ ਅੰਦਰ ਇਹ ਫਾਲ ਕਰ।
ਬਿਲਕੁਲ ਅਜੇਪਾਲ ਜੀ, ਤੁਸੀਂ ਈਮੇਲ ਕਰ ਸਕਦੇ ਹੋ, ਅਸੀਂ ਅੱਜ ਦੀ ਵੀ ਜਿਹੜੀ ਪੋਸਟ ਸ਼ੇਅਰ ਕੀਤੀ ਹੈ ਹਰਮਨ ਰੇਡੀਓ ਦੇ ਪੇਜ ਤੇ ਉਹਦੇ 'ਚ ਸਾਰਾ ਜਿਹੜਾ ਐਡਰੈਸ ਈਮੇਲ ਐਡਰੈਸ ਅਸੀਂ ਸਾਂਝਾ ਕੀਤਾ, ਤੁਸੀਂ ਈਮੇਲ ਜ਼ਰੂਰ ਕਰੋ ਆਪਣਾ ਸਾਰਾ ਕੇਸ। ਸੋ ਅੱਗੇ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ ਪ੍ਰਭਜੀਤ ਜੀ,
ਹਾਂਜੀ
ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ।
ਬਿਲਕੁਲ ਜੀ
ਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ, ਆਪਣਾ ਨਾਮ ਦੱਸੋ।
ਹਾਂਜੀ ਮੈਮ, ਮੈਂ ਰਮਨ ਬੋਲ ਰਹੀ ਹਾਂ ਜੀ, ਮੇਰਾ ਇੱਕ ਸਵਾਲ ਸੀ। ਮੈਂ ਕੁਇਨਸਲੈਂਡ ਤੋਂ ਜੀ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਮਾਸਟਰ ਆਫ ਬਿਜ਼ਨਸ ਮੈਨੇਜਮੈਂਟ।
ਹਾਂਜੀ ਰਮਨ ਜੀ, ਤੁਸੀਂ ਮਾਸਟਰ ਆਫ ਬਿਜ਼ਨਸ ਮੈਨੇਜਮੈਂਟ ਕੀਤੀ ਹੈ ਕੁਇਨਸਲੈਂਡ ਤੋਂ। ਹਾਂਜੀ, ਅੱਗੇ ਕੀ ਜੀ ਸਵਾਲ ਕੀ ਹੈ ਜੀ ਤੁਹਾਡਾ?
ਔਰ ਇੱਕ ਸਾਲ ਦਾ ਐਕਸਪੀਰੀਅੰਸ ਹੈ ਜੀ ਐਜ ਅ ਮੈਨੇਜਰ, ਔਰ ਮੈਂ ਜਸਟ ਇਹ ਪੁੱਛਣਾ ਚਾਹੁੰਦੀ ਸੀ ਕਿ ਮੈਂ ਐਜ ਅ ਐਚ ਆਰ ਮੈਨੇਜਰ ਅਪਲਾਈ ਕਰ ਸਕਦੀ ਹਾਂ, ਉਹਦੇ ਲਈ ਕੋਈ ਐਕਸਪੀਰੀਅੰਸ ਦੀ ਲੋੜ ਹੈ?
ਦੇਖੋ ਜੀ, ਇੱਕ ਸਾਲ ਦਾ ਐਕਸਪੀਰੀਅੰਸ ਤੁਹਾਡਾ ਕਿਸ ਚੀਜ਼ ਚ ਹੈ ਜੀ?
ਰਿਟੇਲ ਦੇ ਵਿੱਚ ਹੈ ਜੀ।
ਰਿਟੇਲ ਮੈਨੇਜਰ?
ਹਾਂਜੀ, ਰਿਟੇਲ ਸਟੋਰ ਤੇ ਹੈ। ਹਾਂਜੀ,
ਦੇਖੋ ਰਿਟੇਲ ਮੈਨੇਜਰ, ਤੁਸੀਂ ਜਿਹੜਾ ਰੀਜਨਲ ਏਰੀਆ ਵਿੱਚ ਤੁਹਾਡਾ ਐਕਸਪੀਰੀਅੰਸ ਹੈ ਕਿ ਮੇਨ ਕੁਇਨਸਲੈਂਡ ਦੇ ਵਿੱਚ ਹੈ ਤੁਹਾਡਾ ਐਕਸਪੀਰੀਅੰਸ?
ਮੇਨ ਕੁਇਨਸਲੈਂਡ ਦੇ ਵਿੱਚ,
ਸਿਟੀ ਦੇ ਵਿੱਚ।
ਦੇਖੋ ਜੀ, ਰਿਟੇਲ ਮੈਨੇਜਰ ਜਿਹੜਾ ਹੈ ਨਾ ਤਾਂ ਉਹ MLTSSL ਲਿਸਟ ਤੇ ਹੈ ਜੀ, ਨਾ ਹੀ STSOL ਲਿਸਟ ਤੇ ਹੈ। ਤੁਸੀਂ ਪੁਆਇੰਟ ਬੇਸਡ ਵੀਜ਼ਾ ਲਈ ਨਹੀਂ ਕੁਆਲੀਫਾਈ ਕਰਦੇ। ਰਿਟੇਲ ਮੈਨੇਜਰ ਦੀ ਸਿਰਫ RSMS ਪੈ ਸਕਦੀ ਹੈ, ਉਹਦੇ ਲਈ ਤੁਹਾਨੂੰ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਚਾਹੀਦਾ ਹੈ।
ਓਕੇ, ਔਰ ਮੈਮ ਅਗਰ ਇਹ ਰੈਸਟੋਰੈਂਟ ਮੈਨੇਜਰ, ਸੋਰੀ, ਅਗਰ ਆਪਾਂ ਐਡਵਰਟਾਈਜ਼ਿੰਗ ਮੈਨੇਜਰ ਪਾਣਾ ਹੈ ਰੈਸਟੋਰੈਂਟ ਜਾਂ ਗ੍ਰੋਸਰੀ ਸਟੋਰ ਦੇ ਵਿੱਚ, ਉਹ ਹੋ ਸਕਦਾ ਜੀ? ਨਹੀਂ ਜੀ, ਮੈਨੇਜਮੈਂਟ ਮੈਨੇਜਰ।
ਦੇਖੋ ਜੀ, ਓਬਵੀਅਸਲੀ ਜੇ ਪੋਜੀਸ਼ਨ ਉੱਥੇ ਤੁਹਾਨੂੰ ਅਵੇਲੇਬਲ ਹੈ, ਜਿਹੜੇ ਬਿਜ਼ਨਸ ਤੇ ਤੁਸੀਂ ਗੱਲ ਕਰ ਰਹੇ ਹੋ, ਐਡਵਰਟਾਈਜ਼ਿੰਗ ਮੈਨੇਜਰ ਦੀ ਪੋਜੀਸ਼ਨ ਅਵੇਲੇਬਲ ਹੈ, ਤਾਂ ਡੈਫੀਨੇਟਲੀ ਤੁਸੀਂ ਪਾ ਸਕਦੇ ਹੋ ਉੱਥੋਂ। ਤੇ ਉਹਦੇ ਲਈ ਤੁਹਾਨੂੰ ਮਿਨੀਮਮ 1 ਸਾਲ ਦੇ ਵਰਕ ਐਕਸਪੀਰੀਅੰਸ ਦੀ ਤੁਹਾਡੀ ਰਿਕੁਆਇਰਮੈਂਟ ਹੈ।
ਓਕੇ ਜੀ, ਫਾਈਨ, ਠੀਕ ਹੈ ਜੀ, ਥੈਂਕ ਯੂ।
ਠੀਕ ਹੈ ਰਮਨ ਜੀ। ਹਾਂਜੀ,
ਅੱਗੇ ਸਾਡੇ ਨਾਲ ਕੁਲਵਿੰਦਰ ਕੌਰ ਸ਼ਾਮਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾਈਏ, ਤੇ ਕਹਿੰਦੇ ਹਾਊ ਮੈਨੀ ਪੁਆਇੰਟਸ ਡੂ ਆਈ ਨੀਡ ਫਾਰ ਸੋਸ਼ਲ ਵਰਕਰ?
ਦੇਖੋ ਕੁਲਵਿੰਦਰ ਕੌਰ ਜੀ, ਸੋਸ਼ਲ ਵਰਕਰ ਦੇ ਜਿਵੇਂ ਮੈਂ ਹਰੇਕ ਉਹਦੇ ਵਿੱਚ ਸੈਸ਼ਨ ਵਿੱਚ ਦੱਸਦੀ ਹਾਂ ਕਿ ਸਾਰਿਆਂ ਦੀ ਕੱਟ ਆਫ ਇਸ ਟਾਈਮ ਤੇ, ਜਿਹੜੀ ਲਾਸਟ ਇਨਵੀਟੇਸ਼ਨ ਰਾਊਂਡ ਗਏ ਨੇ ਆਪਣੇ ਜੂਨ ਦੇ ਵਿੱਚ, ਹਰ ਇੱਕ ਕੁਆਲੀਫਿਕੇਸ਼ਨ ਜਿਹੜੀ ਆਕੂਪੇਸ਼ਨ ਉਹਦੀ ਕੱਟ ਆਫ 70 ਪੁਆਇੰਟਸ ਚੱਲ ਰਹੀ ਹੈ
ਜੀ।
ਤੇ ਹੁਣ ਕਿਉਂਕਿ ਜੁਲਾਈ ਦੇ ਵਿੱਚ ਹਜੇ ਕੋਈ ਇਨਵੀਟੇਸ਼ਨ ਰਾਊਂਡ ਆਇਆ ਨਹੀਂ ਹੈ, ਕੋਈ ਹਜੇ ਫਿਗਰਸ ਰਿਲੀਜ਼ ਨਹੀਂ ਹੋਈਆਂ, ਇਸ ਕਰਕੇ ਕਮੈਂਟ ਕਰਨਾ ਮੁਸ਼ਕਿਲ ਹੈ ਕਿ ਕਿੰਨੇ ਇਨਵੀਟੇਸ਼ਨ ਦੇਣਗੇ। ਜੇ ਥੋੜੇ ਜਿਹੇ ਇਨਵੀਟੇਸ਼ਨ ਦੇ ਨੰਬਰਸ ਉਹਨਾਂ ਨੇ ਇਨਕਰੀਜ਼ ਕੀਤੇ ਡਿਪਾਰਟਮੈਂਟ ਨੇ, ਤਾਂ ਮੋਸਟ ਪ੍ਰੋਬੇਬਲੀ 65 ਤੱਕ ਕੱਟ ਆਫ ਜਾਣ ਦੇ ਚਾਂਸਿਸ ਨੇ
ਜੀ।
ਬਟ ਹਾਲ ਦੀ ਘੜੀ 70 ਕੱਟ ਆਫ ਚੱਲ ਰਹੀ ਹੈ ਸੋਸ਼ਲ ਵਰਕਰ ਲਈ
ਜੀ।
ਹਾਂਜੀ,
ਸੋ ਅੱਗੇ ਸਾਡੇ ਨਾਲ ਅਗਲੇ ਫੇਸਬੁੱਕ ਲਿਸਨਰ ਜੁੜੇ ਨੇ ਜੀ, ਡੀ ਬੈਰੀਆਨਾ ਚੀਮਾ, ਬਰਿਆਣਾ ਸ਼ਾਇਦ ਹੋਏਗਾ ਜੀ, ਡੀ ਬਰਿਆਣਾ ਚੀਮਾ। ਸੋ ਕਹਿੰਦੇ, ਮੈਮ ਆਈ ਹੈਵ 457 ਵੀਜ਼ਾ ਐਜ਼ ਅ ਕੁੱਕ ਇਨ ਕੈਨਬਰਾ, ਗੋਟ ਦਿਸ ਈਅਰ ਜਨਵਰੀ, ਵਟ ਇਜ਼ ਦਾ ਨੈਕਸਟ ਸਟੈਪ ਫੋਰ ਟੂ ਅਪਲਾਈ PR? ਸਾਡੇ ਨਾਲ ਇੱਕ ਕਾਲਰ ਵੀ ਜੁੜ ਰਹੇ ਨੇ, ਪਰ ਅਸੀਂ ਇਹਨਾਂ ਦਾ ਪਹਿਲਾਂ ਜਵਾਬ ਜ਼ਰੂਰ ਚਾਹਾਂਗੇ।
ਦੇਖੋ, ਕੁੱਕ ਲਈ ਜੇ ਤੁਹਾਡੇ ਕੋਲ 3 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਹੈ, ਤੁਸੀਂ ਸਕਿੱਲ ਅਸੈਸਮੈਂਟ ਕਰਾ ਸਕਦੇ ਹੋ। ਜੇ ਨਹੀਂ 3 ਸਾਲ ਦਾ, ਤੇ ਹਜੇ ਕਹਿ ਲਓ ਕਿ ਹੁਣੇ ਹੀ ਸ਼ੁਰੂ ਹੋਇਆ 457 ਦਾ ਐਕਸਪੀਰੀਅੰਸ, ਤਾਂ ਤੁਹਾਡੇ ਲਈ ਜੋਬ ਰੈਡੀ ਪ੍ਰੋਗਰਾਮ ਫਾਸਟੈਸਟ ਆਪਸ਼ਨ ਹੈ ਸਕਿੱਲ ਅਸੈਸਮੈਂਟ ਲਈ, ਤੇ ਉਸ ਤੋਂ ਬਾਅਦ ਹੀ ਤੁਹਾਡੇ ਰਸਤੇ ਖੁੱਲਦੇ ਨੇ
ਜੀ।
ਉਸ ਤੋਂ ਬਿਨਾਂ ਆਪਾਂ ਕੁਛ ਵੀ ਨਹੀਂ ਅਗਲਾ ਸਟੈਪ ਲੈ ਸਕਦੇ ਜੇ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਨਹੀਂ ਹੈ
ਜੀ।
ਹਾਂਜੀ, ਤੇ ਜੋ ਤੁਹਾਡੇ ਮਿਨੀਮਮ ਪੁਆਇੰਟ ਆਪਣੇ ਕੈਨਬਰਾ ਦੇ ਵਿੱਚ 60 ਬਣਦੇ ਨੇ, ਤਾਂ ਕੈਨਬਰਾ ਜਦੋਂ ਖੁੱਲੇਗਾ, ਹਜੇ ਹਾਲ ਦੀ ਘੜੀ ਕੁੱਕ ਇਜ਼ ਨਾਟ ਦੇਅਰ ਔਨ ਦਾ ਲਿਸਟ, ਪਰ ਹਾਂ ਜੀ, ਲਿਸਟ ਤੇ ਆਉਂਦਾ ਹੈ, ਤੇ ਤੁਸੀਂ ਕੈਨਬਰਾ ਦੀ 190 ਵੀਜ਼ਾ ਪਾ ਸਕਦੇ ਹੋ
ਜੀ। ਸੋ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਸੀ ਜੀ, ਉਹਨਾਂ ਨੂੰ ਵੀ ਅਸੀਂ ਔਨ ਏਅਰ ਕਰਦੇ ਹਾਂ ਜੀ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ, ਸਵਾਗਤ ਜੀ ਤੁਹਾਡਾ, ਨਾਮ ਦੱਸੋ।
ਹੈਲੋ, ਹਰਸਿਮਰਜੀਤ ਗੱਲ ਕਰ ਰਿਹਾ ਜੀ ਮੈਂ।
ਹਰਸਿਮਰਜੀਤ
ਹਾਂਜੀ
ਜੀ, ਸਵਾਗਤ ਜੀ, ਸਵਾਲ ਰੱਖੋ
ਜੀ। ਜੀ ਮੈਮ, ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਮ ਨੂੰ। ਮੈਮ, ਮੈਂ ਪੁੱਛਣਾ ਸੀਗਾ ਕਿ ਮੇਰੀ ਵਾਈਫ ਜਿਹੜੀ ਉਹ ਸਟੱਡੀ ਕਰ ਰਹੀ ਹੈ, ਅਸੀਂ ਲਾਸਟ ਵੀਕ ਹੀ ਆਸਟ੍ਰੇਲੀਆ ਆਏ ਹਾਂ, ਤੇ ਅਸੀਂ ਗੋਲਡ ਕੋਰਸ ਸਟੱਡੀ ਕਰ ਰਹੀ ਹੈ ਮੇਰੀ ਵਾਈਫ, ਤੇ ਉਹਦਾ PQP ਪ੍ਰੋਗਰਾਮ ਲੱਗਿਆ ਹੋਇਆ ਵਾ 3 ਮੰਥ ਦਾ, ਉਸ ਤੋਂ ਬਾਅਦ ਉਹਦੀ MBA ਸਟਾਰਟ ਹੋ ਰਹੀ ਆ ਅਕਤੂਬਰ ਤੋਂ, ਤੇ ਅਸੀਂ ਚਾਹੁੰਦੇ ਸੀਗੇ ਕਿ ਅਸੀਂ PQP ਕੰਪਲੀਟ ਕਰਨ ਤੋਂ ਬਾਅਦ ਕੋਰਸ ਚੇਂਜ ਕਰ ਲਈਏ, ਤੇ ਜੇ ਅਸੀਂ MBA ਤੋਂ ਡਾਇਰੈਕਟ ਨਰਸਿੰਗ ਦੇ ਵਿੱਚ ਜਾਣਾ ਚਾਹੀਏ ਤੇ ਅਸੀਂ ਜਾ ਸਕਦੇ ਹਾਂ?
ਦੇਖੋ ਹਰਸਿਮਰਜੀਤ ਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ। ਹਾਂਜੀ, ਦੇਖੋ ਕੋਰਸ ਜੇ ਚੇਂਜ ਕਰਨਾ ਹੈ, 2 ਸੂਰਤਾਂ ਵਿੱਚ ਕੋਰਸ ਚੇਂਜ ਕਰ ਸਕਦੇ ਹੋ, ਕਿਉਂਕਿ ਤੁਹਾਡੀ ਮਾਸਟਰਸ ਪ੍ਰਿੰਸੀਪਲ ਕੋਰਸ ਹੈ, ਜਾਂ ਤਾਂ ਤੁਸੀਂ 6 ਮੰਥਸ ਫਿਨਿਸ਼ ਕਰੋ, ਨਹੀਂ ਤਾਂ ਤੁਹਾਨੂੰ ਰਿਲੀਜ਼ ਲੈਟਰ ਲੈਣੀ ਪਏਗੀ ਆਪਣੀ ਯੂਨੀਵਰਸਿਟੀ ਤੋਂ, ਠੀਕ ਹੈ ਜੀ? ਤੇ ਦੂਸਰਾ, ਮਾਸਟਰ ਆਫ ਨਰਸਿੰਗ ਦੀ ਜੇ ਤੁਸੀਂ ਐਲੀਜੀਬਿਲਟੀ ਕ੍ਰਾਈਟੀਰੀਆ ਮੀਟ ਕਰਦੇ ਹੋ, ਤਾਂ ਹੀ ਤੁਹਾਨੂੰ ਐਡਮਿਸ਼ਨ ਮਿਲੇਗੀ। ਹਾਂ, ਜੇ ਰਿਲੀਜ਼ ਲੈ ਲੈਂਦੇ ਹੋ ਤਾਂ ਤੁਸੀਂ ਮਾਸਟਰ ਆਫ ਨਰਸਿੰਗ ਕਰ ਸਕਦੇ ਹੋ, ਨਹੀਂ ਨਹੀਂ ਅਦਰਵਾਈਜ਼ ਤੁਸੀਂ ਨਹੀਂ, ਤੁਹਾਨੂੰ ਐਡਮਿਸ਼ਨ ਨਹੀਂ ਮਿਲੇਗੀ ਜੀ।
ਅਦਰਵਾਈਜ਼ 6 ਮੰਥ ਆਫਟਰ ਵੀ ਨਹੀਂ ਮਿਲੇਗੀ ਜੇ ਕ੍ਰਾਈਟੇਰੀਆ ਮੀਟ ਨਹੀਂ।
6 ਮੰਥਸ ਆ ਉਹੀ ਮੈਂ ਕਹਿਣਾ, ਜਾਂ ਤਾਂ 6 ਮੰਥਸ ਮਾਸਟਰਸ ਦੇ ਫਿਨਿਸ਼ ਹੋ ਜਾਣ ਤੇ ਜਾਂ ਫਿਰ ਤੁਹਾਡੇ ਕੋਲ ਰਿਲੀਜ਼ ਲੈਟਰ ਹੋਵੇ ਜੋ ਉਸ ਤੋਂ ਪਹਿਲਾਂ ਤੁਸੀਂ ਛੱਡਣਾ ਚਾਹੁੰਦੇ ਹੋ। ਠੀਕ ਹੈ ਜੀ।
ਬਟ ਪੀਕਿਊਪੀ ਪ੍ਰੋਗਰਾਮ ਲੱਗਿਆ ਹੋਇਆ, ਪੀਕਿਊਪੀ ਕੰਪਲੀਟ ਹੋਣ ਤੋਂ ਬਾਅਦ ਆਫਟਰ 6 ਮੰਥ ਮੋਰ ਲੱਗਣਗੇ ਜਾਂ ਸਿਰਫ 3 ਮੰਥ ਪੀਕਿਊਪੀ ਐਂਡ ਆਫਟਰ 3
ਮੰਥ ਮਾਸਟਰਸ ਦੇ? ਜੀ ਮਾਸਟਰਸ ਦੇ 6 ਮੰਥਸ।
ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿਚ ਤੁਹਾਡਾ ਸਵਾਗਤ ਹੈ ਜੀ, ਬਹੁਤ ਬਹੁਤ ਸਵਾਗਤ। ਕੀ ਨਾਮ ਹੈ ਜੀ ਤੁਹਾਡਾ?
ਮੈਮ ਮੇਰਾ ਨਾਮ ਇਰਵਨ ਹੈ ਤੇ ਮੈਂ ਤਸਮਾਨੀਆ ਵਿਚ ਆਰ ਐਨ ਕਰ ਰਹੀ ਹਾਂ
ਜੀ।
ਹੈਲੋ ਮੈਮ, ਮੇਰਾ ਨਾਮ ਇਰਵਿਨ ਹੈ ਤੇ ਮੈਂ ਤਸਮਾਨੀਆ ਵਿਚ ਆਰ ਐਨ ਕਰ ਰਹੀ ਹਾਂ ਤੇ ਮੇਰਾ ਲਾਸਟ ਸਮੈਸਟਰ ਚੱਲ ਰਿਹਾ ਤੇ ਮੇਰੇ ਆਲਰੇਡੀ 65 ਪੁਆਇੰਟ ਹੋ ਰਹੇ ਆ ਤੇ ਮੈਂ ਤੁਹਾਨੂੰ ਪੁੱਛਣਾ ਸੀ ਕਿ ਮੈਂ 189 ਲਈ ਇਲੀਜੀਬਲ ਹੈਗੀ ਹਾਂ ਜਾਂ ਮੈਨੂੰ 70 ਪੁਆਇੰਟ ਕਰਕੇ 190 ਲਈ ਅਪਲਾਈ ਕਰਨਾ ਪਊਗਾ ਸਟੇਟ ਸਪੋਂਸਰਸ਼ਿਪ ਵਾਸਤੇ?
ਇਰਵਨ ਜੀ, ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਸਾਡੇ ਕੋਲ ਸਿਮਿਲਰ ਕੁਐਸਚਨ ਸੀਗਾ ਸੋਸ਼ਲ ਵਰਕਰ ਵਾਲਾ। ਜਿਹੜੀ ਕਰੰਟ ਕੱਟ ਆਫ ਚੱਲ ਰਹੀ ਹੈ 189 ਲਈ, ਸਾਰਿਆਂ ਲਈ 70 ਚੱਲ ਰਹੀ ਹੈ। ਜੇ ਕਿਉਂਕਿ ਤੁਸੀਂ ਹਜੇ ਲਾਸਟ ਸਮੈਸਟਰ ਚੋਂ, ਹਜੇ ਤੁਹਾਡਾ ਸਮੈਸਟਰ ਫਿਨਿਸ਼ ਨਹੀਂ ਹੋਇਆ, ਕਿਉਂਕਿ ਓਬਵੀਅਸਲੀ ਤੁਸੀਂ ਫਿਨਿਸ਼ ਕਰੋਗੇ, ਰਜਿਸਟ੍ਰੇਸ਼ਨ ਲਓਗੇ, ਸਕਿੱਲ ਅਸੈਸਮੈਂਟ ਲਓਗੇ, ਉਸ ਉਦੋਂ ਤੱਕ ਆਈ ਡੋਂਟ ਨੋ ਕਿ ਕੱਟ ਆਫ ਹੋਏਗੀ। ਮੋਸਟ ਪ੍ਰੋਬੇਬਲੀ ਥੱਲੇ ਜਾਣ ਦੇ ਚਾਂਸਿਸ ਹੈਗੇ ਨੇ, ਬਟ ਅਗੇਨ ਜੇ ਡਿਪਾਰਟਮੈਂਟ ਇਨਾਫ ਇਨਵੀਟੇਸ਼ਨ ਨਹੀਂ ਦਿੰਦਾ ਤਾਂ ਕੱਟ ਆਫ ਥੱਲੇ ਨਹੀਂ ਜਾਏਗੀ। ਬਟ ਹੈਵਿੰਗ ਸੈਡ ਦੈਟ, ਕਿਉਂਕਿ ਤੁਹਾਡੇ ਕੋਲ 65 ਪੁਆਇੰਟਸ ਹੈ, ਤੁਸੀਂ ਸਟੇਟ ਸਪੋਂਸਰਸ਼ਿਪ ਤਸਮੇਨੀਆ ਲਈ ਆਲਰੇਡੀ ਇਲੀਜੀਬਲ ਹੋ। 5 ਪੁਆਇੰਟਸ ਤੁਹਾਨੂੰ ਤਸਮੇਨੀਆ ਨੇ ਦੇ ਦੇਣੇ, 70 ਪੁਆਇੰਟਸ ਹੋ ਜਾਣੇ ਜੀ ਤੁਹਾਡੇ, ਮੋਰ ਦੈਨ ਇਨਾਫ ਪੁਆਇੰਟਸ ਨੇ ਤੁਹਾਡੇ ਕੋਲ
ਤੇ ਮੈਮ
ਤੇ ਸਿੱਧੀ ਪੀ ਆਰ ਹੈ, ਸਭ ਪਲੱਸ 190
ਤੇ ਪਾ ਨਹੀਂ ਸਕਦੇ? ਠੀਕ ਹੈ ਮੈਮ, ਠੀਕ ਹੈ, ਓਕੇ ਮੈਮ, ਥੈਂਕ ਯੂ।
ਹਾਂਜੀ,
ਥੈਂਕ ਯੂ ਇਰਵਨ। ਹਾਂਜੀ, ਸਾਡੇ ਨਾਲ ਅਗਲੇ ਲਿਸਨਰ ਜੁੜੇ ਨੇ ਜੀ ਈਮੇਲ ਦੇ ਜ਼ਰੀਏ, ਗੁਰਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਬੁਲਾਈਆ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ, ਆਈ ਹੈਵ ਡਨ ਮਾਈ ਮਾਸਟਰਸ ਇਨ ਸੋਫਟਵੇਅਰ ਇੰਜੀਨੀਅਰਿੰਗ, ਆਈ ਹੈਵ 55 ਪੁਆਇੰਟਸ ਨਾਓ ਐਂਡ ਆਈ ਮੇਡ ਡਿਸੀਜ਼ਨ ਫਾਰ ਮੂਵ ਟੂ ਕੈਨਬਰਾ ਐਂਡ ਨਾਓ ਆਈ ਐਮ ਇਨ ਕੈਨਬਰਾ। ਸੋਫਟਵੇਅਰ ਇੰਜੀਨੀਅਰ ਇਜ਼ ਕਲੋਜ਼ਡ ਇਨ ਆਕੂਪੇਸ਼ਨ ਲਿਸਟ ਫਾਰ 190 ਵੀਜ਼ਾ ਐਂਡ ਆਈ ਐਮ ਨਾਟ ਐਲੀਜੀਬਲ ਫਾਰ 190, ਵਟ ਆਈ ਕੈਨ ਡੂ ਨਾਓ? ਐਂਡ ਅਨਦਰ ਕੁਐਸਚਨ, ਕੈਨ ਆਈ ENR ਮਤਲਬ ਐਂਟਰ ਲਿਖਿਆ ਜੀ ਇਹਨਾਂ ਨੇ, ਇਹਨਾਂ ਨੇ ਸਵਾਲ।
ਗੁਰਵਿੰਦਰ ਜੀ, ਦੇਖੋ ਜੀ, ਜੇ ਤਾਂ ਸੋਫਟਵੇਅਰ ਇੰਜੀਨੀਅਰ ਕਿਉਂਕਿ ਲਿਸਟ ਤੇ ਹਜੇ ਹੈ ਨਹੀਂ, ਮੋਸਟ ਪ੍ਰੋਬੇਬਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ, ਜਿਹੜੇ ਮੈਂ ਸਾਰੀ ਲਿਸਟ ਐਕਸਪਲੇਨ ਕੀਤੀਆਂ ਨੇ ਕਿ ਕੈਨਬਰਾ ਮੋਸਟ ਪ੍ਰੋਬੇਬਲੀ ਆਪਣੀਆਂ ਗਾਈਡਲਾਈਨਸ ਚੇਂਜ ਕਰੇਗਾ, ਬਟ ਸਟਿਲ ਜੇ ਗਾਈਡਲਾਈਨਸ ਚੇਂਜ ਵੀ ਕਰ ਲੈਣ, ਲੈਟ ਸੇ ਕਿ ਸੋਫਟਵੇਅਰ ਇੰਜੀਨੀਅਰ ਆ ਵੀ ਜਾਂਦਾ ਲਿਸਟ, ਤਾਂ ਮਿਨੀਮਮ ਤੁਹਾਨੂੰ 60 ਪੁਆਇੰਟਸ ਆਪਣੇ ਚਾਹੀਦੇ ਨੇ, ਕਿਉਂਕਿ 5 ਪੁਆਇੰਟਸ ਤੁਹਾਨੂੰ ਕੈਨਬਰਾ ਤੋਂ ਮਿਲ ਜਾਣੇ ਨੇ ਤੇ ਡੈਫੀਨੇਟਲੀ ਤੁਹਾਨੂੰ ਪੁਆਇੰਟਸ ਇਨਕਰੀਜ਼ ਕਰਨੇ ਪੈਣਗੇ। ਬਾਕੀ ਤੁਹਾਨੂੰ, ਕਿਉਂਕਿ ਮੈਨੂੰ ਤੁਹਾਡਾ ਇੰਡੀਵਿਜੁਅਲ ਕੇਸ ਨਹੀਂ ਪਤਾ ਹੈ ਕਿ ਤੁਸੀਂ ਆਪਣੀ ਫੀਲਡ ਚ ਜੋਬ ਕਰ ਰਹੇ ਹੋ ਕਿ ਨਹੀਂ, ਤੇ ਜਾਂ ਫਿਰ ਤੁਸੀਂ ਉੱਥੇ ਸਟੱਡੀ ਬੇਸ ਤੇ ਗਏ ਹੋ, ਉਹਦੇ ਹਿਸਾਬ ਨਾਲ ਤੁਸੀਂ ਆਪਣੀ ਪਲਾਨਿੰਗ ਕਰ ਸਕਦੇ ਹੋ। ਬਟ 55 ਪੁਆਇੰਟਸ ਤੇ ਕੈਨਬਰਾ ਮੁਸ਼ਕਿਲ ਹੈ ਜੀ, 60 ਮਿਨੀਮਮ ਕਰਨੇ ਪੈਣੇ ਆ ਤੁਹਾਨੂੰ ਆਪਣੇ
ਜੀ। ਅੱਗੇ ਪ੍ਰਭਜੀਤ ਜੀ, ਸਾਡੇ ਨਾਲ ਇੱਕ ਕਾਲਰ ਵੀ ਜੁੜੇ ਹੋਏ, ਅਸੀਂ ਉਹਨਾਂ ਨੂੰ ਵੀ ਔਨ ਏਅਰ ਕਰਦੇ ਹਾਂ ਜੀ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਜੀ ਤੁਹਾਡਾ, ਨਾਮ ਦੱਸੋ ਪਲੀਜ਼।
ਹੈਲੋ, ਸਤਿ ਸ਼੍ਰੀ ਅਕਾਲ ਮੈਮ, ਹਰਪ੍ਰੀਤ ਸਿੰਘ ਬੋਲ ਰਿਹਾ ਜੀ।
ਜੀ ਹਰਪ੍ਰੀਤ ਜੀ, ਸਵਾਲ ਕੀ ਹੈ ਤੁਹਾਡਾ?
ਜੀ ਮੈਂ ਇਲੈਕਟ੍ਰੀਕਲ ਇੰਜੀਨੀਅਰ ਕੀਤੀ ਹੋਈ ਹੈ ਮੈਡਮ, ਓਵਰਸੀਜ਼ ਤੋਂ, ਇੰਡੀਆ ਤੋਂ ਕੀਤੀ ਹੋਈ ਹੈ ਜੀ। ਤੇ
ਠੀਕ ਹੈ ਜੀ,
ਇੱਥੇ ਮੈਂ 476 ਸਬ ਕਲਾਸ ਵੀਜ਼ੇ ਤੇ ਆਇਆ ਹੋਇਆ ਵਾਂ, ਜਿਹਨੂੰ ਕਿ ਆਪਾਂ 1.5 ਸਾਲ ਦਾ ਵਰਕ ਪਰਮਿਟ ਵੀ ਕਹਿ ਦਿੰਦੇ ਹਾਂ ਇੱਥੇ।
ਤੁਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਇੰਡੀਆ ਤੋਂ ਕੀਤੀ ਹੋਈ ਹੈ, ਕਰੰਟਲੀ ਤੁਸੀਂ ਆਸਟ੍ਰੇਲੀਆ ਵਿੱਚ 476 ਸਬ ਕਲਾਸ ਵੀਜ਼ਾ ਤੇ ਹੋ?
ਹਾਂਜੀ ਮੈਮ, ਤੇ ਮੈਮ ਮੇਰੇ 60 ਪੁਆਇੰਟਸ ਬਣਦੇ ਨੇ, ਮੇਰੇ 80 ਚ ਨੇ ਤੇ ਮੇਰੀ ਏਜ 25 ਆ, ਤੇ ਬਾਕੀ ਸਕਿੱਲ ਅਸੈਸਮੈਂਟ ਦੇ 15 ਮਾਰਕਸ ਨੇ। ਮੈਮ ਮੇਰੇ ਵਾਸਤੇ ਕੋਈ ਆਪਸ਼ਨ ਦੱਸਿਓ ਕਿ ਅੱਗੇ ਮੈਂ ਕੀ ਕਰ ਸਕਦਾ?
ਦੇਖੋ 60 ਪੁਆਇੰਟਸ ਤੁਹਾਡੇ ਬਣਦੇ ਤਾਂ
ਅਪਲਾਈ ਕਰਨਾ ਚਾਹੀਦਾ ਕਿ ਮੈਨੂੰ
190? ਦੇਖੋ 60 ਪੁਆਇੰਟਸ ਤਾਂ ਤੇ ਤੁਹਾਨੂੰ ਪਤਾ ਹੀ ਹੈ ਕਿ PR ਮੁਸ਼ਕਿਲ ਹੈ, ਤੇ ਜਦੋਂ ਆਪਾਂ ਗੱਲ ਕਰਦੇ ਆ 190 ਦੀ, ਜੇ ਤੁਸੀਂ ਸਟੇਟ ਰਿਕੁਆਇਰਮੈਂਟਸ ਮੀਟ ਕਰਦੇ ਹੋ ਕਿਸੇ ਸਟੇਟ ਦੀਆਂ, ਮੈਨੂੰ ਚੈੱਕ ਕਰਨਾ ਪਏਗਾ ਕਿਉਂਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਆਈ ਡੋਂਟ ਰਿਮੈਂਬਰ ਇਟ ਔਨ ਦਾ ਟੋਪ ਆਫ ਮਾਈ ਹੈਡ ਵੀ ਕਿਹੜੀ, ਕਿਉਂਕਿ ਹਜੇ ਸਟੇਟਸ ਅੱਧੀਆਂ ਖੁੱਲਣੀਆਂ ਵੀ ਨੇ
ਤੁਸੀਂ ਕਿਹੜੀ ਸਟੇਟ ਚ ਰਹਿ ਰਹੇ ਹੋ ਜੀ ਕਰੰਟਲੀ?
ਮੈਂ ਵਿਕਟੋਰੀਆ ਚ ਹਾਂ ਜੀ।
ਤੁਸੀਂ ਵਿਕਟੋਰੀਆ ਚੋ? ਹਾਂਜੀ, ਵਿਕਟੋਰੀਆ ਵਿੱਚ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਰਿਕੁਆਇਰਮੈਂਟਸ ਹਾਈ ਨੇ, ਬਟ ਐਂ ਕਿ ਜੇ ਤੁਹਾਨੂੰ 489 ਦੀ ਆਪਸ਼ਨ ਮਿਲ ਰਹੀ ਹੈ ਤਾਂ ਤੁਸੀਂ ਗ੍ਰੈਬ ਕਰ ਲਓ ਜੀ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿਉਂਕਿ 190 ਆਈ ਡੋਂਟ ਥਿੰਕ ਸੋ, ਕਿਉਂਕਿ ਨਿਊ ਸਾਊਥ ਵੇਲਸ ਦੀ ਲਿਸਟ ਨਹੀਂ ਖੁੱਲੀ ਹੈ ਤੇ ਮੈਂ ਤੁਹਾਡੀ ਹਜੇ ਕੁਛ ਕਮੈਂਟ ਨਹੀਂ ਕਰ ਸਕਦੀ ਇਸ ਚੀਜ਼ ਤੇ। ਹਾਂਜੀ
ਓਕੇ ਮੈਮ, ਠੀਕ ਹੈ
ਜੀ।
ਕਿਉਂਕਿ
60 ਪੁਆਇੰਟਸ ਤੇ ਤਾਂ ਤੁਹਾਨੂੰ ਇਨਵੀਟੇਸ਼ਨ ਨਹੀਂ ਆਏਗਾ ਕਿਉਂਕਿ 65 ਕਟ ਆਫ ਹੋ ਗਈ ਹੈ ਜੀ।
ਹਾਂਜੀ ਹਾਂਜੀ,
ਧੰਨਵਾਦ।
489 ਦੀ ਆਪਸ਼ਨ ਇਹਨੇ ਤੇ ਆ ਸਕਦੀ ਹੈ 60 ਦੇ?
ਬਿਲਕੁਲ ਜੀ, 489 ਪੈ ਸਕਦਾ ਹੈ ਜੀ 60 ਪੁਆਇੰਟਸ ਤੇ।
ਓਕੇ ਮੈਮ, ਥੈਂਕ ਯੂ।
ਇਵਨ ਕਿ 190 ਵੀ ਪੈ ਸਕਦਾ ਹੈ ਜੇ ਕਿਸੇ ਸਟੇਟ ਦੀ ਐਲੀਜੀਬਿਲਟੀ ਤੁਸੀਂ ਮੀਟ ਕਰਦੇ ਹੋ।
ਸੋ ਜੇਕਰ ਤੁਸੀਂ ਵਿਕਟੋਰੀਆ ਚੋ, ਹਰਪ੍ਰੀਤ ਜੀ, ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਬਾਅਦ ਵਿੱਚ ਆਫਿਸ ਦੇ ਵਿੱਚ ਪ੍ਰਭਜੀਤ ਹੋਰਾਂ ਨੂੰ। ਸੋ ਧੰਨਵਾਦ ਤੁਹਾਡੇ ਸਵਾਲ ਲਈ। ਅਗਲੇ ਕਾਲਰ ਸਾਡੇ ਨਾਲ ਲਿਸਟ ਦੇ ਵਿੱਚ ਨੇ ਤੇ ਉਹਨਾਂ ਨੂੰ ਅਸੀਂ ਔਨ ਏਅਰ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਕੀ ਨਾਮ ਹੈ ਜੀ ਤੁਹਾਡਾ?
ਹਾਂਜੀ, ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਗੁਰਪ੍ਰਤਾਪ ਹੈ ਤੇ ਮੈਂ ਮੇਰੀ ਵਾਈਫ ਨੇ ਹੁਣੇ ਹੀ MBA ਡਨ ਕੀਤੀ ਹੈ ਤੇ ਮੈਂ ਹੁਣ ਇਹ ਜਾਣਨਾ ਚਾਹੁੰਦਾ ਵੀ ਅੱਗੇ ਨੈਕਸਟ ਮੇਰੇ ਵਾਸਤੇ ਕੀ ਆਪਸ਼ਨ ਹੈ ਜੀ।
ਗੁਰਪ੍ਰਤਾਪ ਜੀ, ਤੁਹਾਡੀ ਕੁਐਰੀ ਦੇਖੋ ਜੀ। ਹਾਂਜੀ, ਤੁਸੀਂ ਕਿਹੜੇ ਸਿਟੀ ਤੋਂ ਬੋਲ ਰਹੇ ਹੋ ਗੁਰਪ੍ਰਤਾਪ ਜੀ?
ਮੈਂ ਨਿਊਕਾਸਲ ਤੋਂ ਬੋਲਦਾ ਜੀ।
ਨਿਊਕਾਸਲ ਤੋਂ ਦੇਖੋ ਗੁਰਪ੍ਰਤਾਪ ਜੀ, ਤੁਹਾਡੀ ਕੁਐਰੀ ਨਾ ਅਸੀਂ, ਕਿਉਂਕਿ ਜੇ ਤੁਹਾਡਾ ਕੁਝ ਯੈਸ ਨੋ ਜਾਂ ਸ਼ਾਰਟ ਕੁਐਸਚਨ ਹੋਵੇ ਉਹਦਾ ਮੈਂ ਆਨਸਰ ਕਰ ਸਕਦੀ ਹਾਂ ਰੇਡੀਓ ਤੇ, ਕਿਉਂਕਿ ਤੁਹਾਡੀ ਬੜੀ ਪਰਟੀਕੁਲਰ ਕੁਐਰੀ ਹੋ ਗਈ। ਹੁਣ ਮੈਂ, ਤੁਸੀਂ ਐਕਚੁਅਲ ਚ ਪੂਰੀ ਫਿਊਚਰ ਪਲੈਨਿੰਗ ਪੁੱਛ ਰਹੇ ਹੋ ਮੇਰੇ ਤੋਂ ਤੇ ਉਹਦੇ ਲਈ ਮੈਨੂੰ ਟਾਈਮ ਚਾਹੀਦਾ। ਠੀਕ ਹੈ ਜੀ। ਹਾਂਜੀ, ਤੁਸੀਂ ਜੀ ਆਫਿਸ, ਹਾਂਜੀ ਆਫਿਸ ਨੰਬਰ ਤੇ ਤੁਸੀਂ ਦੇਖੋ, ਮੈਂ ਜਿੰਨੇ ਵੀ ਤੁਸੀਂ ਆਫਿਸ ਨੰਬਰ ਤੇ ਕੰਟੈਕਟ ਕਰ ਲਓ, ਕਿਉਂਕਿ ਤੁਹਾਨੂੰ ਤੁਹਾਡੀ ਕੁਐਰੀ ਬਹੁਤ ਵਾਸਟ ਹੈ ਜੀ। ਮੈਂ ਤੁਹਾਨੂੰ ਐਕਸਪਲੇਨ ਕਰਨ ਲੱਗੀ ਬਹੁਤ ਟਾਈਮ ਲੱਗ ਜਾਣਾ ਹੈ ਨਾ ਜੀ, ਕੀ ਆਪਸ਼ਨ ਨੇ ਤੁਹਾਡੇ ਲਈ ਫਿਊਚਰ ਚ। ਹਾਂਜੀ ਹਾਂਜੀ, ਤੁਸੀਂ ਆਫਿਸ ਨੰਬਰ ਤੇ ਕੰਟੈਕਟ ਕਰ ਲਿਓ, ਤੁਹਾਨੂੰ ਡਿਟੇਲ ਚ ਤੁਹਾਨੂੰ ਸਮਝਾ ਦਿੱਤਾ ਜਾਏਗਾ ਜੀ।
ਸੋ ਗੁਰਪ੍ਰਤਾਪ ਜੀ, ਤੁਸੀਂ ਫੋਨ ਵੀ ਕਰ ਸਕਦੇ ਹੋ ਤੇ ਤੁਸੀਂ ਈਮੇਲ ਵੀ ਕਰ ਸਕਦੇ ਹੋ। ਧੰਨਵਾਦ ਤੁਹਾਡੇ ਸਵਾਲ ਲਈ। ਅੱਗੇ ਸਾਡੇ ਨਾਲ ਨੈਕਸਟ ਕਾਲਰ ਜੁੜੇ ਨੇ, ਉਹਨਾਂ ਨੂੰ ਵੀ ਅਸੀਂ ਔਨ ਏਅਰ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਬਹੁਤ ਬਹੁਤ ਸਵਾਗਤ। ਕੀ ਸਵਾਲ ਹੈ ਜੀ, ਕੀ ਨਾਮ ਹੈ ਤੁਹਾਡਾ?
ਹੈਲੋ
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 ਜੀ ਜੀ
ਹਾਂਜੀ ਬਿਲਕੁਲ ਜੀ, ਤੁਸੀਂ ਆਪਣਾ ਸਵਾਲ ਰੱਖੋ ਜੀ, ਸਾਨੂੰ ਆਵਾਜ਼ ਆ ਰਹੀ ਹੈ ਤੁਹਾਡੀ।
ਹੈਲੋ, ਸਤਿ ਸ਼੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਤੁਹਾਡੇ ਫੋਨ ਚ ਕੁਝ ਡਿਸਟਰਬੈਂਸ ਆਈ ਬਿਲੀਵ।
ਐਜ਼ ਅ HR ਮੈਨੇਜਰ ਜੋਬ ਕਰ ਰਹੀ ਹਾਂ ਤੇ ਮੇਰਾ ਨਵੰਬਰ ਦੇ ਵਿੱਚ 1 ਸਾਲ ਕੰਪਲੀਟ ਹੋ ਜਾਣਾ, ਮੈਂ ਫੁੱਲ ਟਾਈਮ ਜੋਬ ਕਰ ਰਹੀ ਹਾਂ ਤੇ ਤੁਸੀਂ ਮੈਨੂੰ ਕੁਝ ਸੁਜੈਸਟ ਕਰ ਸਕਦੇ ਹੋ ਵੀ ਲੇਟਰ ਔਨ ਵੀ ਮੈਂ ਕੀ ਕਰ ਸਕਦੀ ਹਾਂ?
ਤੁਹਾਡਾ ਸਵਾਲ ਜਿਹੜਾ ਸ਼ੁਰੂਆਤ ਦੇ ਵਿੱਚ,
ਹਾਂਜੀ ਤੁਹਾਡੀ ਜੀ ਆਵਾਜ਼ ਕੱਟ ਗਈ ਸੀ ਸ਼ੁਰੂਆਤ ਦੇ ਵਿੱਚ, ਤੁਸੀਂ ਮੈਨੂੰ ਬਸ ਇੰਨਾ ਪਤਾ ਲੱਗਿਆ ਕਿ ਤੁਸੀਂ HR ਮੈਨੇਜਰ ਦੀ ਜੋਬ ਕਰ ਰਹੇ ਹੋ ਤੇ 1 ਸਾਲ ਦਾ ਤੁਹਾਡਾ ਐਕਸਪੀਰੀਅੰਸ ਕੰਪਲੀਟ ਹੋਣ ਵਾਲਾ ਹੈ।
ਹਾਂਜੀ ਹਾਂਜੀ, ਤੇ ਮੈਂ
ਦੇਖੋ ਜੀ, ਜੇ ਤੁਹਾਡਾ 1 ਸਾਲ ਦਾ ਐਕਸਪੀਰੀਅੰਸ
ਤੇ ਮੇਰਾ ਮੇਜਰ HR ਸੀ। ਹਾਂਜੀ
ਹਾਂਜੀ ਹਾਂਜੀ ਬਿਲਕੁਲ ਜੀ, ਦੇਖੋ ਜੀ ਤੁਸੀਂ ਸਕਿੱਲ ਅਸੈਸਮੈਂਟ ਕਰਾ ਸਕਦੇ ਹੋ, ਠੀਕ ਹੈ ਜੀ, ਤੇ ਉਹ ਸਕਿੱਲ ਅਸੈਸਮੈਂਟ ਤੋਂ ਬਾਅਦ ਤੁਸੀਂ ਫਰਦਰ ਕਹਿ ਲਓ ਕਿ ਸਟੇਟ ਸਪੋਂਸਰਸ਼ਿਪ ਵਗੈਰਾ ਜਿਹੜੀ ਕਿ ਅਸੀਂ ਸਟਾਰਟਿੰਗ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਮਝਾਇਆ 489-190 ਵੀਜ਼ਾ, ਇਹ ਕੈਟੇਗਰੀਜ਼ ਦੇ ਵਿੱਚ ਤੁਹਾਡੇ ਪੁਆਇੰਟਸ ਇਨਫ ਬਣਦੇ ਆ ਤਾਂ ਤੁਸੀਂ ਇਹ ਲਾਂਚ ਕਰ ਸਕਦੇ ਹੋ। ਤੁਸੀਂ ਫਰਦਰ ਡਿਸਕਸ ਕਰਨਾ ਹੈ ਆਪਣੇ ਕੇਸ ਲਈ ਤੁਸੀਂ ਸਾਡੇ ਆਫਿਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ, ਠੀਕ ਹੈ ਜੀ, ਕਿਉਂਕਿ ਸਾਡੇ ਦੇਖੋ ਕਿਉਂਕਿ HR ਮੈਨੇਜਰ ਦੀ ਡੈਫੀਨੇਟਲੀ 1 ਸਾਲ ਦੇ ਵਰਕ ਐਕਸਪੀਰੀਅੰਸ ਤੇ ਸਕਿੱਲ ਅਸੈਸਮੈਂਟ ਹੋ ਸਕਦੀ ਹੈ। ਮੈਂ ਜੇ ਹਾਲ ਦੀ ਘੜੀ ਤੁਹਾਨੂੰ ਇੰਨਾ ਹੀ ਦੱਸ ਸਕਦੀ ਹਾਂ, ਕਿਉਂਕਿ ਨਹੀਂ ਤਾਂ ਫਿਰ ਡਿਟੇਲਡ ਕੰਸਲਟੇਸ਼ਨ ਦੀ ਲੋੜ ਹੈ ਤੁਹਾਨੂੰ। ਠੀਕ ਹੈ ਜੀ,
ਧੰਨਵਾਦ ਜੀ। ਸਾਡੇ ਨਾਲ ਇੱਧਰ ਫੇਸਬੁੱਕ ਕਾਲਰ ਵੀ, ਫੇਸਬੁੱਕ ਤੇ ਸਾਡੇ ਨਾਲ ਕੁਝ ਸਰੋਤੇ ਜੁੜੇ ਹੋਏ ਆ, ਅਸੀਂ ਉਹਨਾਂ ਦੇ ਵੀ ਸਵਾਲ ਲੈਣੇ ਚਾਹਾਂਗੇ, ਪਰ ਉਧਰ ਕਾਲਰਸ ਦੀ ਲਿਸਟ ਜਿਹੜੀ ਕਾਫੀ ਲੰਬੀ ਹੋ ਰਹੀ ਹੈ। ਕਾਲਰ ਔਨ ਏਅਰ ਕਰਨ ਤੋਂ ਪਹਿਲਾਂ ਇੱਕ ਫੇਸਬੁੱਕ ਦਾ ਮੈਸੇਜ ਜਿਹੜਾ ਅਸੀਂ ਜ਼ਰੂਰ ਸ਼ਾਮਲ ਕਰਦੇ ਹਾਂ। ਇੰਜੀਨੀਅਰ ਨੋਬਲ ਪ੍ਰੀਤ ਬੁੱਟਰ, ਉਹਨਾਂ ਦਾ ਮੈਸੇਜ ਹੈ ਜੀ, ਕਹਿੰਦੇ ਹੈਲੋ, ਆਈ ਡਿਡ ਮਾਸਟਰਸ ਇਨ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਫਰੋਮ ਇੰਡੀਆ ਐਂਡ ਨਾਓ ਆਈ ਐਮ ਡੂਇੰਗ ਲਾਸਟ ਸਮੈਸਟਰ ਆਫ MBA ਸਪੈਸ਼ਲਾਈਜੇਸ਼ਨ ਇਨ ਮਾਰਕੀਟਿੰਗ, ਵਟ ਆਰ ਗੁੱਡ ਆਪਸ਼ਨ ਫਾਰ ਮੀ? ਕਹਿੰਦੇ
ਦੇਖੋ, ਨੋਬਲ ਪ੍ਰੀਤ ਨਾਮ ਦੱਸਿਆ ਜੀ ਤੁਸੀਂ, ਦੇਖੋ ਜੀ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਜੇ ਤੁਹਾਡਾ ਕੋਈ ਸਪੈਸੀਫਿਕ ਕੁਐਸਚਨ ਹੈ ਕਿਸੇ ਸਟੇਟ ਬਾਰੇ ਜਾਂ ਫਿਰ ਤੁਹਾਡਾ ਕੋਈ ਛੋਟਾ ਕੁਐਸਚਨ ਹੈ ਉਹ ਮੈਂ ਆਨਸਰ ਕਰ ਸਕਦੀ ਹਾਂ, ਕਿਉਂਕਿ ਬੇਸਿਕਲੀ ਜਦੋਂ ਤੁਸੀਂ ਇਹੋ ਜਿਹਾ ਸਵਾਲ ਕਰਦੇ ਹੋ ਕਿ ਆਪਸ਼ਨਸ ਨੇ ਤਾਂ ਐਕਚੁਅਲ ਜੋ ਤੁਸੀਂ ਫਿਊਚਰ ਪਲੈਨਿੰਗ ਕਰ ਰਹੇ ਹੋ, ਜਿਹਨੂੰ ਕਿ ਹਾਫ ਐਨ ਆਵਰ ਕੰਸਲਟੇਸ਼ਨ ਮਿਨੀਮਮ ਚਾਹੀਦੀ ਹੈ, ਮੈਂ ਤੁਹਾਨੂੰ ਸਮਝਾ ਸਕਾਂ ਕੀ ਪੁਆਇੰਟ ਸਿਸਟਮ ਹੈ, ਕਿੰਨੇ ਤੁਹਾਡੇ ਬਣਦੇ ਨੇ, ਕੀ ਤੁਹਾਡੀ ਪਾਸਟ ਐਜੂਕੇਸ਼ਨ ਹੈ, ਕਿਸ ਤਰੀਕੇ ਨਾਲ ਤੁਸੀਂ ਸਕਿੱਲ ਅਸੈਸਮੈਂਟ ਲੈ ਸਕਦੇ ਹੋ। ਬਟ ਮੈਂ ਮੋਟਾ ਜਿਹਾ ਤੁਹਾਨੂੰ ਦੱਸਦਾ, ਜੇ ਤੁਸੀਂ ਇਲੈਕਟ੍ਰੋਨਿਕ ਇੰਜੀਨੀਅਰਿੰਗ ਕੀਤੀ ਹੋਈ ਹੈ, ਤੁਹਾਡੀ ਸਕਿੱਲ ਅਸੈਸਮੈਂਟ ਐਜ਼ ਅ ਇਲੈਕਟ੍ਰੋਨਿਕ ਇੰਜੀਨੀਅਰ ਹੋ ਸਕਦੀ ਹੈ ਜੀ, ਕਿਉਂਕਿ ਜਿਹੜੀ ਤੁਸੀਂ MBA ਕਰ ਰਹੇ ਹੋ, ਆਈ ਡੋਂਟ ਸੀ ਕਿ ਕਿਉਂਕਿ ਬਿਨਾਂ ਵਰਕ ਐਕਸਪੀਰੀਅੰਸ ਤੋਂ ਉਹਦਾ ਕੋਈ ਸਕੋਪ ਨਹੀਂ ਹੈ
ਜੀ।
ਹਾਂਜੀ,
ਅੱਗੇ ਕਾਲਰ ਰਹਿੰਦੇ ਆ ਜੀ ਸਾਡੇ ਨਾਲ ਲਾਈਨ ਚ ਨੇ ਅੱਗੇ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਜੀ ਤੁਹਾਡਾ, ਸਵਾਲ ਰੱਖੋ ਪਲੀਜ਼।
ਹੈਲੋ
ਜੀ, ਸਵਾਗਤ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਨਾਮ ਦੱਸੋ ਔਰ ਸਵਾਲ ਰੱਖੋ।
ਜੀ ਮੇਰਾ ਨਾਮ ਗੁਰਪ੍ਰੀਤ ਹੈ ਜੀ।
ਜੀ
ਮੇਰਾ ਸਵਾਲ ਸੀ ਜੀ ਪ੍ਰਭਜੀਤ ਮੈਮ ਨੂੰ ਕਿ ਮੈਂ ਬੈਚਲਰ ਆਫ ਹਸਪਿਟੈਲਿਟੀ ਮੈਨੇਜਮੈਂਟ ਕਰ ਰਿਹਾ, ਤੇ ਮੇਰਾ ਪਲਾਨ ਸੀ ਕਿ ਮੈਂ ਅਗਰ ਇਹਦੇ ਚ ਕੋਈ ਮੇਰਾ ਫਿਊਚਰ ਨਹੀਂ ਲਾਈਕ ਆ ਗਿਆ ਸੀ, ਮੇਰਾ ਪਲਾਨ ਸੀ ਕਿ ਮੈਂ TR ਦੇ ਵੀਜ਼ੇ ਤੇ ਆਪਣੀ ਮੋਟਰ ਮਕੈਨਿਕ ਦੀ ਸਟੱਡੀ ਕਰਕੇ ਤੇ JRP ਕਰਕੇ ਆਪਣੀ PR ਪਾ ਸਕਾਂ।
ਹਾਂਜੀ ਬਿਲਕੁਲ ਜੀ।
ਤੇ ਬਟ ਮੇਰਾ ਲਾਸਟ ਸਮੈਸਟਰ ਕਰਕੇ ਮੇਰਾ ਇੱਕ ਸਬਜੈਕਟ ਰਹਿ ਗਿਆ, ਮੇਰਾ ਸਬਜੈਕਟ ਇੱਕ ਰਹਿ ਗਿਆ, ਤੇ ਉਸ ਇੱਕ ਸਬਜੈਕਟ ਲਈ ਮੈਨੂੰ ਇੱਕ ਸਮੈਸਟਰ ਦੁਬਾਰਾ ਕਰਨਾ ਪੈ ਰਿਹਾ ਵਾ।
ਠੀਕ ਹੈ ਜੀ।
ਅੱਛਾ, ਤੇ ਹੁਣ ਮੈਂ ਸੋਚ ਰਿਹਾ ਸੀ ਵੀ ਚਲੋ ਮੇਰਾ 6 ਮਹੀਨੇ ਦਾ ਇੱਕ ਸਮੈਸਟਰ ਤਾਂ ਵਧਿਆ, ਤੇ ਮੈਂ ਆਪਣੀ ਇੱਕ ਸਬਜੈਕਟ ਨਾਲ ਮੋਟਰ ਮਕੈਨਿਕ ਦੀ ਸਟੱਡੀ ਵੀ ਨਾਲ ਨਾਲ ਪੈਰਲਲ ਸਟਾਰਟ ਕਰ ਸਕਦਾ।
ਦੇਖੋ ਜੀ, ਤੁਸੀਂ ਕਰ ਸਕਦੇ ਹੋ ਪੈਰਲਲ ਸਟੱਡੀ ਜੇ ਤੁਹਾਡਾ ਮਤਲਬ ਕਿ ਥੋੜੀ ਜਿਹੀ ਇਹਦੇ ਵਿੱਚ ਟੈਕਨੀਕੈਲਿਟੀ ਹੈ ਜੀ, ਕਾਲਜ ਨਾਲ ਤੁਹਾਨੂੰ ਆਪਣੇ ਨਾਲ ਗੱਲ ਕਰਨੀ ਪਏਗੀ, ਜੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਤਾਂ ਡੈਫੀਨੇਟਲੀ ਤੁਸੀਂ ਸਟੱਡੀ ਕਰ ਸਕਦੇ ਹੋ।
ਹਾਂਜੀ ਹਾਂਜੀ, ਉਹਨਾਂ ਨਾਲ ਗੱਲ ਕਰ ਲਈਏ, ਕਹਿੰਦੇ ਵੀ ਜਿਸ ਤਰ੍ਹਾਂ ਤੁਸੀਂ ਇੱਕ ਸਬਜੈਕਟ ਕਰ ਲਿਓ ਦੈਨ ਵੀ ਆਰ ਹੈਪੀ, ਇਫ ਯੂ ਕੈਨ ਡੂ ਇਫ ਯੂ ਵਾਂਟ ਟੂ ਡੂ ਬੀ ਪੈਰਲਲ ਸਟੱਡੀ ਵੀ ਆਰ ਓਕੇ ਵਿਦ ਦੈਟ।
ਹਾਂਜੀ 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 ਬਿਲਕੁਲ ਜੀ, ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਤੁਹਾਨੂੰ ਇਹਦੇ ਵਿੱਚ।
ਤੇ ਇਨ ਫਿਊਚਰ ਚ ਮੈਂ ਲਾਈਕ ਜੇ ਅਗਰ ਮੈਂ ਹਸਪੀਟਲ ਦੀ ਮੈਨੇਜਮੈਂਟ ਦੀ ਬੈਚਲਰ ਕਰਨ ਆਇਆ ਸੀ, ਤੇ ਅਗਰ ਮੈਂ PR ਲੇਟਰ ਔਨ ਮੋਟਰ ਮਕੈਨਿਕ ਚ ਮਾ ਰਿਹਾ।
ਦੇਖੋ ਇਹ ਤਾਂ ਫਿਰ ਜੇ ਇਹੋ ਜਿਹਾ ਕੋਈ ਕੁਐਸਚਨ ਉੱਠਦਾ ਜੀ, ਤੁਹਾਨੂੰ ਜਸਟੀਫਾਈ ਕਰਨੀ ਪਏਗੀ ਵੀ ਤੁਸੀਂ ਐਂ ਕਿਉਂ ਕੀਤਾ
ਜੀ।
ਅੱਛਾ ਜੀ, ਤੇ
ਹਾਂਜੀ
ਠੀਕ ਹੈ ਜੀ। ਤੇ ਇਹਦੇ ਫਿਰ BHM ਦਾ ਫਿਰ ਕੋਈ ਇੰਨਾ ਫਿਊਚਰ ਮੇਰਾ ਲਾਈਕ ਠੀਕ। ਧੰਨਵਾਦ।
ਹਾਂਜੀ ਜੀ ਧੰਨਵਾਦ। ਅੱਗੇ ਸਾਡੇ ਨਾਲ ਹਰਪ੍ਰੀਤ ਸਿੰਘ ਜੁੜੇ ਹੋਏ ਜੀ ਫੇਸਬੁੱਕ ਤੇ, ਔਰ ਉਹਨਾਂ ਨੇ ਪੁੱਛਿਆ ਕਹਿੰਦੇ ਮੈਮ ਮੇਰੇ ਕੋਲ 5 ਸਾਲ ਕੁੱਕ ਦਾ ਐਕਸਪੀਰੀਅੰਸ ਹੈ ਪਲੱਸ ਬੀਟੈਸ ਵੀ ਹੋਏ ਆ ਜੀ।
ਸੋਰੀ, 5 ਸਾਲ ਕੁੱਕ ਦਾ ਐਕਸਪੀਰੀਅੰਸ ਹੈ ਤੇ ਸਕਿੱਲ ਅਸੈਸਮੈਂਟ ਹੈ ਜੀ ਕਿ ਕੁਛ ਹੋਰ ਕਹਿ ਰਹੇ ਨੇ ਜੀ?
ਕਹਿੰਦੇ ਕੈਨ ਆਈ ਅਪਲਾਈ ਫੋਰ 190 ਵੀਜ਼ਾ ਇਨ ਵਿਕਟੋਰੀਆ?
ਬਿਲਕੁਲ ਜੀ, ਇਹ ਜੇ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈ ਕੁੱਕ ਦਾ ਤੇ ਸਕਿੱਲ ਅਸੈਸਮੈਂਟ ਹੈ, ਡੈਫੀਨੇਟਲੀ ਵਿਕਟੋਰੀਆ ਲਈ ਬਹੁਤ ਹੀ ਸਿੱਧਾ ਤੁਹਾਡੀ PR, ਜੇ ਤੁਹਾਡੇ ਆਪਣੇ 60 points ਤੁਸੀਂ 60 points ਤੁਹਾਡੇ ਹੈ ਤਾਂ ਤੁਸੀਂ ਡੈਫੀਨੇਟਲੀ ਵਿਕਟੋਰੀਆ ਅਪਲਾਈ ਕਰ ਸਕਦੇ ਹੋ ਜੀ।
ਬਿਲਕੁਲ ਸਿੱਧੀ PR ਜੀ, ਬਿਲਕੁਲ ਉਹਨਾਂ ਨੇ
ਹਾਂਜੀ ਹਾਂਜੀ
ਪੁੱਛੀ ਸੀ।
ਹਾਂਜੀ ਹਾਂਜੀ ਬਿਲਕੁਲ ਜੀ, ਤੇ ਦੇਖੋ ਜੀ ਵਿਕਟੋਰੀਆ ਦੀ ਰਿਕੁਆਇਰਮੈਂਟ ਹੈ ਕਿ ਲਿਸਟ ਤੇ ਹੈ ਕੁੱਕ, ਬਟ ਉਹਨਾਂ ਨੇ 5 ਸਾਲ ਦੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਰੱਖੀ ਹੋਈ ਹੈ
ਜੀ।
ਤੇ ਜੇ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈ ਤੇ ਤੁਸੀਂ ਸਕਿੱਲ ਅਸੈਸਮੈਂਟ ਕਰਾ ਲਓ ਤਾਂ ਡੈਫੀਨੇਟਲੀ ਤੁਹਾਡੀ ਸਿੱਧੀ PR ਪੈ ਸਕਦੀ ਹੈ। ਕਹਿਣ ਦਾ ਮਤਲਬ ਕਿ ਆਪਣੇ ਤੁਹਾਨੂੰ 60 points ਚਾਹੀਦੇ ਨੇ, 5 points ਤੁਹਾਨੂੰ ਵਿਕਟੋਰੀਆ ਨੇ ਦੇ ਦੇਣੇ ਨੇ ਤੇ ਤੁਸੀਂ ਸਬ ਕਲਾਸ 190 ਲਈ ਇਲੀਜੀਬਲ ਹੋ ਜਾਂਦੇ ਹੋ ਜੇ ਤੁਸੀਂ ਆਲਰੇਡੀ ਵਿਕਟੋਰੀਆ ਚ ਰਹਿ ਰਹੇ ਹੋ, ਐਕਸਪੀਰੀਅੰਸ ਵੀ ਤੁਹਾਡਾ ਵਿਕਟੋਰੀਆ ਦਾ ਹੈ। ਦਿਸ ਇਜ਼ ਅ ਵੈਰੀ ਗੁੱਡ ਆਪਸ਼ਨ, ਗੋਲਡਨ ਓਪਰਚੁਨਿਟੀ ਹੈ ਜੀ, ਗ੍ਰੈਬ ਕਰੋ ਤੇ ਜਿੰਨੀ ਛੇਤੀ ਹੋ ਸਕੇ ਆਪਣੀ ਸਕਿੱਲ ਅਸੈਸਮੈਂਟ ਕਰਾ ਕੇ
ਜੀ
ਤੇ ਤੁਸੀਂ ਵਿਕਟੋਰੀਆ ਦੀ ਆਪਣੀ ਕਹਿ ਲਓ ਕਿ ਨੋਮੀਨੇਸ਼ਨ ਲਾਂਚ ਕਰੋ
ਜੀ। ਸੋ ਪ੍ਰਭਜੀਤ ਜੀ, ਸਾਡੇ ਨਾਲ ਫੇਸਬੁੱਕ ਤੇ ਵੀ ਬਹੁਤ ਸਾਰੇ ਦੋਸਤਾਂ ਦੇ ਸਵਾਲ ਜਿਹੜੇ ਉਹ ਲਗਾਤਾਰ ਆ ਰਹੇ ਆ, ਪਰ ਇਧਰੋਂ ਕਾਲਸ ਦਾ ਜਿਹੜਾ ਸਿਲਸਿਲਾ ਉਹ ਵੀ ਟੁੱਟ ਨਹੀਂ ਰਿਹਾ। ਸੋ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਆ, ਅਸੀਂ ਉਹਨਾਂ ਨੂੰ ਵੀ ਆਨਰ ਕਰਦੇ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਬਹੁਤ ਬਹੁਤ ਸਵਾਗਤ, ਸਵਾਲ ਰੱਖੋ ਜੀ ਤੇ ਨਾਮ ਦੱਸੋ।
ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਿਮਰਤਪਾਲ ਹੈ, ਮੈਂ WA ਤੋਂ ਐਟ ਦ ਮੋਮੈਂਟ ਮੈਂ ਐਜ਼ ਅ ਰਜਿਸਟਰਡ ਨਰਸ ਕੰਮ ਕਰ ਰਿਹਾ ਹਾਂ। ਮੇਰੀ ਡਿਗਰੀ ਮੈਂ WA ਤੋਂ ਫਿਨਿਸ਼ ਕੀਤੀ ਹੈ, ਬੈਚਲਰਸ ਇਨ ਸਾਇੰਸ ਨਰਸਿੰਗ, ਤੇ ਮੈਂ ਲਾਸਟ ਈਅਰ ਡਿਗਰੀ ਫਿਨਿਸ਼ ਕੀਤੀ ਹੈ, ਤਾਂ ਸਟਾਰਟਿੰਗ ਆਫ ਦਿਸ ਈਅਰ ਤੋਂ ਮੈਂ ਐਜ਼ ਅ RN ਜੋਬ ਕਰ ਰਿਹਾ, ਤੇ ਮੇਰੀ ਏਜ ਇਸ ਟਾਈਮ 24 ਹੈ, ਤੇ ਮੇਰੇ ਆਪਣੇ ਪੁਆਇੰਟ 55 ਬਣ ਰਹੇ ਹੈ, ਤੇ ਮੈਂ ਅੱਜ ਆਪਣੇ ਰੀਜਨਲ ਮੈਨੇਜਰ ਨਾਲ ਗੱਲ ਕੀਤੀ ਸੀਗੀ, ਦੇ ਅਗਰੀਡ ਟੂ ਟ੍ਰਾਂਸਫਰ ਮੀ ਟੂ ਨਿਊ ਸਾਊਥ ਵੇਲਸ, ਯੰਗ ਦੇ ਵਿੱਚ ਮੇਰੀ ਟ੍ਰਾਂਸਫਰ ਕਰ ਰਹੇ ਹੈ ਮੈਮ। ਤੇ ਮੈਂ ਪੁੱਛਣਾ ਸੀਗਾ ਕਿ ਵਧੀਆ ਮੂਵ ਹੈ ਨਿਊ ਸਾਊਥ ਵੇਲ ਨੈਕਸਟ ਈਅਰ ਮੈਂ 25 ਦਾ ਹੋ ਜਾਣਾ ਤੇ ਮੇਰਾ ਇੱਕ ਸਾਲ ਦਾ ਫੁੱਲ ਐਕਸਪੀਰੀਅੰਸ ਹੋ ਜਾਏਗਾ ਸੋ ਆਈਲ ਬੀ ਔਨ 65 ਪੁਆਇੰਟ ਐਟ ਮਾਈ ਓਨ ਤੇ ਸਟੇਟ ਨੋਮੀਨੇਸ਼ਨ ਨਿਊ ਸਾਊਥ ਵੇਲ ਬੈਟਰ ਆਪਸ਼ਨ ਹੈ ਜਾਂ ਕੁਈਨਸਲੈਂਡ ਜਾਇਆ ਜਾਵੇ ਕਿਉਂਕਿ ਮੇਰੇ ਕੋਲ ਦੋਨੋਂ ਆਪਸ਼ਨ ਹੈ ਮੈਂ ਕੁਈਨਸਲੈਂਡ ਵੀ ਜਾ ਸਕਦਾ ਹੈ ਤੇ ਨਿਊ ਸਾਊਥ ਵੇਲਸ ਵੀ ਤੇ ਮੈਂ ਆਪਸ਼ਨ ਜਿਹੜੀ ਨਿਊ ਸਾਊਥ ਵੇਲਸ ਵਾਲੀ ਅਵੇਲ ਕਰ ਲਈ ਹੈ ਕਿਉਂਕਿ ਉਹ ਪਹਿਲੇ 2 ਵੀਕ ਸਟਾਰਟ ਹੋ ਰਹੀ ਸੀ ਤੇ ਫੁੱਲ ਟਾਈਮ ਜੋਬ ਹੈ ਮੈਮ
ਹਾਂਜੀ ਬਿਲਕੁਲ ਜੀ ਸੋਰੀ ਮੈਂ ਜਿਹੜੇ ਲਿਸਨਰਸ ਨੇ ਬਾਕੀ ਉਹਨਾਂ ਨੂੰ ਸਮਝਾ ਦਾਂ ਤੁਹਾਡਾ ਕੁਐਸਚਨ ਕਿਉਂਕਿ ਤੁਹਾਡੀ ਆਵਾਜ਼ ਨਹੀਂ ਜਾ ਰਹੀ ਲਿਸਨਰ ਨੂੰ ਤੁਹਾਡਾ ਕੁਐਸਚਨ ਹੈ ਕਿ ਤੁਸੀਂ ਆਰ ਐਨ ਨੂੰ ਜਿਹੜੇ ਕਿ ਕੰਮ ਕਰ ਰਹੇ ਹੋ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਤੁਹਾਨੂੰ ਕੁਈਨਸਲੈਂਡ ਮੂਵ ਹੋਣਾ ਚਾਹੀਦਾ ਬੈਟਰ ਰਹੇਗਾ ਕਿ ਜਾਂ ਫਿਰ ਨਿਊ ਸਾਊਥ ਵੇਲਸ ਦੇਖੋ ਜੀ
ਨਿਊ ਸਾਊਥ ਵੇਲਸ
ਮੈਂ ਤੁਹਾਨੂੰ ਸਮਝਾਉਂਦੀ ਹਾਂ ਕਿ ਹਾਂਜੀ 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 55 ਪੁਆਇੰਟਸ ਨੇ ਦੇਖੋ ਅੱਜ ਦੀ ਤਰੀਕ ਚ ਤੁਸੀਂ 489 ਵੀਜ਼ਾ ਲਈ ਐਲੀਜੀਬਲ ਹੋ ਹੁਣ ਤੁਸੀਂ ਚੂਜ਼ ਕਰਨਾ ਹੈ ਕਿ ਕੁਈਨਸਲੈਂਡ ਜਾਓ ਕਿ ਨਿਊ ਸਾਊਥ ਵੇਲਸ ਨਿਊ ਸਾਊਥ ਵੇਲਸ ਡੈਫੀਨੇਟਲੀ ਤੁਹਾਨੂੰ ਇਨਵੀਟੇਸ਼ਨ ਜਲਦੀ ਆਏਗਾ ਕੁਈਨਸਲੈਂਡ ਨਾਲੋਂ ਕਿਉਂਕਿ ਕੁਈਨਸਲੈਂਡ ਤੁਸੀਂ ਉਦੋਂ ਐਲੀਜੀਬਲ ਹੋਵੋਗੇ ਜਦੋਂ ਤੁਸੀਂ ਉੱਥੇ ਮੂਵ ਹੋ ਕੇ ਘੱਟੋ ਘੱਟ 6 ਮਹੀਨੇ ਦਾ ਵਰਕ ਐਕਸਪੀਰੀਅੰਸ ਹੋ ਜਾਏਗਾ ਪਰ ਨਿਊ ਸਾਊਥ ਵੇਲਸ ਵਿੱਚ ਤੁਸੀਂ 489 ਦੇ ਲਈ ਅੱਜ ਦੀ ਤਰੀਕ ਵਿੱਚ ਐਲੀਜੀਬਲ ਹੋ ਮਤਲਬ ਕਹਿਣ ਦਾ ਮਤਲਬ ਤੁਸੀਂ ਅੱਜ ਦੀ ਤਰੀਕ ਚ ਫਾਈਲ ਲਾਂਚ ਕਰ ਸਕਦੇ ਹੋ
ਓਕੇ ਤੇ ਮੈਮ ਜਿਹੜੀ ਮੇਰੀ ਅਸੈਸਮੈਂਟ ਹੈ ਉਹ ਐਨਸੀ ਵਾਲੀ ਹੋਈ ਹੋਈ ਹੈ ਕਿ ਮੇਰੇ ਕੋਲ ਇੱਥੇ ਤਾਂ ਜਿਹੜਾ ਐਕਸਪੀਰੀਅੰਸ
ਬਿਲਕੁਲ ਜੀ ਮੈਂ ਸਟਾਰਟਿੰਗ ਵੀ ਕੋਈ ਪ੍ਰੋਬਲਮ ਨਹੀਂ ਜੀ ਤੁਸੀਂ ਨਿਊ ਸਾਊਥ ਵੇਲਸ ਵਿੱਚ ਐਨਈਸੀ ਰਜਿਸਟਰਡ ਨਰਸਿਸ ਆਲਰੇਡੀ ਖੁੱਲ ਗਿਆ ਹੈ ਮੈਂ ਉਹੀ ਸਟਾਰਟਿੰਗ ਵਿੱਚ ਵੀ ਪ੍ਰੋਗਰਾਮ ਦੇ ਹੀ ਕਿਹਾ ਕਿ ਡਿਲੇ ਨਾ ਕਰੋ ਜਿੰਨੀ ਜਲਦੀ ਹੋ ਸਕੇ ਫਾਈਲ ਤੁਸੀਂ ਲਾਂਚ ਕਰ ਸਕਦੇ ਹੋ ਜੇ ਤੁਹਾਡੇ ਕੋਲ ਆਲਰੇਡੀ ਤੁਹਾਡਾ ਮਾਈਗ੍ਰੇਸ਼ਨ ਏਜੰਟ ਹੈ ਤੁਸੀਂ ਉਹਨੂੰ ਕੰਟੈਕਟ ਕਰੋ ਜੇ ਤੁਸੀਂ ਸਾਡੀ ਹੈਲਪ ਲੈਣਾ ਚਾਹੁੰਦੇ ਹੋ ਸਾਡੇ ਬਹੁਤ ਸਾਰੇ ਕਲਾਇੰਟਸ ਨੇ
ਕੀਤਾ ਨਹੀਂ ਸੀਗਾ
ਸਾਡੇ ਬਹੁਤ ਸਾਰੇ ਕਲਾਇੰਟਸ ਨੇ ਜੀ ਪਰਥ ਤੋਂ ਹਾਂਜੀ ਪਰਥ ਤੋਂ ਸਾਡੇ ਬਹੁਤ ਕਲਾਇੰਟਸ ਨੇ ਕੁਈਨਸਲੈਂਡ ਤੋਂ ਬਹੁਤ ਕਲਾਇੰਟਸ ਨੇ ਕਿਉਂਕਿ ਆਈ ਬਿਲੀਵ ਉੱਥੇ ਥੋੜੀ ਜਿਹੀ ਮਾਈਗ੍ਰੇਸ਼ਨ ਏਜੰਟਸ ਦੀ ਥੋੜੀ ਜਿਹੀ ਕਮੀ ਚੱਲ ਰਹੀ ਹੈ ਜਾਂ ਫਿਰ ਆਈ ਡੋਂਟ ਨੋ ਕਿ ਵਧੀਆ ਸਲਾਹ ਨਹੀਂ ਮਿਲ ਰਹੀ ਲੋਕਾਂ ਨੂੰ
ਸਾਡੇ ਬਹੁਤ ਸਾਰੇ ਕਲਾਇੰਟਸ ਨੇ ਜਿਨ੍ਹਾਂ ਦੀ
ਹਾਂਜੀ ਹਾਂਜੀ ਆਈ ਨੋ ਦੈਟ ਹਾਂਜੀ ਬਿਲਕੁਲ ਜੀ ਹਾਂਜੀ ਕੋਈ ਗੱਲ ਨੀ ਤੁਸੀਂ ਆਫਿਸ ਨੰਬਰ ਤੇ ਕੰਟੈਕਟ ਕਰ ਲਿਓ ਅਸੀਂ ਤੁਹਾਨੂੰ ਫਰਦਰ ਗਾਈਡ ਕਰ ਦਾਂਗੇ ਜੀ
ਜੀ ਸਿਮਰਪਾਲ ਜੀ ਧੰਨਵਾਦ ਤੁਹਾਡੇ ਸਵਾਲ ਲਈ ਤੁਸੀਂ ਬਿਲਕੁਲ ਕਾਲ ਕਰਕੇ ਪੁੱਛ ਲੈਣਾ ਬਾਕੀ ਇਨਕੁਆਇਰੀ ਜਿਹੜੀ ਤੁਹਾਡੀ ਧੰਨਵਾਦ ਬਹੁਤ ਬਹੁਤ ਧੰਨਵਾਦ
ਸਤਿ ਸ੍ਰੀ ਅਕਾਲ ਸਿਮਰਪਾਲ ਜੀ
ਜੀ ਅੱਗੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਕੁਛ ਸਵਾਲ ਜਿਹੜੇ ਲਗਾਤਾਰ ਆ ਰਹੇ ਅਸੀਂ ਹੁਣ ਫੇਸਬੁੱਕ ਵਾਲੇ ਪਹਿਲਾਂ ਸਵਾਲ ਲਵਾਂਗੇ
ਬਿਲਕੁਲ ਜੀ
ਕਿਉਂਕਿ ਸਮਾਂ ਜਿਹੜਾ ਹੁਣ ਸਾਡੇ ਕੋਲ ਬਹੁਤ ਥੋੜਾ ਬਚਿਆ ਅੱਗੇ ਅਮਨ ਸਿੱਧੂ ਬਾਟ ਸਾਡੇ ਨਾਲ ਅੱਗੇ ਸ਼ਾਮਲ ਹੋਇਆ ਇਹਨਾਂ ਦਾ ਸਵਾਲ ਹੈ ਜੀ ਹਾਊ ਮੈਨੀ ਈਅਰਸ ਐਕਸਪੀਰੀਅੰਸ ਨੀਡਸ ਫਾਰ ਸਕਿੱਲ ਅਸੈਸਮੈਂਟ ਫਾਰ ਰੈਸਟੋਰੈਂਟ ਮੈਨੇਜਰ
ਦੇਖੋ ਸਕਿੱਲ ਅਸੈਸਮੈਂਟ ਲਈ ਜੇ ਤੁਹਾਡੇ ਕੋਲ ਹੋਸਪਿਟੈਲਿਟੀ ਦੀ ਕੁਆਲੀਫਿਕੇਸ਼ਨ ਹੈ ਤਾਂ ਤੁਹਾਨੂੰ ਪੋਸਟ ਕੁਆਲੀਫਿਕੇਸ਼ਨ 1 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਸਕਿੱਲ ਅਸੈਸਮੈਂਟ ਲਈ ਤੇ ਤੁਹਾਡੀ ਉਸ 1 ਸਾਲ ਦੇ ਐਕਸਪੀਰੀਅੰਸ ਤੇ ਸਕਿੱਲ ਅਸੈਸਮੈਂਟ ਹੋ ਜਾਏਗੀ
ਜੀ
ਹਾਂਜੀ
ਠੀਕ ਤੇ ਅੱਗੇ ਸਾਡੇ ਨਾਲ ਚਾਹਤ ਗੁਪਤਾ ਜੀ ਇਹਨਾਂ ਦਾ ਸਵਾਲ ਹੈ ਜੀ ਆਈ ਹੈਵ 4 ਈਅਰ ਐਕਸਪੀਰੀਅੰਸ ਐਜ ਸੋਫਟਵੇਅਰ ਇੰਜੀਨੀਅਰ ਇਨ ਇੰਡੀਆ ਐਂਡ ਹੈਵ ACS ਅਸੈਸਮੈਂਟ ਐਂਡ ਹੈਵ 55 ਪੁਆਇੰਟਸ ਐਮ ਆਈ ਐਲੀਜੀਬਲ ਫਾਰ 489 ਨਿਊ ਸਾਊਥ ਵੇਲਸ ਐਂਡ ਵਟ ਇਜ਼ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ 489 ਨਿਊ ਸਾਊਥ ਵੇਲਸ ਫਾਰ ਸਾਊਥ ਕੋਸਟ ਵੀਜ਼ਾ
ਸਾਊਥ ਕੋਸਟ ਦੇਖੋ ਜੀ ਸੋਰੀ ਮੈਂ ਹਜੇ ਸਾਊਥ ਕੋਸਟ ਦੀ ਲਿਸਟ ਅੱਜ ਮੈਨੂੰ ਚੈੱਕ ਕਰਨ ਦਾ ਟਾਈਮ ਨਹੀਂ ਮਿਲਿਆ ਜੇ ਉਹਨਾਂ ਨੇ ਅਪਡੇਟ ਕਰਤੀ ਹੈ ਜੇ ਸੋਫਟਵੇਅਰ ਇੰਜੀਨੀਅਰ ਲਿਸਟ ਤੇ ਹੈ ਤਾਂ ਡੈਫੀਨੇਟਲੀ ਤੁਸੀਂ 55 ਪੁਆਇੰਟਸ ਤੇ 489 ਵੀਜ਼ਾ ਲਈ ਐਲੀਜੀਬਲ ਹੋ ਕਿਉਂਕਿ 10 ਪੁਆਇੰਟਸ ਤੁਹਾਨੂੰ ਨਿਊ ਸਾਊਥ ਵੇਲਸ ਨੇ ਦੇ ਦੇਣੇ ਨੇ ਤੁਹਾਡੇ 65 ਹੋ ਜਾਣੇ ਨੇ ਜੇ ਤੁਹਾਡੇ ਇਹ ਓਪਰਚੁਨਿਟੀ ਹੈ ਜੇ ਲੈਟਸ ਸੇ ਕਿ ਨਹੀਂ ਸਾਊਥ ਕੋਸਟ ਹੈ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਲਿਓ ਮੈਂ ਤੁਹਾਨੂੰ ਚੈੱਕ ਕਰਕੇ ਦੱਸ ਦਾਂਗੀ ਵੀ ਨਿਊ ਸਾਊਥ ਵੇਲਸ ਵਿੱਚ ਕਿੱਥੇ ਕਿੱਥੇ ਤੁਹਾਡੀ ਪੋਸੀਬਿਲਿਟੀ ਹੈ ਠੀਕ ਹੈ ਜੀ ਤੁਸੀਂ ਡੈਫੀਨੇਟਲੀ ਐਲੀਜੀਬਲ ਹੋ ਜੀ
ਜੀ ਰਮਨਦੀਪ ਕੌਰ ਢਿੱਲੋਂ ਦਾ ਸਵਾਲ ਹੈ ਕਹਿੰਦੇ ਹੈਲੋ ਮੈਮ ਆਈ ਐਮ ਹੇਅਰ ਇਨ ਪਰਥ ਔਨ ਸਟੂਡੈਂਟ ਵੀਜ਼ਾ ਆਈ ਵਾਂਟ ਟੂ ਲੌਜ ਡਿਪੈਂਡੈਂਟ ਵੀਜ਼ਾ ਆਫ ਮਾਈ ਹਸਬੈਂਡ ਐਂਡ ਚਾਈਲਡ ਵਟ ਇਜ਼ ਦਾ ਚੈੱਕਲਿਸਟ ਫਾਰ ਦੈਟ ਐਂਡ ਹਾਊ ਮਚ ਫੰਡਸ ਆਈ ਨੀਡ ਟੂ ਸ਼ੋ ਇਜ਼ ਦੇਰ ਐਨੀ ਚਾਂਸ ਦੈਟ ਇਮੀਗ੍ਰੇਸ਼ਨ ਡਿਮਾਂਡ ਫਾਰ ਮੋਰ ਫੰਡਸ TIA
ਰਮਨਦੀਪ ਢਿੱਲੋਂ ਜੀ ਦੇਖੋ ਜੀ ਤੁਹਾਡਾ ਇਹ ਕੈਲਕੂਲੇਸ਼ਨਸ ਕਰਨ ਲਈ ਮੈਨੂੰ ਹੋਰ ਵੀ ਸਵਾਲ ਪੁੱਛਣੇ ਪੈਣਗੇ ਬੈਟਰ ਹੈ ਕਿ ਤੁਸੀਂ ਆਫਿਸ ਨੰਬਰ ਤੇ ਕਾਲ ਕਰਕੇ ਰਿਸੈਪਸ਼ਨ ਤੇ ਕਹਿ ਦਿਓ ਕਿ ਸੰਦੀਪ ਸਰ ਨਾਲ ਗੱਲ ਕਰਾ ਦਿਓ ਉਹ ਤੁਹਾਨੂੰ ਪੂਰਾ ਪ੍ਰੋਪਰ ਸਮਝਾ ਦੇਣਗੇ ਵੀ ਤੁਹਾਨੂੰ ਕਿੰਨੇ ਫੰਡਸ ਸ਼ੋ ਕਰਨ ਦੀ ਲੋੜ ਹੈ ਬਾਕੀ ਹੋਰ ਸਾਰੀਆਂ ਰਿਕੁਆਇਰਮੈਂਟਸ ਤੁਹਾਨੂੰ ਦੱਸ ਦੇਣਗੇ ਵੀਜ਼ਾ ਦੀਆਂ ਪਲੀਜ਼ ਸਾਡੇ ਆਫਿਸ ਕੰਟੈਕਟ ਕਰ ਲਿਓ ਕਿਉਂਕਿ ਮੈਂ ਤਾਂ ਮੇਰੇ ਇਸ ਟਾਈਮ ਤੇ ਮੈਨੂੰ ਤੁਹਾਨੂੰ ਸਮਝਾਉਣਾ ਮੁਸ਼ਕਿਲ ਹੋ ਜਾਏਗਾ
ਜੀ ਅੱਗੇ ਕਾਲਰ ਵੀ ਸਾਡੇ ਹਾਂਜੀ ਹਾਂਜੀ ਅਸੀਂ ਔਨ ਏਅਰ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਜਗਦੀਪ ਹੈ। ਮੇਰਾ ਕੁਐਸਚਨ ਹੈ ਕਿ ਮੇਰੀ ਮੈਂ ਹੁਣ ਟੀ ਆਰ ਪਾਈ ਹੈ, ਹੁਣ ਮਤਲਬ ਬੀਬੀਏ ਫਿਨਿਸ਼ ਕਰਨ ਤੋਂ ਬਾਅਦ, ਤੇ ਜਿਵੇਂ ਤੁਸੀਂ ਕਈ ਵਾਰ ਕਹਿੰਦੇ ਹੋ ਕਿ ਕੋਈ ਡਿਪਲੋਮਾ ਕਰ ਲਓ ਡਿਊਰਿੰਗ ਟੀ ਆਰ ਸੇਫ ਸਾਈਡ ਰੱਖਣ ਦੇ ਲਈ, ਤੇ ਮੇਰਾ ਆਲਰੇਡੀ 2003 ਚ ਮੈਂ ਆਪਣਾ ਡਿਪਲੋਮਾ ਆਫ ਨਰਸਿੰਗ ਕੀਤਾ ਹੋਇਆ, ਤੇ ਉਸ ਤੋਂ ਬਾਅਦ ਕੰਟੀਨਿਊਸ 2013 ਤੱਕ ਮੇਰਾ ਮਤਲਬ ਐਕਸਪੀਰੀਅੰਸ ਹੈਗਾ ਐਜ਼ ਆ ਆਰ ਐਨ। ਤੇ ਮੈਮ ਮੈਂ ਸਿਰਫ ਇਹ ਪੁੱਛਣਾ ਚਾਹੁੰਦੀ ਹਾਂ ਕਿ ਮੈਨੂੰ ਦੁਬਾਰਾ ਅਪਡੇਟ ਕਰਨਾ ਪਏਗਾ ਜਾਂ ਮੈਂ ਐਲੀਜੀਬਲ ਹਾਂ ਰਜਿਸਟਰ ਹੋਣ ਤੋਂ ਬਾਅਦ 489 ਜਾਂ 19 ਅਪਲਾਈ ਕਰਨ ਦੇ ਲਈ 190।
ਜਗਦੀਪ ਜੀ, ਤੁਹਾਡਾ ਜਿਹੜਾ ਡਿਪਲੋਮਾ ਕੀਤਾ ਹੋਇਆ ਆਸਟ੍ਰੇਲੀਆ ਦੇ ਵਿੱਚ ਕੀਤਾ ਹੋਇਆ ਜੀ ਤੁਸੀਂ?
ਨਹੀਂ ਮੈਮ, ਮੈਂ ਇੰਡੀਆ ਤੋਂ ਕੀਤਾ ਹੋਇਆ, 2003 ਚ ਫਿਨਿਸ਼ ਕੀਤਾ ਤੇ ਉਸ ਤੋਂ ਬਾਅਦ 2013 ਤੱਕ
ਇੰਡੀਆ। ਨਹੀਂ ਜੀ, ਇੰਡੀਆ ਵਾਲੇ ਡਿਪਲੋਮੇ ਦੀ ਆਸਟ੍ਰੇਲੀਆ ਦੇ ਇਕੁਇਲੈਂਟ ਨਹੀਂ ਮੰਨਿਆ ਜਾਂਦਾ ਉਹਨੂੰ, ਠੀਕ ਹੈ ਜੀ। ਪਰ ਜੇ ਤੁਸੀਂ BSc ਨਰਸਿੰਗ ਇੰਡੀਆ ਚ ਕੀਤੀ ਹੋਈ ਹੈ ਤਾਂ ਫਿਰ ਹੱਲ ਹੋ ਸਕਦਾ ਜੀ, ਜਿਵੇਂ ਡਿਪਲੋਮੇ ਤੋਂ ਬਾਅਦ ਜੇ ਪੋਸਟ ਬੇਸਿਕ ਕੀਤੀ ਹੋਈ ਆ ਤੁਸੀਂ।
ਨਹੀਂ ਮੈਮ, GNM ਮੈਂ ਤੇ ਫਿਰ ਮਤਲਬ ਜੇ ਹੁਣ ਮੈਂ ਐਡਮਿਸ਼ਨ ਲੈਣੀ ਆ ਤੇ ਮੈਂ ਗ੍ਰੈਜੂਏਟ ਐਂਟਰੀ ਚ ਡਿਪਲੋਮਾ ਚ ਲੈ ਸਕਦੀ ਹਾਂ ਜਾਂ ਫਿਰ ਮੈਨੂੰ ਉਹੀ ਜਿਹੜਾ ਡਿਪਲੋਮਾ 2 ਇਅਰਸ ਦਾ ਕਰਨਾ ਪੈਂਦਾ ਉਹੀ ਮਤਲਬ ਕਿ ਕਰਨਾ ਪਏਗਾ?
ਦੇਖੋ, ਗ੍ਰੈਜੂਏਟ ਐਂਟਰੀ ਡਿਪਲੋਮੇ ਵਿੱਚ ਵੀ ਐਡਮਿਸ਼ਨ ਲੈ ਸਕਦੇ ਹੋ ਜੇ ਤੁਹਾਨੂੰ ਮਿਲ ਰਹੀ ਹੈ। ਜੇ ਨਹੀਂ ਮਿਲ ਰਹੀ, ਤੁਸੀਂ ਸਾਡੇ ਆਫਿਸ ਕੰਟੈਕਟ ਕਰ ਰਹੇ ਹੋ, ਅਸੀਂ ਤੁਹਾਡੀ ਐਡਮਿਸ਼ਨ ਦਾ ਹੱਲ ਕਰ ਸਕਦੇ ਹਾਂ। ਗ੍ਰੈਜੂਏਟ ਐਂਟਰੀ ਡਿਪਲੋਮਾ ਵੀ ਕਰ ਸਕਦੇ ਹੋ ਤੇ ਤੁਸੀਂ ਡਿਪਲੋਮਾ ਆਫ ਨਰਸਿੰਗ, ਜੇ ਤੁਸੀਂ ਓਬਵੀਅਸਲੀ ਜੇ ਤੁਹਾਨੂੰ ਗ੍ਰੈਜੂਏਟ ਡਿਪਲੋਮੇ ਚ ਮਿਲ ਰਹੀ ਹੈ ਤਾਂ ਉਹਦੇ ਵਿੱਚ ਹੀ ਫੋਰ ਸ਼ੋਰ ਜਾਣਾ ਚਾਹੀਦਾ ਹੈ, ਤੇ ਨਹੀਂ ਤਾਂ ਅਦਰਵਾਈਜ਼ ਤੁਸੀਂ ਬੈਚਲਰ ਆਫ ਨਰਸਿੰਗ ਵੀ ਕਰ ਸਕਦੇ ਹੋ 2 ਸਾਲ ਦੇ ਵਿੱਚ, ਕਿਉਂਕਿ ਤੁਹਾਨੂੰ ਫਾਸਟ ਟਰੈਕ ਵੀ ਮਿਲ ਸਕਦੀ ਹੈ, 1 ਸਾਲ ਦਾ ਤੁਹਾਨੂੰ ਕ੍ਰੈਡਿਟ ਮਿਲ ਜਾਏਗਾ ਤੁਹਾਡੀ ਡਿਪਲੋਮੇ ਦਾ।
ਬਟ ਮੈਮ ਜਿੱਦਾਂ ਕਹਿੰਦੇ ਕਿ 10 ਇਅਰਸ ਦੀ ਸਟੱਡੀ ਦਾ ਹੈਗਾ ਕਿ 10 ਇਅਰ ਮੋਰ ਦੈਨ 10 ਇਅਰਸ ਨਹੀਂ ਹੋਣੇ ਚਾਹੀਦੇ ਬੈਚਲਰ ਨਰਸਿੰਗ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ, ਤੇ ਤੁਹਾਨੂੰ
ਸੋਰੀ ਦੇਖੋ ਜੀ ਤੁਹਾਡਾ ਮੇਰੇ ਖਿਆਲ ਚ ਬੜਾ ਪਰਟੀਕੁਲਰ ਹੋ ਗਿਆ, ਤੁਹਾਡੀ ਕੋਈ ਥੋੜੀ ਜਿਹੀ ਪ੍ਰੋਬਲਮ ਹੈ ਨਾ ਤੁਹਾਡੇ ਕੇਸ ਵਿੱਚ, ਤਾਂ ਤੁਸੀਂ ਸਾਡੇ ਆਫਿਸ ਨੰਬਰ ਤੇ ਕੰਟੈਕਟ ਕਰ ਲਿਓ, ਅਸੀਂ ਤੁਹਾਨੂੰ ਫਰਦਰ ਗਾਈਡ ਕਰ ਦਾਂਗੇ ਵੀ ਕਿਹੜਾ ਕੋਰਸ ਤੁਹਾਡੇ ਲਈ ਬੈਸਟ ਰਹੇਗਾ। ਡੈਫੀਨੇਟਲੀ, ਹਾਂਜੀ ਬਿਲਕੁਲ ਜੀ,
ਓਕੇ ਥੈਂਕ ਯੂ,
ਠੀਕ ਹੈ ਜਗਦੀਪ ਜੀ।
ਅੱਗੇ ਸਾਡੇ ਨਾਲ ਕੁਝ ਹੋਰ ਸਵਾਲ ਜਿਹੜੇ ਆ ਉਹ ਫੇਸਬੁੱਕ ਦੇ ਜ਼ਰੀਏ ਪਹੁੰਚੇ ਨੇ। ਸੌਰਵ ਅਰੋੜਾ ਕਹਿੰਦੇ, ਮੈਮ ਆਈ ਐਮ ਡੂਇੰਗ ਬੈਚਲਰਸ ਆਫ IT ਇਨ ਫਸਟ ਸਮੈਸਟਰ, ਕੈਨ ਆਈ ਚੇਂਜ ਕੋਰਸ ਬੈਚਲਰਸ ਟੂ ਐਨੀ ਟ੍ਰੇਡ ਕੋਰਸ?
ਸੌਰਵ ਜੀ, ਟ੍ਰੇਡ ਕੋਰਸ ਚੇਂਜ ਕਰਨ ਵਾਲਾ ਥੋੜਾ ਜਿਹਾ ਤੁਹਾਨੂੰ ਧਿਆਨ ਰੱਖਣਾ ਪਏਗਾ। 6 ਮਹੀਨੇ ਜੇ ਬੈਚਲਰ ਦੇ ਹੋ ਗਏ ਨੇ ਤਾਂ ਰਿਲੀਜ਼ ਦੀ ਲੋੜ ਨਹੀਂ ਹੈ, ਜੇ 6 ਮਹੀਨੇ ਨਹੀਂ ਹੋਏ ਤਾਂ ਰਿਲੀਜ਼ ਲੈਣੀ ਪਏਗੀ। ਤੇ ਆਪਣਾ ਜਿਹੜਾ ਕਿ ਥੋੜਾ ਜਿਹਾ ਧਿਆਨ ਨਾਲ ਚੇਂਜ ਕਰਿਓ, ਕਿਉਂਕਿ ਤੁਹਾਨੂੰ ਲੀਡਿੰਗ ਟੂ ਡਿਗਰੀ ਦੀ COE ਰੱਖਣੀ ਪੈਣੀ ਹੈ, ਤੇ ਇਹਦੇ ਵਿੱਚ ਹਜੇ ਹੁਣ ਤੱਕ ਇਹੋ ਜਿਹਾ ਕੁਛ ਮਤਲਬ ਕਿ ਕੈਂਸਲੇਸ਼ਨ ਸਾਡੇ ਦੇਖਣ ਚ ਨਹੀਂ ਆਈ ਜਿਨ੍ਹਾਂ ਨੇ ਟ੍ਰੇਡ ਵਿੱਚ ਗਏ ਨੇ। ਬਟ ਤੁਸੀਂ, ਮੈਂ ਇਹੀ ਕਹੂੰਗੀ ਕਿ ਕਈ ਵਾਰ ਮਾਈਗ੍ਰੇਸ਼ਨ ਏਜੰਟ ਜਾਂ ਫਿਰ ਜਿਹੜੇ ਐਜੂਕੇਸ਼ਨ ਏਜੰਟ ਨੇ ਖਾਸ ਕਰਕੇ, ਕਿਉਂਕਿ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਮਾਈਗ੍ਰੇਸ਼ਨ ਲਾਅ ਦੀ, ਉਹ ਚੇਂਜ ਕਰਾ ਦਿੰਦੇ ਨੇ ਇਕੱਲੇ ਸਰਟੀਫਿਕੇਟ 3-4 ਡਿਪਲੋਮੇ ਚ ਐਡਮਿਸ਼ਨ ਕਰਵਾ ਕੇ ਬੱਚੇ ਨੂੰ ਛੱਡ ਦਿੰਦੇ ਨੇ ਆਪਣੇ ਹਾਲ ਤੇ
ਜੀ।
ਤੇ ਫਿਰ ਇਹ ਜੀ ਮਤਲਬ ਕਿ ਕੇਅਰਫੁਲ ਰਹੋ ਜਦੋਂ ਵੀ ਚੇਂਜ ਕਰਦੇ ਹੋ, ਬਟ ਚੇਂਜ ਤੁਸੀਂ ਕਰ ਸਕਦੇ ਹੋ, ਬਟ ਫਰਦਰ ਤੁਹਾਨੂੰ ਬੈਚਲਰ ਦੀ COE ਦੀ ਲੋੜ ਪਏਗੀ ਜੀ।
ਜੀ, ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਜਸਪ੍ਰੀਤ ਕੌਰ ਹੋਰੀ ਜੁੜੇ ਨੇ। ਹੈਲੋ ਮੈਮ, ਕਹਿੰਦੇ ਆਈ ਹੈਵ ਡਨ IT, ਆਈ ਐਮ ਕਰੰਟਲੀ ਔਨ 485 ਵੀਜ਼ਾ ਐਂਡ ਵਿਲ ਐਕਸਪਾਇਰ ਔਨ ਫੈਬਰੀ, ਕੈਨ ਆਈ ਐਨਰੋਲ ਇਨ ਨਰਸਿੰਗ?
ਜਸਪ੍ਰੀਤ ਕੌਰ ਜੀ, ਐਨਰੋਲ ਤਾਂ ਨਰਸਿੰਗ ਚ ਕਰ ਸਕਦੇ ਹੋ, ਬਟ ਫਰਦਰ ਤੁਹਾਨੂੰ ਪਲਾਨਿੰਗ ਲਈ ਕੰਟੈਕਟ ਹੀ ਕਰਨਾ ਪੈਣਾ ਜੀ ਆਫਿਸ ਚ। ਡੈਫੀਨੇਟਲੀ ਐਨਰੋਲ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਕੋਲ 7-inch ਬੈਂਡਸ ਹੈਗੇ ਨੇ
ਜੀ। ਅੱਗੇ ਮਯੰਕ ਸਚਦੇਵਾ, ਇਹਨਾਂ ਦਾ ਸਵਾਲ ਹੈ ਫੇਸਬੁੱਕ ਤੇ, ਕਹਿੰਦੇ ਆਈ ਵਾਂਟ ਟੂ ਅਪਲਾਈ TR ਆਫਟਰ ਮਾਸਟਰਸ ਇਨ ਹੋਸਪਿਟੈਲਿਟੀ ਐਂਡ ਡਿਊਰਿੰਗ TR ਵਿਚ ਕੋਰਸ ਵਿਲ ਬੀ ਬੈਸਟ ਆਪਸ਼ਨ ਫਾਰ PR?
ਮਯੰਕ ਜੀ, ਤੁਹਾਨੂੰ ਵੀ ਸਰ ਮੈਨੂੰ ਲੱਗਦਾ ਆਫਿਸ ਵਿੱਚ ਕੰਟੈਕਟ ਕਰਨਾ ਪੈਣਾ, ਕਿਉਂਕਿ ਤੁਸੀਂ ਫਿਊਚਰ ਪਲੈਨਿੰਗ ਦੀ ਗੱਲ ਕਰ ਰਹੇ ਹੋ, ਤੇ ਆਪਸ਼ਨਸ ਦਾ ਤੁਹਾਡੀ ਸਾਰਾ ਪਿਛਲਾ ਬੈਕਗ੍ਰਾਉਂਡ ਦੇਖ ਕੇ ਤੁਹਾਡੇ ਇੰਟਰਸਟ ਦੇ ਹਿਸਾਬ ਨਾਲ ਕਿਹੜੀ ਫੀਲਡ ਚ ਤੁਸੀਂ ਜੋਬ ਲੱਭ ਸਕਦੇ ਹੋ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਕੰਸਲਟੇਸ਼ਨ ਦੇ ਸਕਦੇ ਹਾਂ ਜੀ। ਤੁਸੀਂ ਪਲੀਜ਼ ਸਾਡੇ ਆਫਿਸ ਕੰਟੈਕਟ ਕਰੋ
ਜੀ। ਤੇ ਹੋਰ ਵੀ ਬਹੁਤ ਸਾਰੇ ਸਵਾਲ ਜਿਹੜੇ ਆ ਜੀ ਇੱਧਰ ਆ ਰਹੇ ਆ। ਗਿੱਲ ਗੋਲਡੀ ਕਹਿੰਦੇ ਆ, ਆਈ ਹੈਵ 3 ਇਅਰਸ ਐਕਸਪੀਰੀਅੰਸ ਇਨ ਹੇਅਰ ਡਰੈਸਿੰਗ ਐਂਡ ਸਕਿੱਲ ਅਸੈਸਮੈਂਟ 55 points, ਐਮ ਆਈ ਐਲੀਜੀਬਲ ਫਾਰ 489 ਇਨ ਤਸਮੈਨੀਆ ਔਰ ਨਿਊ ਸਾਊਥ ਵੇਲਸ ਔਰ ਐਨੀ ਅਦਰ ਸਟੇਟ?
ਗਿੱਲ ਗੋਲਡੀ ਜੀ, ਗੋਲਡਨ ਓਪਰਚੁਨਿਟੀ ਹੈ ਜੀ, ਜ਼ਿਆਦਾ ਦੇਰ ਨਹੀਂ ਰਹਿਣੀ ਹੈਗੀ। ਨਿਊ ਸਾਊਥ ਵੇਲ ਖੁੱਲਾ ਹੈ ਹੇਅਰ ਡਰੈਸਿੰਗ ਲਈ, ਜਿੰਨੀ ਛੇਤੀ ਹੋ ਸਕੇ ਆਪਣੀ ਫਾਈਲ ਕਹਿ ਲੋ ਕਿ ਪ੍ਰੋਸੈਸ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਮੋਸਟ ਪ੍ਰੋਬੇਬਲੀ ਕਾਫੀ ਦੇਰ ਤੋਂ ਖੁੱਲਿਆ ਹੋਇਆ ਹੈ ਹੇਅਰ ਡਰੈਸਿੰਗ April ਤੋਂ, ਤੇ ਬੰਦ ਹੋਣ ਦੇ ਆਸਾਰ ਨੇ ਜੀ ਹੁਣ। ਤੇ ਤੁਸੀਂ, ਕਿਉਂਕਿ ਰੀਜਨ ਇੱਕੋ ਜੀ ਖੁੱਲਿਆ ਹੋਇਆ ਹੈ ਤੇ ਮੋਸਟ ਪ੍ਰੋਬਬਲੀ ਤੁਹਾਨੂੰ ਛੇਤੀ ਐਕਟ ਕਰਨ ਦੀ ਲੋੜ ਹੈ
ਜੀ।
ਨਿਊ ਸਾਊਥ ਵੇਲਸ ਚ ਅਪਲਾਈ ਕਰ ਸਕਦੇ ਹੋ, 55 ਪੁਆਇੰਟਸ ਆਪਣੇ ਨੇ, 10 ਪੁਆਇੰਟ ਤੁਹਾਨੂੰ ਸਟੇਟ ਨੇ ਦੇ ਦੇਣੇ, 65 ਹੋ ਜਾਣਗੇ ਜੀ।
ਜੀ ਤੇ ਅੱਗੇ ਕੁਝ ਹੋਰ ਦੋਸਤ ਜੁੜੇ ਹੋਏ ਨੇ, ਹੈਪੀ ਚਾਹਲ ਜੁੜੇ ਨੇ। ਹੈਲੋ ਮੈਮ, ਕਹਿੰਦੇ ਸੇਮ ਯੂਨੀਵਰਸਿਟੀ ਚ ਬਿਫੋਰ 6 ਮੰਥ ਕੋਰਸ ਚੇਂਜ ਕਰ ਸਕਦੇ ਆ, ਕਹਿੰਦੇ ਇਫ ਯੈਸ ਕੀ ਫੀਸ ਦੁਬਾਰਾ ਪੇ ਕਰਨੀ ਪੈ ਜੂ ਜੀ? ਸੇਮ ਫੀਸ ਤੇ ਹੋ ਜਾਊ। ਨਾਓ ਆਈ ਐਮ ਡੂਇੰਗ ਐਲੀ ਕੋਰਸ ਵੀ।
ਹੈਪੀ ਚਾਹਲ ਜੀ, ਜੇ ਤੁਹਾਡੀ ਯੂਨੀਵਰਸਿਟੀ ਤੁਹਾਨੂੰ ਅਲਾਓ ਕਰਦੀ ਹੈ ਚੇਂਜ ਕਰਨੀ, ਤਾਂ ਡੈਫੀਨੇਟਲੀ ਤੁਸੀਂ ਚੇਂਜ ਕਰ ਸਕਦੇ ਹੋ ਤੇ ਤੁਹਾਡੀ ਫੀਸ ਜਿਹੜੀ ਹੈ ਉਹ ਫਰਦਰ ਵਾਲੇ ਕੋਰਸ ਚ ਟ੍ਰਾਂਸਫਰ ਕਰ ਦੇਣਗੇ, ਬਟ ਤੁਹਾਨੂੰ ਪਹਿਲਾਂ ਯੂਨੀਵਰਸਿਟੀ ਨੂੰ ਕੰਟੈਕਟ ਕਰਨਾ ਪਏਗਾ, ਕਿਉਂਕਿ ਮੋਸਟ ਪ੍ਰੋਬੇਬਲੀ ਜੇ ਤੁਸੀਂ ਉਹ ਕੋਰਸ ਨਹੀਂ ਸ਼ੁਰੂ ਕੀਤਾ ਤੇ ਤੁਹਾਨੂੰ ਕਹਿ ਲਓ ਕਿ ਪਰਮਿਸ਼ਨ ਮਿਲਣੀ ਜੀ ਬਹੁਤ ਮੁਸ਼ਕਿਲ ਹੈ। 6 ਮਹੀਨੇ ਬਾਅਦ ਮੋਸਟਲੀ ਉਹ ਅਲਾਓ ਕਰਦੇ ਨੇ ਚੇਂਜ ਕਰਨਾ
ਜੀ,
ਭਾਵੇਂ ਤੁਸੀਂ ਵਿਦ ਇਨ ਯੂਨੀਵਰਸਿਟੀ ਕਰ ਰਹੇ, ਬਟ ਸਟਿਲ ਗਿਵ ਇਟ ਅ ਗੋ। ਕਈ ਵਾਰ ਯੂਨੀਵਰਸਿਟੀਜ਼ ਅਲਾਓ ਕਰ ਦਿੰਦੀਆਂ ਨੇ, ਤੁਹਾਨੂੰ ਰੀਜ਼ਨਸ ਦੇਣੇ ਪੈਣਗੇ ਜੀ ਉਹਨਾਂ ਨੂੰ ਕਿਉਂ ਕਰਨਾ ਚਾਹੁੰਦੇ ਹੋ।
ਅੱਗੇ ਜਸਵਿੰਦਰ ਸਿੰਘ ਢੀਂਡਸਾ, ਇਹਨਾਂ ਨੇ ਪੁੱਛਿਆ ਹਾਊ ਅਬਾਊਟ ਸਿਟੀਜ਼ਨਸ਼ਿਪ ਨਿਊ ਰੂਲਸ।
ਜਸਵਿੰਦਰ ਜੀ, ਸਿਟੀਜ਼ਨਸ਼ਿਪ ਦੇ ਹਜੇ ਕੁਛ ਸੋਲਿਡ ਰੂਲਸ ਜਿਹੜੇ ਅਸੀਂ ਨਹੀਂ ਹਜੇ ਮਤਲਬ ਕਿ ਕਹਿ ਲਓ ਕਿ ਸੋਲਿਡ ਹਜੇ ਸੋਲਿਡੀਫਾਈ ਨਹੀਂ ਹੋਏ ਹੈਗੇ। ਡੈਫੀਨੇਟਲੀ ਜਿਹੜੀ ਕਿ ਨਿਊਜ਼ ਵਿੱਚ ਹੈ ਉਹ ਇਹੀ ਹੈ ਕਿ ਸਪੀਕਿੰਗ ਦਾ ਟੈਸਟ ਕਰਨ ਲੱਗੇ ਨੇ ਉਹ, ਜਿਹੜੀ ਕਿ 5 ਬੈਂਡ ਲੈਵਲ ਦੀ ਸਪੀਕਿੰਗ ਹੋਏਗੀ, ਬਟ ਹਜੇ ਪਾਰਲੀਮੈਂਟ ਚੋਂ ਪਾਸ ਨਹੀਂ ਹੋਏ ਜੀ ਇਹ ਰੂਲਸ
ਜੀ।
ਜੇ ਕੋਈ ਕੋਈ ਵੀ ਅਪਡੇਟ ਹੁੰਦਾ ਹੈ, ਜੇ ਤੁਸੀਂ ਸਾਡਾ ਫੇਸਬੁੱਕ ਪੇਜ ਲਾਈਕ ਕੀਤਾ, ਅਸੀਂ ਫੇਸਬੁੱਕ ਪੇਜ ਤੇ ਅਪਡੇਟ ਕਰਦੇ ਰਹਾਂਗੇ ਜੀ।
ਜੀ ਅੱਗੇ ਹੇਮੂ ਬੈਨੀਪਾਲ ਹੈ ਜੀ, ਤੇ ਹੇਮੂ ਬੈਨੀਪਾਲ ਹੋ ਸਕਦੇ ਹੈ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਮੈਂ ਬੈਚਲਰ ਆਫ ਬਿਜ਼ਨਸ ਕੀਤੀ ਹੈ ਮੇਜਰਿੰਗ ਇਨ ਐਚ ਆਰ ਮੈਨੇਜਮੈਂਟ ਐਂਡ ਕਰੰਟਲੀ ਵਰਕਿੰਗ ਐਜ ਅ ਸੀਨੀਅਰ ਐਚ ਆਰ ਮੈਨੇਜਰ ਐਂਡ ਆਈ ਹੈਵ ਬੀਨ ਵਰਕਿੰਗ ਫਰੋਮ ਲਾਸਟ 7 ਮੰਥਸ। ਵੁੱਡ ਯੂ ਪਲੀਜ਼ ਸੁਜੈਸਟ ਵਟ ਕੈਨ ਆਈ ਡੂ ਆਫਟਰ ਆਈ ਫਿਨਿਸ਼ 1 ਈਅਰ ਐਕਸਪੀਰੀਅੰਸ।
ਦੇਖੋ ਜੀ, ਐਚ ਆਰ ਮੈਨੇਜਰ, ਮੈਂ ਥੋੜਾ ਜਿਹਾ ਪਹਿਲਾਂ ਵੀ ਇੱਕ ਕੁਐਰੀ ਆਈ ਸੀ ਐਚ ਆਰ ਮੈਨੇਜਰ ਦੀ। ਐਚ ਆਰ ਮੈਨੇਜਰ ਬੜੀ ਸੀਨੀਅਰ ਲੈਵਲ ਦੀ ਪੋਜੀਸ਼ਨ ਹੈ, ਉਦੋਂ ਮੈਂ ਨਹੀਂ ਥੋੜਾ ਜਿਹਾ ਇਲੈਬੋਰੇਟ ਕੀਤਾ, ਮੈਂ ਫਰਦਰ ਇਲੈਬੋਰੇਟ ਕਰਦਾ। ਜੇ ਡੈਫੀਨੇਟਲੀ ਤੁਸੀਂ ਐਚ ਆਰ ਮੈਨੇਜਰ ਸੀਨੀਅਰ ਪੋਜੀਸ਼ਨ ਤੇ ਕਰ ਰਹੇ ਹੋ ਤਾਂ ਤੁਹਾਨੂੰ ਸਕਿੱਲ ਅਸੈਸਮੈਂਟ ਲਈ ਆਪਣਾ ਐਕਸਪੀਰੀਅੰਸ ਅਕਿਊਮੂਲੇਟ ਕਰਨਾ ਪਏਗਾ, ਠੀਕ ਹੈ ਜੀ। ਜੇ ਐਚ ਆਰ ਮੈਨੇਜਰ ਤੋਂ ਥੋੜੀ ਥੱਲੇ ਲੈਵਲ ਦੀ ਹੈ ਤਾਂ ਤੁਸੀਂ ਰਿਕਰੂਟਮੈਂਟ ਕੰਸਲਟੈਂਟ ਵੀ ਆਪਣੀ ਸਕਿੱਲ ਅਸੈਸਮੈਂਟ ਕਰਾ ਸਕਦੇ ਹੋ, ਉਹਦੇ ਲਈ ਤੁਹਾਡਾ 1 ਸਾਲ ਦੇ ਐਕਸਪੀਰੀਅੰਸ ਤੁਹਾਡੀ ਸਕਿੱਲ ਅਸੈਸਮੈਂਟ ਹੋ ਜਾਵੇਗੀ ਜੀ।
ਜੀ ਤੇ ਪ੍ਰਭਜੀਤ ਜੀ, ਹੁਣ ਸਾਡੇ ਕੋਲ ਸਮਾਂ ਬਹੁਤਾ ਜ਼ਿਆਦਾ ਨਹੀਂ ਬਚਿਆ, ਸਿਰਫ 4 ਮਿੰਟ ਦਾ ਸਮਾਂ ਹੈ, ਉਹਦੇ ਵਿੱਚ ਹੀ ਅਸੀਂ ਜਿੰਨੇ ਕੁ ਮੈਸੇਜ 1-2 ਲੈ ਸਕਾਂਗੇ ਉਹ ਲਵਾਂਗੇ। ਮਨੀ ਗਿਰਦਰ ਜੀ ਸਾਡੇ ਨਾਲ ਅੱਗੇ ਜੁੜੇ ਹੋਏ ਨੇ ਫੇਸਬੁੱਕ ਤੇ, ਕਹਿੰਦੇ ਚਾਂਸਿਸ ਫਾਰ 190 ਵਿਕਟੋਰੀਆ ਸਪੋਂਸਰਸ਼ਿਪ ਐਜ ਅ ਡਿਵੈਲਪਰ ਪ੍ਰੋਗਰਾਮਰ। I have permanent job offer in Victoria and working with them from last 1 year. Chances ਉਹਨਾਂ ਦਾ ਜਿਹੜਾ ਸਵਾਲ ਹੈ ਜੀ ਉਹ ਪਿੱਛੇ ਚਲੇ ਗਿਆ ਪੜ੍ਹਦੇ ਆ, ਸੋ ਇੱਕ ਵਾਰ ਫਿਰ ਮੈਂ
ਮੇਨਲੀ ਉਹ ਪੁੱਛ ਰਹੇ ਨੇ ਕਿ ਵਿਕਟੋਰੀਆ ਦੀ ਸਪੋਂਸਰਸ਼ਿਪ ਦੇ ਉਹਨਾਂ ਦੇ
ਜੀ ਚਾਂਸਿਸ ਆਫ ਆਈ ਮੈਟ ਆਲ ਦਾ ਕੰਡੀਸ਼ਨ। ਇਹਨਾਂ ਨੇ ਪੁੱਛਿਆ ਜੀ ਚਾਂਸਿਸ ਫਾਰ 190 ਵਿਕਟੋਰੀਆ ਸਪੋਂਸਰਸ਼ਿਪ ਐਜ਼ ਅ ਡਿਵੈਲਪਰ ਪ੍ਰੋਗਰਾਮਰ। I have permanent job offer in Victoria and working with them from last 1 year. So chances puchhe hai, chances of I met all the conditions. Bhi main unhone puchhe bhi conditions jehdiyan met karda ya main meet karda.
Dekho developer programmer layi ji Victoria di jehdi requirement hai oh 3 years di hai. But having said that tusi ik var sanu contact zarur kar liyo kyunki tadi tada case thoda jiya unique hai ki tusi kya ki tade kol ਵਿਕਟੋਰੀਆ ਚ ਹੀ ਕੰਮ ਕਰ ਰਹੇ ਹੋ ਤੇ ਫਰਦਰ ਜੋਬ ਆਫਰ ਵੀ ਹੈ ਤੇ ਤੁਹਾਡੀ ਆਪਾਂ ਦੇਖ ਸਕਦੇ ਹਾਂ ਜੀ ਵਿਕਟੋਰੀਆ ਦੇ ਵਿੱਚ। ਵੈਸੇ ਉਹਨਾਂ ਦੀ 3 ਇਅਰਸ ਦੀ ਰਿਕੁਆਇਰਮੈਂਟ ਹੈ ਜੇ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾਓਗੇ, ਬਟ ਡੈਫੀਨੇਟਲੀ ਜੇ ਤੁਸੀਂ ਇੱਕ ਵਾਰ ਸਾਡੇ ਆਫਿਸ ਕੰਟੈਕਟ ਕਰ ਲਿਓ, ਮੈਂ ਤੁਹਾਡੀ ਰਿਕੁਆਇਰਮੈਂਟਸ ਜਿਹੜੀ ਫਰਦਰ ਬਾਕੀ ਸਾਰੀਆਂ ਚੀਜ਼ਾਂ ਚੈੱਕ ਕਰਕੇ ਤੁਹਾਡੀ ਐਲੀਜੀਬਿਲਟੀ ਵਾਲੀਆਂ ਤੁਹਾਨੂੰ ਦੱਸ ਦਾਂਗੇ ਕਿ ਤੁਹਾਡਾ ਕੀ ਹੋ ਸਕਦਾ ਹੈ
ਜੀ। ਹੋਰ ਵੀ ਬਹੁਤ ਸਾਰੇ ਸਵਾਲ ਆ ਰਹੇ ਹੈ ਪਰ ਸਾਡੇ ਕੋਲ ਸਮਾਂ ਜਿਹੜਾ ਸਿਰਫ 2 ਮਿੰਟ ਦਾ ਬਚਿਆ। ਵੀਰ ਧਾਲੀਵਾਲ ਕਹਿੰਦੇ ਆਈ ਡਨ ਟੈਲੀਕਮਿਊਨੀਕੇਸ਼ਨ ਤੇ ਇਹਨਾਂ ਦਾ ਜੀ ਸਵਾਲ ਜਿਹੜਾ ਬੜੇ ਤੇਜ਼ੀ ਦੇ ਨਾਲ ਸਵਾਲ ਜਿਹੜੇ ਆ ਉਹ ਆ ਰਹੇ ਆ। ਸੋ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਕੀਤੀ ਆ ਜੇ 60 ਪੁਆਇੰਟਸ ਨੇ ਤੇ ਮੇਰੀ ਟੀ ਆਰ ਸੈਪਟੰਬਰ ਚ ਕਹਿੰਦੇ ਫਿਨਿਸ਼ ਹੋ ਰਹੀ ਆ ਤੇ ਈਓ ਆਈ ਪਾਈ ਹੋਈ ਆ ਕਹਿੰਦੇ
60 ਪੁਆਇੰਟਸ ਤੇ ਜੀ 189 ਦੀ ਜੇ ਈਓ ਆਈ ਪਾਈ ਹੋਈ ਹੈ ਤੇ ਉਹ ਤਾਂ ਜਿਵੇਂ ਅਸੀਂ ਦੱਸਿਆ ਕਿ ਉਹਦੇ ਹੁਣ 65 ਪੁਆਇੰਟਸ ਹੋ ਗਏ ਨੇ, ਠੀਕ ਹੈ ਜੀ। ਪਰ ਤੁਸੀਂ ਸਟੇਟ ਸਪੋਂਸਰਸ਼ਿਪ ਫਰਦਰ ਆਪਸ਼ਨਸ ਦੇਖ ਸਕਦੇ ਹੋ, ਐਕਸਪਲੋਰ ਕਰ ਸਕਦੇ ਹੋ
ਜੀ।
ਹਾਂਜੀ
ਸੋ ਹੁਣ ਸਾਰੇ ਸਵਾਲ ਜਿਹੜੇ ਉਹ ਅਸੀਂ ਨਹੀਂ ਲੈ ਪਾਏ ਕਿਉਂਕਿ ਸਮਾਂ ਜਿਹੜਾ ਸੀਮਿਤ ਹੁੰਦਾ ਜੀ ਪ੍ਰੋਗਰਾਮ ਦੌਰਾਨ, ਤੇ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹੁੰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਸਵਾਲ ਆ ਉਹ ਅਸੀਂ ਤੁਹਾਡੇ ਲੈ ਸਕੀਏ, ਪਰ ਸਮੇਂ ਦੀ ਸੀਮਾ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ। ਸੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੋਸਤੋ ਤੁਸੀਂ ਹਰ ਮੰਗਲਵਾਰ ਸ਼ਾਮ ਨੂੰ 7 ਵਜੇ ਤੋਂ 8 ਵਜੇ ਤੱਕ ਸੁਣਦੇ ਹੋ, ਜਿਹਦੇ ਵਿੱਚ ਵੀਜ਼ਾ ਐਡ ਤੋਂ ਸਾਡੇ ਨਾਲ ਜੁੜਦੇ ਨੇ ਪ੍ਰਭਜੀਤ ਜੀ। ਸੋ ਤੁਹਾਡੇ ਜਿਹੜੀਆਂ ਰਹਿੰਦੀਆਂ ਕੁਐਰੀਜ਼ ਆ ਉਹਨਾਂ ਦੇ ਲਈ ਜੇਕਰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤੁਸੀਂ ਉਹਨਾਂ ਦੇ ਆਫਿਸ ਦੇ ਵਿੱਚ ਫੋਨ ਕਰ ਸਕਦੇ ਹੋ 03900777310, ਉਹਨਾਂ ਦਾ ਫੋਨ ਨੰਬਰ ਹੈ। ਸੋ ਪ੍ਰਭਜੀਤ ਜੀ ਜਾਂਦੇ ਜਾਂਦੇ ਕੋਈ ਖਾਸ ਮੈਸੇਜ ਅੱਜ ਤੁਸੀਂ ਦੇ ਕੇ ਜਾਣਾ ਚਾਹੋ?
ਬਸ ਜੀ ਖਾਸ ਮੈਸੇਜ ਮੈਂ ਇਹੀ ਦਊਂਗੀ ਕਿ ਹੁਣ ਪੂਰੀ ਜੁਲਾਈ ਦੇ ਵਿੱਚ ਹੀ, ਜੁਲਾਈ ਦੇ ਐਂਡ ਤੱਕ ਇਸੇ ਤਰੀਕੇ ਨਾਲ ਚੱਲਣਾ ਹੈ, ਚੇਂਜਸ ਕੁਛ ਨਾ ਕੁਛ ਨਵੇਂ ਅਨਾਊਂਸ ਹੋਣਗੇ। ਪਲੀਜ਼ ਡੋਂਟ ਪੈਨਿਕ, ਲੈਟ ਦ ਡਸਟ ਸੈਟਲ ਡਾਊਨ, ਕਿਉਂਕਿ ਇਕਦਮ ਜਦੋਂ ਚੇਂਜ ਹੁੰਦੇ ਆ ਬਹੁਤ ਹਫੜਾ ਦਫੜੀ ਮੱਚਦੀ ਹੈ, ਪੈਨਿਕ ਬਹੁਤ ਹੁੰਦਾ। ਮੈਂ ਕਹੂੰਗੀ ਕਿ ਡੋਂਟ ਪੈਨਿਕ, ਥੋੜਾ ਜਿਹਾ ਟਾਈਮ ਦਿਓ ਸਾਨੂੰ ਵੀ, ਕਿਉਂਕਿ ਸਾਨੂੰ ਵੀ ਬਹੁਤ ਸਾਰੀਆਂ ਕਾਲਸ ਆ ਜਿਹੜੇ ਐਗਜ਼ਿਸਟਿੰਗ ਕਲਾਇੰਟਸ ਨੇ ਜਾਂ ਫਿਰ ਜਿਨ੍ਹਾਂ ਨੇ ਆਲਰੇਡੀ ਕੰਸਲਟੇਸ਼ਨ ਲਈ ਹੁੰਦੀ ਹੈ, ਬਹੁਤ ਸਾਰੀਆਂ ਕਾਲਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਹੁਣ ਕੀ ਕਰੀਏ ਹੁਣ ਕੀ ਕਰੀਏ। ਥੋੜਾ ਜਿਹਾ ਸਾਨੂੰ ਵੀ ਟਾਈਮ ਦਿਓ, ਕਿਉਂਕਿ ਸਾਰੇ ਰੂਲਸ ਕਲੀਅਰ ਜਦ ਹੋ ਜਾਣਗੇ ਉਦੋਂ ਫਿਰ ਪਲੈਨਿੰਗ ਕਰਨੀ ਜ਼ਿਆਦਾ ਬੈਟਰ ਹੈ ਤੁਹਾਡੇ ਲਈ ਵੀ ਸਾਡੇ ਲਈ ਵੀ, ਕਿਉਂਕਿ ਫਿਰ ਮੈਂ ਤੁਹਾਨੂੰ ਫੁੱਲ ਦੱਸ ਸਕਦੀ ਹਾਂ ਕਿ ਹਾਂਜੀ ਹੁਣ ਇਹ ਹੋ ਗਿਆ ਹੈ ਤੇ ਤੁਸੀਂ ਹੁਣ ਐਂ ਕਰੋ। ਕਿਉਂਕਿ ਹਜੇ ਅੱਧੀ ਜਾਣਕਾਰੀ ਨਾਲ ਜੇ ਆਪਾਂ ਪਲੈਨਿੰਗ ਕਰਾਂਗੇ ਤੇ ਫਿਰ ਉਹ ਮਤਲਬ ਪਲੈਨਿੰਗ ਸਹੀ ਨਹੀਂ ਹੋਏਗੀ। ਦੂਸਰਾ ਮੈਂ ਕੁਇਕਲੀ ਇਹ ਕਹਿ ਦਾਂ ਵੀ ਪਲੀਜ਼ ਥੋੜੀ ਲੰਬੀ ਜਿਹੜੀ ਤੁਹਾਡੀ ਕੋਈ ਗੱਲ ਹੁੰਦੀ ਹੈ ਉਹ ਤੁਸੀਂ ਸਾਡੇ ਆਫਿਸ ਵਿੱਚ ਹੀ ਕੰਟੈਕਟ ਕਰੋ ਤੇ ਰੇਡੀਓ ਤੇ ਥੋੜੀ ਜਿਹੀ ਤੁਹਾਡੀ ਸ਼ਾਰਟ ਕੁਐਸਚਨ ਆਨਸਰ ਹੀ ਅਸੀਂ ਆਨਸਰ ਕਰ ਪਾਉਂਦੇ ਹਾਂ। ਜੇ ਕਿਸੇ ਦਾ ਆਨਸਰ ਰਹਿ ਗਿਆ ਹੋਵੇ ਕੋਈ, ਡੋਂਟ ਮਾਇੰਡ, ਕਿਉਂਕਿ ਰੇਡੀਓ ਤੇ ਸਾਰਿਆਂ ਨੂੰ ਜਵਾਬ ਦੇਣੇ ਬੜੇ ਮੁਸ਼ਕਿਲ ਹੋ ਜਾਂਦੇ ਨੇ।
ਬਿਲਕੁਲ ਜੀ। ਸੋ ਪ੍ਰਭਜੀਤ ਜੀ ਇਸ ਵੇਲੇ ਹੁਣ ਅਸੀਂ ਸਮਾਂ ਜਿਹੜਾ ਆ ਹੋਰ ਨਹੀਂ ਲੈ ਸਕਾਂਗੇ, ਪ੍ਰੋਗਰਾਮ ਦਾ ਸਮਾਂ ਜਿਹੜਾ ਸਮਾਪਤ ਹੈ ਤੇ ਅਸੀਂ ਸਰੋਤਿਆਂ ਨੂੰ ਜ਼ਰੂਰ ਦੱਸ ਦਈਏ ਕਿ ਆਉਣ ਵਾਲੇ ਹਫਤੇ ਫੇਰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਨਵੀਆਂ ਹੋਰ ਜਿਹੜੀਆਂ ਅਪਡੇਟਸ ਹੋਣੀਆਂ ਉਹਦੇ ਬਾਰੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਇਸ ਵੇਲੇ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਪ੍ਰਭਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ, ਔਰ ਸਾਡੇ ਵੱਲੋਂ ਵੀ ਹਰਮਨ ਰੇਡੀਓ ਵੱਲੋਂ ਵੀ ਅਸੀਂ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਫੇਰ ਮੰਗਲਵਾਰ ਵਾਲੇ ਦਿਨ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਚ ਜੁੜ ਬੈਠਾਂਗੇ ਸ਼ਾਮ 7 ਵਜੇ ਤੋਂ 8 ਵਜੇ ਤੱਕ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje ton 8 baje tak program migration matters।
ਅਵਤਾਰ ਰੇਡੀਓ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਭਤੀਜ ਅਮਰਤਪਾਲ ਨਾਲ, ਤਾਇਆ ਬਿਸ਼ਨ ਸਿੰਘ ਜੀ ਤੇ ਨਾਲ ਮਨਦੀਪ ਸਿੰਘ ਢਲੋਪਾ ਜੀ ਪ੍ਰੋਗਰਾਮ ਰੇਡੀਓ ਸਾਥ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਤੇ ਘੜੀਆਂ ਚੈੱਕ ਕਰ ਲੋ, ਟਾਈਮ 3:30 ਹੋ ਗਿਆ ਤੇ ਰੇਡੀਓ ਸਾਥ ਜਿਹੜੀ ਸਟਾਰਟ ਹੋ ਗਈ ਹੈ ਤੇ ਅਸੀਂ ਤੁਹਾਡੇ ਨਾਲ ਜੁੜ ਬੈਠੇ ਹਾਂ ਤੇ ਤੁਸੀਂ ਵੀ ਸਾਡੇ ਨਾਲ ਹੁਣ ਜੁੜਨਾ ਜੀ ਇਸ ਪ੍ਰੋਗਰਾਮ ਦੇ ਵਿੱਚ। ਤੇ ਤਾਇਆ ਜੀ ਤੁਹਾਡਾ ਤੇ ਮਨਦੀਪ ਭਾਜੀ ਹੋਰਾਂ ਦਾ ਅਸੀਂ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਤੇ ਜਿੰਨੇ ਸਰੋਤੇ ਸੁਣਦੇ ਆ ਉਹਨਾਂ ਦਾ ਵੀ ਸਵਾਗਤ ਕਰਦੇ।
ਮੈਂ ਨਾ ਵੀ ਬਹੁਤ ਚੰਗੀ ਗੱਲ ਹੈ ਜੀ, ਆਸਟ੍ਰੇਲੀਆ ਚ ਵੀ ਰਾਤ ਦੇ 8 ਵਜ ਗਏ ਤੇ